ਜਿਹੜੀ ਪਬਲਿਕ ਪਾਰਟਿਸਿਪੇਸ਼ਨ ਹੈ ਉਹ ਘਟਦੀ ਜਾ ਰਹੀ ਹੈ, ਜਾਂ ਗਵਰਨਮੈਂਟ ਇਹ ਕਹਿ ਰਹੀ ਹੈਗੀ ਹੈ ਲੋਕਲ ਲੈਵਲ ਦੇ ਉੱਪਰ ਕਿ ਤੁਸੀਂ ਆਪਣੀ ਫੰਡਿੰਗ ਜਿਹੜੀ ਹੈਗੀ ਆ ਉਹ ਇੰਪਰੂਵ ਕਰੋ। ਸੋ ਕੁੱਲ ਮਿਲਾ ਕੇ ਜੇ ਦੇਸ਼ ਹਿੱਤ ਦੇ ਵਿੱਚ ਸੋਚਿਆ ਜਾਵੇ ਤੇ ਆਈ ਥਿੰਕ ਦੇਰ ਆਰ ਲੋਟ ਆਫ ਗੁੱਡ ਥਿੰਗ ਨੀਡ ਟੂ ਬੀ ਡਨ, ਦੇਰ ਲੋਟ ਆਫ ਇੰਪੋਰਟੈਂਟ ਆਸਪੈਕਟਸ ਆਫ ਦਾ ਇਕੋਨਮੀ ਵਿੱਚ ਨੀਡ ਟੂ ਬੀ ਲੁੱਕਡ ਐਟ, ਲੇਕਿਨ ਉਹਦੇ ਲਈ ਇੱਕ ਚੰਗੀ ਸੁਚਾਰੂ ਸਰਕਾਰ ਚਾਹੀਦੀ ਹੈ। ਐਂਡ ਆਈ ਡੋਂਟ ਥਿੰਕ ਕਿ ਕੋਲੀਸ਼ਨ ਦੇ ਇਸ ਧਰਮ ਦੇ ਵਿੱਚ ਇਹ ਪੋਸੀਬਲ ਹੋ ਪਾਏਗਾ। ਜੀ ਯੁਗਜੀਤ ਜੀ,
ਤੁਸੀਂ ਕਹਿ ਰਹੇ ਹੋ ਕਿ ਕੋਲੀਸ਼ਨ ਧਰਮਾਂ ਦੇ ਵਿੱਚ ਇਹ ਸਾਰਾ ਕੁਝ ਪੋਸੀਬਲ ਨਹੀਂ ਹੋ ਪਾਏਗਾ। ਡੈਂਟਲ ਹੈਲਥ ਕੇਅਰ ਜਿਹੜੀ ਹੈ ਜੀ, ਵੈਸੇ ਇਸ ਸਮੇਂ ਗਵਰਨਮੈਂਟ ਦੇ ਕੁਝ ਪ੍ਰੋਗਰਾਮਸ ਆਲਰੇਡੀ ਹੈਗੇ ਨੇ ਪਰ ਕਾਫੀ ਘੱਟ ਪ੍ਰੋਗਰਾਮਸ ਨੇ ਸਰਕਾਰ ਦੇ। ਜ਼ਿਆਦਾਤਰ ਜਿਹੜੀ ਹੈ ਜੀ ਲੋਕਾਂ ਨੂੰ ਡੈਂਟਲ ਹੈਲਥ ਕੇਅਰ ਦਾ ਖਰਚਾ ਕੋਲੋਂ ਕਰਨਾ ਪੈਂਦਾ ਹੈ। ਜਗਮੀਤ ਸਿੰਘ ਜੀ ਮੰਗ ਕਰ ਰਹੇ ਨੇ ਕਿ ਜੀ ਇਹ ਸਾਰਾ ਖਰਚਾ ਸਰਕਾਰ ਕਰੇ ਔਰ ਹੈਡ ਟੂ ਟੋ ਜਿਹੜਾ ਵੀ ਖਰਚਾ ਹੈ ਉਹ ਯੂਨੀਵਰਸਲ ਫਾਰਮਾ ਕੇਅਰ ਦੀ ਮੰਗ ਕਰ ਰਹੇ ਨੇ। ਉਹਦੇ ਵਿੱਚ ਡੈਂਟਲ ਕੇਅਰ ਉਹ ਕਹਿੰਦੇ ਜੀ ਪ੍ਰਾਇਰਿਟੀ ਬਿਲਕੁਲ ਹੈ, ਇਹਦੇ 'ਤੇ ਉਹਨੂੰ ਪਿੱਛੇ ਉਹ ਹਟਣ ਲਈ ਤਿਆਰ ਹੈ, ਬਲਕਿ ਨੰਬਰ 1 ਪ੍ਰਾਇਰਿਟੀ ਇੱਕ ਤਰ੍ਹਾਂ ਦੀ। ਜੇ ਮੈਂ ਸਾਰੀ ਪ੍ਰੈਸ ਕਾਨਫਰੰਸ ਦਾ ਨਿਚੋੜ ਕੱਢਾਂ ਤੇ ਸਾਰੀ ਪ੍ਰੈਸ ਕਾਨਫਰੰਸ ਦਾ ਨਿਚੋੜ ਦੋ ਚੀਜ਼ਾਂ ਦੇ ਨਿਕਲਦਾ, ਇੱਕ ਤੇ ਪੋਲੀਟੀਕਲ ਚੀਜ਼ ਹੈ ਜਿਹਦੇ ਵਿੱਚ ਕਿ ਕਈ ਜਿਹੜੇ ਪੱਤਰਕਾਰ ਨੇ ਉਹ ਬੜੇ ਮਜ਼ੇਦਾਰ ਨੇ, ਡੇਵਿਡ ਕੋਕਰਨ ਮੈਨੂੰ ਉਹਨਾਂ ਦੇ ਵਿੱਚੋਂ ਇੱਕ ਲੱਗਦੇ ਨੇ, ਮਤਲਬ ਬਹੁਤ ਜ਼ਬਰਦਸਤ ਸਵਾਲ ਪੁੱਛਦੇ ਨੇ। ਚਾਹੇ ਟਰੂਡੋ ਸਾਹਿਬ ਨੂੰ ਉਹਨਾਂ ਦੇ ਸਵਾਲ ਇੰਡੀਆ ਦੇ ਵਿੱਚ ਸੀਗੇ, ਬੰਬੇ ਦੇ ਵਿੱਚ, ਅੰਮ੍ਰਿਤਸਰ ਦੇ ਵਿੱਚ, ਬੜੇ ਉਹਨਾਂ ਨੇ ਵਧੀਆ ਸਵਾਲ ਪੁੱਛੇ ਔਰ ਇੱਥੇ ਵੀ ਅੱਜ ਉਹਨਾਂ ਨੇ ਮੌਕੇ 'ਤੇ ਬੜਾ ਅਹਿਮ ਸਵਾਲ ਅੱਜ ਉਹਨਾਂ ਨੇ ਫਿਰ ਪੁੱਛ ਲਿਆ ਜਗਮੀਤ ਸਿੰਘ ਉਹਨਾਂ ਨੂੰ ਕਿ ਜੀ ਤੁਹਾਡੀ 1/3 ਕੌਕਸ ਤੁਹਾਡਾ ਤੁਸੀਂ ਹਾਰ ਗਏ ਹੈਗੇ ਹੋ, ਤੁਹਾਡੇ 1/3 ਕੌਕਸ ਚਲਾ ਗਿਆ ਹੈਗਾ, ਪਾਰਟੀ ਕੋਲ ਤੁਹਾਡੇ ਕੋਲ ਪੈਸੇ ਨਹੀਂ ਹੈ, ਤੁਸੀਂ ਸਰਕਾਰ ਜਿਹੜੀ ਹੈ ਉਹ ਕਿੱਦਾਂ ਗਿਰਾ ਸਕਦੇ ਹੋ, ਤੁਹਾਨੂੰ ਸਰਕਾਰ ਨਾਲ ਕੰਮ ਕਰਨਾ ਹੀ ਪਏਗਾ। ਸੋ ਉਹਨਾਂ ਨੇ ਬੜਾ ਇੰਪੋਰਟੈਂਟ ਪੁਆਇੰਟ ਜਗਮੀਤ ਸਿੰਘ ਉਹਨਾਂ ਨੂੰ ਪੁੱਛਿਆ। ਸੋ ਇੱਕ ਤੇ ਇਹ ਬੜਾ ਇੰਪੋਰਟੈਂਟ ਪੁਆਇੰਟ ਹੈ, ਜਗਮੀਤ ਸਿੰਘ ਉਹਨਾਂ ਨੇ ਇਹਦਾ ਕੀ ਜਵਾਬ ਦਿੱਤਾ ਕਿ ਜੀ ਬੰਦੇ ਤੁਹਾਡੇ ਹਾਰ ਗਏ ਨੇ, ਪਹਿਲਾਂ ਨਾਲੋਂ ਘੱਟ ਤੁਹਾਡੇ ਐਮ ਪੀਜ਼ ਰਹਿ ਗਏ ਨੇ, 24 MP ਨੇ ਜੀ ਇਸ ਵੇਲੇ ਤੁਹਾਡੇ, ਔਰ ਪੈਸੇ ਤੁਹਾਡੀ ਪਾਰਟੀ ਕੋਲ ਕੋਈ ਹੈ ਨਹੀਂ, ਕਿੱਥੋਂ ਤੁਸੀਂ ਸਰਕਾਰ ਗਿਰਾ ਦੋਗੇ? ਸੋ ਇਹਦਾ ਜਵਾਬ ਕੀ ਉਹ ਵੀ ਸੁਣਾਵਾਂਗੇ। ਸੋ ਇੱਕ ਇਹ ਦੂਸਰਾ ਇੰਪੋਰਟੈਂਟ ਪੁਆਇੰਟ ਜੇ ਮੈਂ ਸਾਰੀ ਗੱਲਬਾਤ ਤੋਂ ਕੱਢਾਂ ਤੇ ਜਗਮੀਤ ਸਿੰਘ ਹੁਣੀ ਬਾਕੀ ਮੋਰ ਔਰ ਲੈਸ ਉਹਨਾਂ ਨੇ ਕਹਿਤਾ ਹੈ ਕਿ ਪ੍ਰਧਾਨ ਮੰਤਰੀ ਨੇ ਕਮਿਟਮੈਂਟ ਨਹੀਂ ਦਿੱਤੇ ਇੰਡੀਜਨਸ ਇਸ਼ੂਜ਼ ਤੇ, ਇੱਕ ਹੀ ਮੰਗ ਸੀ ਉਹਨਾਂ ਦੀ ਇੰਡੀਜਨਸ ਇਸ਼ੂਜ਼ ਤੇ ਕਿ ਅਪੀਲ ਜਿਹੜੀ ਉਹ ਅਸੀਂ ਡ੍ਰੌਪ ਕਰ ਦਈਏ, ਉਹ ਕਹਿੰਦੇ ਜੀ ਉਹ ਪ੍ਰਾਈਮ ਮਿਨਿਸਟਰ ਨੇ ਨਹੀਂ ਮੰਨੀ, ਮਤਲਬ ਉਹਨਾਂ ਨੇ ਕਮਿਟਮੈਂਟ ਨਹੀਂ ਦਿੱਤੀ। ਅੱਛਾ ਉਹ ਹਟ ਗਈ ਹੈ, ਉਹ ਤਾਂ ਗੱਲ ਨਹੀਂ ਹੋਣੀ, ਕਲਾਈਮੇਟ ਚੇਂਜ ਤੇ ਵੀ ਉਹਨਾਂ ਨੇ ਕੋਈ ਕਮਿਟਮੈਂਟ ਨਹੀਂ ਦਿੱਤੀ। ਸੋ ਰਹਿ ਕੀ ਗਿਆ, ਡੈਂਟਲ ਕੇਅਰ ਹੀ ਰਹਿ ਗਿਆ ਇੱਕ ਤਰ੍ਹਾਂ ਦਾ, ਡੈਂਟਲ ਕੇਅਰ ਤੇ ਉਹ ਅੜੇ ਹੋਏ ਨੇ ਹਜੇ, ਹੁਣ ਸਰਕਾਰ ਮੰਨਦੀ ਹੈ ਨਹੀਂ ਮੰਨਦੀ। ਸੋ ਜਾਂ ਤੇ ਜਿੱਦਾਂ ਉਹ ਪੱਤਰਕਾਰ ਵੀ, ਪੱਤਰਕਾਰਾਂ ਨੂੰ ਵੀ ਇਸ ਗੱਲ ਦਾ ਪਤਾ ਹੈ ਕਿ ਜਾਂ ਤੇ ਭਾਈ ਸਾਹਿਬ ਤੁਹਾਡੇ ਕੋਲੋਂ ਇਸ ਵੇਲੇ ਪੈਸੇ ਵੀ ਇੰਨੇ ਜ਼ਿਆਦਾ ਨਹੀਂ ਹੈ, ਨੰਬਰ ਵੀ ਤੁਹਾਡੇ ਕੋਲ ਬਹੁਤੇ ਨਹੀਂ ਹੈ, ਜਾਂ ਤੇ ਸਰਕਾਰ ਤੁਸੀਂ ਗਿਰਾ ਦੋਗੇ ਇਸ ਮੁੱਦੇ ਦੇ ਉੱਤੇ, ਪਰ ਕਿੱਦਾਂ ਗਿਰਾਓਗੇ? ਦੂਸਰਾ ਮੈਂ ਤੁਹਾਨੂੰ ਇੰਪੋਰਟੈਂਟ ਸਵਾਲ ਪੁੱਛਣਾ ਚਾਹੁੰਦਾ ਹੈਗਾ ਜੀ, ਔਰ ਫਿਰ ਰੈਪ ਅਪ ਕਰਦੇ ਹਾਂ। ਅੱਜ ਗ੍ਰੇਟਰ ਟੋਰੋਂਟੋ ਏਰੀਆ 'ਚ ਹੁਣੇ ਤੁਸੀਂ ਗੱਲ ਕਰ ਰਹੇ ਸੀ ਕਿ ਲੋਕ ਪਹਿਲਾਂ 65 ਸਾਲ 'ਚ ਰਿਟਾਇਰਮੈਂਟ ਚਾਹੁੰਦੇ ਸੀ, ਹੁਣ 55 ਸਾਲ ਜਾਂਦੇ ਨੇ। ਮੈਂ ਸਹਿਮਤ ਹਾਂ ਤੁਹਾਡੀ ਗੱਲ ਦੇ ਨਾਲ ਸੌਰਵ ਰਤਨ ਸਾਹਿਬ, ਮੈਂ ਬਹੁਤ ਜ਼ਿਆਦਾ ਇਹ ਸੁਣਦਾ ਹੈਗਾ ਅੱਜ ਕੱਲ੍ਹ ਇਹ ਗੱਲ ਕਿ ਜਿਹੜਾ ਕੋਈ ਬੰਦਾ ਇਸ ਵੇਲੇ 35 ਸਾਲ ਦਾ ਹੈ, 40 ਸਾਲ ਦਾ ਹੈ, ਈਵਨ ਅਪ ਟੂ ਦੀ ਏਜ ਆਫ 50 ਹੈ, ਤਾਂ 35 ਤੋਂ 40 ਸਾਲ ਦੇ ਜਿਹੜੇ ਲੋਕ ਨੇ ਉਹ 55 ਟਾਰਗੇਟ ਰੱਖ ਕੇ ਚੱਲਦੇ ਨੇ ਕਿ ਜੀ 50-55 'ਚ ਰਿਟਾਇਰ ਹੋ ਜਾਣਾ। ਠੀਕ ਹੈ ਜੀ, ਇਹ ਮੈਂ ਕਾਫੀ ਅੱਜ ਕੱਲ੍ਹ ਗੱਲਬਾਤ ਸੁਣਦਾ। ਹਾਂ, ਕੁਛ 5-10% ਲੋਕ ਨੇ ਉਹ ਕਹਿੰਦੇ ਜੀ ਨੋ ਪ੍ਰੋਬਲਮ, 70-80 ਸਾਲ ਤੱਕ ਆਪਣਾ ਕੰਮ ਜਿਹੜਾ ਜੀ ਕਰਦੇ ਹੀ ਇਸ ਦੁਨੀਆਂ ਤੋਂ ਚਲੇ ਜਾਈਏ। ਇਹ ਪੋਸੀਬਲ ਕਿੱਥੇ ਹੈ ਸੌਰਵ ਰਤਨ ਸਾਹਿਬ? ਜੇ ਮੈਂ ਪਿਛਲੇ 20 ਸਾਲ, ਮੈਨੂੰ ਜ਼ਿਆਦਾ ਚਿਹਰੇ ਇੱਥੇ ਕੈਨੇਡਾ 'ਚ ਨਹੀਂ ਹੋਇਆ, ਪਰ ਜੇ ਮੈਂ ਪਿਛਲੇ 20 ਸਾਲ ਦਾ ਮੈਂ ਅਨੈਲਿਸਿਸ ਕਰਾਂ, ਇੱਕ ਦੌਰ ਹੁੰਦਾ ਸੀ ਇੱਥੇ GTA ਦੇ ਵਿੱਚ ਜੇ ਘਰ ਦੇ ਵਿੱਚ $4,000-5,000 ਆਉਂਦੇ ਸੀਗੇ ਤੇ ਚਲੋ ਔਖੇ ਸੌਖੇ ਗੁਜ਼ਾਰਾ ਚੱਲਦਾ ਸੀਗਾ। ਅੱਜ ਸੌਰਵ ਰਤਨ ਸਾਹਿਬ, ਜੇ ਕੋਈ ਬੰਦਾ 5 ਸਾਲ ਪਹਿਲਾਂ ਆਇਆ ਨਾ, ਜਾਂ 7-8 ਸਾਲ ਪਹਿਲਾਂ ਆਇਆ, ਅੱਜ ਤੁਸੀਂ GTA ਦੇ ਵਿੱਚ, ਮੈਨੂੰ ਇਸ ਤਰ੍ਹਾਂ ਲੱਗਦਾ, ਆਈ ਕੁਡ ਬੀ ਰੋਂਗ, ਤੁਸੀਂ ਫਾਈਨੈਂਸ਼ੀਅਲ ਐਡਵਾਈਜ਼ਰ ਹੋ, ਤੁਸੀਂ ਦੱਸੋ, ਜੇ 4 ਜਣਿਆਂ ਦੀ ਫੈਮਿਲੀ ਹੋਵੇ, ਹੋ ਸਕਦਾ ਕਿਸੇ ਦੇ 2 ਬੱਚੇ ਨੇ ਤੇ ਹੋ ਸਕਦਾ ਕਿਸੇ ਦੇ 2 ਪੇਰੈਂਟਸ ਨਾਲ ਪਾ ਲਓ ਤੇ 6 ਵੀ ਹੋ ਜਾਣਗੇ, ਫਿਰ ਪੇਰੈਂਟਸ ਵੀ ਨਾਲ ਰਹਿੰਦੇ ਨੇ। ਸੋ ਅੱਜ ਐਵਰੇਜ, ਮੈਨੂੰ ਇਦਾਂ ਲੱਗਦਾ ਹੈ ਕਿ ਐਵਰੇਜ ਉਹ 4-5 ਹਜ਼ਾਰ ਨਾਲ ਗੁਜ਼ਾਰਾ ਨਹੀਂ ਹੁੰਦਾ, 2 ਬੱਚੇ ਹੋਣ ਜਾਂ ਪੇਰੈਂਟਸ ਹੋਣ, 4 ਬੰਦਿਆਂ ਦੇ ਪਰਿਵਾਰ ਦਾ ਗੁਜ਼ਾਰਾ $7,000-8,000 ਤਾਂ ਮਿਨੀਮਮ ਚਾਹੀਦਾ ਹੀ ਚਾਹੀਦਾ। ਸੋ ਮੈਨੂੰ ਤਾਂ ਇੱਦਾਂ, ਅੱਛਾ ਤਨਖਾਹਾਂ ਇੰਨੀਆਂ ਵਧੀਆ ਨਹੀਂ, ਤਨਖਾਹਾਂ ਇਹ ਕਹਿੰਦੇ ਜੀ ਇਨਫਲੇਸ਼ਨ ਨਾਲ ਟਾਈ ਕਰ ਦਿਓ, ਜੇ 2% ਦੀ ਤੁਸੀਂ ਇਨਫਲੇਸ਼ਨ ਦੇ ਨਾਲ ਵੀ 1 ਮਿੰਟ ਲਈ ਡਿਸਕਸ਼ਨ ਲਈ ਆਪਾਂ ਟਾਈ ਕਰ ਦਈਏ ਕਿ ਤਨਖਾਹਾਂ 2% ਨਾਲ ਵੱਧ ਰਹੀਆਂ, ਮੈਨੂੰ ਲੱਗ ਰਿਹਾ ਖਰਚਾ 2% ਖਰਚਾ ਤੇ 100% ਵੱਧ ਗਿਆ, ਖਰਚਾ ਦੁੱਗਣਾ ਹੋ ਗਿਆ। ਸੋ ਹੁਣ ਤੁਸੀਂ ਦੱਸੋ ਜੀ, ਇਹ ਜਿਹੜਾ ਗੱਲ ਕਰ ਰਹੇ ਨੇ ਲੋਕ ਕਿ ਜੀ 65 ਸਾਲ ਦੀ ਬਜਾਏ 55 ਸਾਲ ਰਿਟਾਇਰ ਹੋ ਜਾਣਾ, ਮੈਨੂੰ ਤਾਂ ਲੱਗਦਾ ਨਹੀਂ ਇਹ ਪੋਸੀਬਲ ਹੋਏਗਾ, ਦੱਸੋ ਤੁਸੀਂ ਕਿੱਦਾਂ ਪੋਸੀਬਲ ਕਰੋਗੇ?
ਸਰ ਤੁਸੀਂ ਗੱਲ ਬਿਲਕੁਲ ਸਹੀ ਕਹੀ ਹੈਗੀ ਹੈ, ਇਸੇ ਕਰਕੇ ਵੈਨ ਦਾ ਗਵਰਨਮੈਂਟ ਨੀਡ ਟੂ ਬੀ ਸਿਲੈਕਟਿਡ, ਲੋਕਾਂ ਦੇ ਵਿੱਚ ਜਿਹੜੇ ਮੇਨ ਅਹਿਮ ਮੁੱਦੇ ਨੇ ਇਹ ਨਿਕਲ ਕੇ ਬਾਹਰ ਆਉਣੇ ਚਾਹੀਦੇ ਆ, ਨਾ ਕਿ ਲੋਲੀਪੋਪ ਟਾਕ ਹੋਣੀ ਚਾਹੀਦੀ ਹੈ। ਤੁਸੀਂ ਇਹ ਮੁੱਦੇ ਦੇ ਉੱਪਰ ਬੜੀ ਇਫੈਕਟਿਵ ਡਿਸਕਸ਼ਨ ਕਰਦੇ ਰਹੇ ਹੋ, ਤੁਸੀਂ ਲੋਕਾਂ ਨੂੰ ਪ੍ਰੇਰਿਤ ਕਰਦੇ ਹੋ, ਤੁਸੀਂ ਲੋਕਾਂ ਨੂੰ ਮੋਟੀਵੇਟ ਕੀਤਾ ਹੈਗਾ ਕਿ ਕੋਰ ਇਸ਼ੂਜ਼ ਨੂੰ ਡੈਵਲਪ ਕਰੋ, ਕੋਰ ਇਸ਼ੂਜ਼ ਨੂੰ ਚੱਕੋ, ਜਿਹੜੀਆਂ ਚੀਜ਼ਾਂ ਸੋਸਾਇਟੀ ਦੇ ਬਰੋਡਰ ਇੰਟਰਸਟ ਦੇ ਵਿੱਚ ਹੈਗੀਆਂ। ਇਹ ਹੋ ਗਈ ਮੈਕਰੋ ਗੱਲ। ਮਾਈਕਰੋ ਲੈਵਲ ਦੇ ਉੱਪਰ ਜਦੋਂ ਆਪਾਂ ਗੱਲ ਕਰਦੇ ਹਾਂ ਪਰਿਵਾਰਾਂ ਦੀ, ਇੰਡੀਵਿਜੁਅਲ between financial management and financial literacy. Financial literacy ਨਾ ਹੋਣ ਕਰਕੇ ਸਾਡਾ ਝੁਕਾਵ, ਮਤਲਬ financial planning ਦਾ ਮਤਲਬ ਇੰਸ਼ੋਰੈਂਸ ਲੈ ਲੈਣਾ ਥੋੜਾ, ਜਾਂ ਰੀਅਲ ਅਸਟੇਟ ਦਾ ਕੋਈ ਪਲਾਟ ਲੈ ਲਿਆ, ਕੋਈ ਘਰ ਲੈ ਲਿਆ, ਜਾਂ ਕੋਈ ਆਪਣਾ ਜਿਹੜਾ ਹੈਗਾ ਗੋਲਡ ਖਰੀਦ ਲਿਆ ਜਾਂ ਸਟਾਕ ਖਰੀਦ ਲਿਆ. ਨੋ, ਦਿਸ ਇਜ਼ ਨੋਟ ਫਾਈਨੈਂਸ਼ੀਅਲ ਪਲੈਨਿੰਗ. ਫਾਈਨੈਂਸ਼ੀਅਲ ਪਲੈਨਿੰਗ ਦਾ ਮਤਲਬ ਹੈ ਕਿ ਨੋਇੰਗ ਯੋਰ ਨੰਬਰ, ਲੁਕਿੰਗ ਇਨ ਟੂ ਯੋਰ ਫਿਊਚਰ, ਕ੍ਰੀਏਟਿੰਗ ਅ ਸਟ੍ਰੈਟਜੀ. ਜ਼ਿਆਦਾਤਰ ਲੋਕਾਂ ਨੂੰ ਤਾਂ ਆਪਣੇ ਨੰਬਰ ਚ ਨਹੀਂ ਪਤਾ. ਤੁਸੀਂ ਇਸ ਤਰ੍ਹਾਂ ਕਰੋ, ਤੁਸੀਂ ਇੱਕ 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 ਜਿਹੜਾ ਹੈਗਾ ਆਪਣਾ ਸਰਵੇ ਕਰੋ. ਹੁਣ ਮੈਂ ਇਹ ਗੱਲ ਕਹਿਣੀ ਚਾਹੁੰਦਾ, ਕਿਸੇ ਦਿਨ ਤੁਸੀਂ ਸਰਵੇ ਕਰੋ ਕਿ ਜਿਹੜੇ ਲੋਕ 55 ਤੋਂ 60 ਸਾਲ ਦੀ ਏਜ ਦੇ ਵਿੱਚ ਨੇ, ਉਹ ਫੋਨ ਕਰਕੇ ਇਹ ਦੱਸਣ ਕਿ ਉਹਨਾਂ ਨੂੰ ਪੈਨਸ਼ਨ ਕਿੰਨੀ ਮਿਲਣੀ ਹੈ. ਹੈਵ ਦੇ ਫਿਗਰਡ ਆਊਟ ਕਿ ਵਟ ਕਾਇੰਡ ਆਫ ਪੈਨਸ਼ਨ ਦੇ ਵਿਲ ਬੀ ਗੈਟਿੰਗ ਫਰੋਮ ਗਵਰਨਮੈਂਟ, ਹਾਊ ਲੌਂਗ ਦੇ ਹੈਵ ਵਰਕਡ. ਉਹਨਾਂ ਨੂੰ, ਕਿਸੇ ਨੂੰ ਪਤਾ ਹੀ ਨਹੀਂ ਹੈ, ਉਹਨਾਂ ਨੂੰ ਇਹ ਨਹੀਂ ਪਤਾ ਹੈਗਾ ਕਿ ਸਾਡਾ ਪੈਨਸ਼ਨ ਪਲਾਨ ਕਿਵੇਂ ਵਰਕ ਕਰ ਰਿਹਾ. ਉਹਨਾਂ ਨੂੰ ਇਹ ਨਹੀਂ ਪਤਾ ਹੈਗਾ ਕਿ ਸਾਡੀਆਂ ਇਨਕਮ ਦੀਆਂ ਨੀਡਸ ਕੀ ਹੈ. ਖਰਚੇ ਪਤਾ ਹੈ, ਇਹ ਪਤਾ ਹੈ ਕਿ ਵੈਕਿਊਮ ਬਣਿਆ ਹੋਇਆ, ਇਹ ਪਤਾ ਹੈ ਕਿ ਦਿਲ 'ਚ ਧੁਰਕੀ ਲੱਗੀ ਰਹਿੰਦੀ ਹੈਗੀ ਆ ਕਿ ਪੈਸੇ ਕਿੱਥੋਂ ਆਉਣਗੇ. ਲੇਕਿਨ ਇਹਦੀ ਪਲੈਨਿੰਗ ਕਿੱਥੇ ਹੈ? ਵੇਅਰ ਇਜ਼ ਦਾ ਪਲੈਨਿੰਗ? ਪਲੈਨਿੰਗ ਦੀ ਕਮੀ ਦੇ ਨਾਲ ਹੀ ਸਾਡੇ ਮਨ ਦੇ ਵਿੱਚ ਡਰ ਬਣਿਆ ਰਹਿੰਦਾ. ਉਹ ਕਹਿੰਦੇ ਨੇ ਕਿ ਜਿਹੜਾ ਆਪਣਾ ਅੰਧੇਰਾ ਹੈ, ਹਨੇਰੇ ਦੀ ਕੋਈ ਸੱਤਾ ਨਹੀਂ ਹੈ, ਪ੍ਰਕਾਸ਼ ਦੀ ਕਮੀ ਦੇ ਨਾਲ ਹਨੇਰੇ ਨੂੰ ਲੱਗਦਾ ਕਿ ਮੇਰੀ ਸੱਤਾ ਹੈ. ਪ੍ਰਕਾਸ਼ ਕਰਦੇ ਹੋ ਹਨੇਰਾ ਉਸੇ ਵੇਲੇ ਖਤਮ. ਸੋ ਜਿਹੜੀ ਸਾਡੀ ਲਾਈਫ ਦੇ ਵਿੱਚ ਜਿਹੜਾ ਫਾਈਨੈਂਸ਼ੀਅਲ ਅੰਧੇਰਾ ਹੈ, ਉਹ ਯੂਜ਼ ਉਹ ਖਤਮ ਹੋਏਗਾ ਜਦੋਂ ਸਾਡੇ ਅੰਦਰ ਲਾਈਟ ਹੋਏਗੀ, ਅਵੇਕਨਿੰਗ ਹੋਏਗੀ. ਸੋ ਉਹ ਕਿੰਨੇ ਕੁ ਲੋਕ ਨੇ ਜਿਹੜੇ ਇਸ ਪ੍ਰਤੀ ਸਜਗ ਨੇ? ਉਹ ਕਿਉਂ ਨਹੀਂ ਹੈ? ਕਿਉਂਕਿ ਫਾਈਨੈਂਸ਼ੀਅਲ ਲਿਟਰੇਸੀ ਨਹੀਂ ਹੈ, ਕਿਉਂਕਿ ਇਹਨੂੰ ਤਵੱਜੋ ਨਹੀਂ ਦਿੱਤੀ ਜਾ ਰਹੀ. ਔਰ ਜਿਹੜਾ ਬੰਦਾ ਕੈਨੇਡਾ ਨਵਾਂ ਆ ਰਿਹਾ, ਉਹਦੇ ਪਹਿਲੇ 5-7 ਸਾਲ ਤਾਂ ਜਿਹੜੇ ਹੈਗੇ ਨੇ ਇਸ ਕਸ਼ਮਕਸ਼ ਨਿਕਲ ਜਾਂਦੇ ਨੇ ਕਿ ਮੈਂ ਆਪਣਾ ਕਰੀਅਰ ਬੈਕ ਹੋਮ ਵਾਲਾ ਡਿਵੈਲਪ ਕਰ ਪਾਊਂਗਾ, ਨਵਾਂ ਕਰ ਪਾਊਂਗਾ. ਪਹਿਲਾਂ ਇੱਕ ਬੰਦਾ ਸੈੱਟ ਹੋਇਆ, ਫਿਰ ਦੂਜੇ ਨੇ ਹੋਣਾ, 10 ਸਾਲ ਨਿਕਲ ਗਏ. ਜਿਹੜਾ ਬੰਦਾ ਆਈ 40-45 ਚ ਰਿਹਾ ਹੈ, ਉਹਦੇ ਲਈ ਤਾਂ ਬਹੁਤ ਮੁਸ਼ਕਿਲ ਹੈ. ਔਰ ਜਿਹੜਾ ਅੱਜ ਦੀ ਡੇਟ 'ਚ 30-35 ਦੇ ਵੀ ਆ ਰਿਹਾ, ਉਹਨਾਂ ਲਈ ਵੀ ਮੁਸ਼ਕਿਲ ਹੈ. ਐਂਡ ਸਟੂਡੈਂਟਸ ਆਰ ਕਮਿੰਗ ਆਊਟ ਆਫ ਯੂਨੀਵਰਸਿਟੀਜ਼ ਵਿਦ ਡੈਟ. ਉਹਨਾਂ ਦੇ ਪਹਿਲੇ 7 ਸਾਲ ਤਾਂ ਸਟੂਡੈਂਟ ਡੈਟ 'ਚ ਨਿਕਲ ਜਾਂਦੇ ਨੇ, ਔਰ ਜਦੋਂ ਉਹਦੇ 'ਚ ਨਿਕਲ ਗਏ ਤੇ ਉਹਨਾਂ ਦੀ ਡਾਊਨ ਪੇਮੈਂਟ ਦੇ ਪੈਸੇ ਕਿੱਦਾਂ ਇਕੱਠੇ ਹੋਣਗੇ? ਮਤਲਬ ਜੇ ਉਹਨਾਂ ਨੇ ਆਪਣੀ ਲਾਈਫ ਨੂੰ ਇੱਕ, ਮਤਲਬ ਜਿਵੇਂ ਕਹਿ ਲਓ ਨਾ, ਮੋਤੀ ਖਰੀਦਣੇ ਅਲੱਗ ਗੱਲ ਹੈ, ਮਾਲਾ ਖਰੀਦਣੀ ਇੱਕ ਅਲੱਗ ਗੱਲ ਹੈ. ਮਾਲਾ ਪਹਿਨੀ ਜਾਂਦੀ ਹੈ, ਮੋਤੀ ਜਿਹੜਾ ਹੈਗਾ ਇੱਕ ਇੱਕ ਕਰਕੇ ਤੁਸੀਂ 10 ਮੋਤੀ ਹੱਥ 'ਚ ਲੈ ਲਓ, ਤੁਸੀਂ ਉਹਨੂੰ ਉਹਨੂੰ ਜਿਹੜਾ ਹੈਗਾ ਡਿਸਪਲੇ ਨਹੀਂ ਕਰ ਸਕਦੇ. ਡਿਸਪਲੇ ਤੁਹਾਡੀ ਗਲੇ ਦੇ ਵਿੱਚ ਜਿਹੜੀ ਪਾਈ ਹੋਈ ਮਾਲਾ ਜਾਂ ਰਿੰਗ, ਤੁਹਾਡੀ ਫਿੰਗਰ ਵਿੱਚ ਰਿੰਗ ਪਈ ਹੋਈ ਹੈ, ਦੈਟ ਇਜ਼ ਬਿਕਮ ਅ ਜੁਐਲਰੀ ਆਈਟਮ. ਸਿਮੀਲਰਲੀ, ਜਦੋਂ ਤੱਕ ਲੋਕ ਇਸ ਬਾਬਤ ਸਜਗ ਨਹੀਂ ਹੋਣਗੇ, ਜਦੋਂ ਤੱਕ ਉਹ ਆਪਣੀ ਪਲੈਨਿੰਗ ਨੂੰ ਇੰਪੋਰਟੈਂਸ ਨਹੀਂ ਦੇਣਗੇ, ਬਲੀਵ ਮੀ ਸਰ, ਇਹਦਾ ਕੋਈ ਸਾਰਥਕ ਆਂਸਰ ਨਹੀਂ ਹੈ. ਇਹਦਾ ਸਾਰਥਕ ਆਂਸਰ ਇਹੀ ਹੈ, ਪਲੈਨ ਯੋਰ ਲਾਈਫ, ਪਲੈਨ ਯੋਰ ਫਾਈਨੈਂਸਿਸ, ਪਲੈਨ ਯੋਰ ਬਜਟਿੰਗ, ਪਲੈਨ ਯੋਰ ਰਿਟਾਇਰਮੈਂਟ, ਪਲੈਨ ਯੋਰ ਲੈਜਰ ਟ੍ਰਿਪਸ. ਤੁਸੀਂ ਘੁੰਮਣ ਜਾਣਾ, ਤੁਸੀਂ ਆਪਣੇ ਘਰ ਦੀ ਰੈਨੋਵੇਸ਼ਨ ਕਰਨੀ ਹੈ, ਤੁਸੀਂ ਗੱਡੀ ਨਵੀਂ ਖਰੀਦਣੀ ਹੈ, ਪੈਸੇ ਕਿਤੇ ਨਾ ਕਿਤੋਂ ਤਾਂ ਚਾਹੀਦੇ ਆ. ਆਪਾਂ ਇਹ ਸੋਚਦੇ ਹਾਂ ਕਿ ਸ਼ਾਇਦ 2 ਸਾਲ ਬਾਅਦ ਕਿਤੋਂ ਉੱਪਰੋਂ ਪੈਸੇ ਗਿਰ ਜਾਣਗੇ, ਨਹੀਂ ਗਿਰਨੇ. ਜਾਂ ਰਿਟਾਇਰਮੈਂਟ ਦੇ ਟਾਈਮ ਹੋ ਸਕਦਾ ਘਰ ਵੇਚ ਕੇ ਰਿਟਾਇਰਮੈਂਟ ਕਰ ਲਾਂਗੇ, ਉਹ ਵੀ ਨਹੀਂ ਹੋ ਪਾ ਰਿਹਾ. ਮੇਰੇ ਕੋਲ ਅਣਗਿਣਤ ਐਗਜ਼ਾਮਪਲ ਨੇ. ਮੇਰੇ ਕੋਲ ਲੋਕ ਆਉਂਦੇ ਨੇ, ਉਹਨਾਂ ਦੇ ਕੋਲ $1,000 ਦੀ ਲਾਈਫ ਇੰਸ਼ੋਰੈਂਸ ਹੁੰਦੀ ਹੈ, RESP ਪਲਾਨ ਹੁੰਦੇ ਨੇ. ਉਹ ਕਹਿੰਦੇ ਨੇ ਕਿ ਭਾਜੀ, ਹੁਣ ਸਾਨੂੰ ਇਹ ਲੱਗ ਰਿਹਾ ਹੈਗਾ ਕਿ ਬੱਚਿਆਂ ਨੇ ਤਾਂ ਐਜੂਕੇਸ਼ਨ ਲੈ ਕੇ ਚਲੇ ਜਾਣਾ, ਪਰ ਸਾਨੂੰ ਸਾਡੀ ਰਿਟਾਇਰਮੈਂਟ 'ਚ ਪੂਰਾ ਅੰਧੇਰਾ ਦਿਖ ਰਿਹਾ. ਹੁਣ ਤੁਸੀਂ ਸਾਨੂੰ ਕਿੱਦਾਂ ਕੱਢੋਗੇ? ਬਲੀਵ ਮੀ, ਆਈ ਡੋਂਟ ਹੈਵ ਅ ਵਾਂਡ, ਆਈ ਡੋਂਟ ਹੈਵ ਅ ਮੈਜਿਕ ਵਾਂਡ. ਕਈ ਵਾਰੀ ਮੈਨੂੰ ਅੰਦਰੋਂ ਰੋਣਾ ਆ ਜਾਂਦਾ ਹੈ, ਕਿਉਂਕਿ ਬੜਾ ਸੈਂਸਿਟਿਵ ਇਸ਼ੂ ਹੈ, ਔਰ ਕਈ ਵਾਰੀ ਕੁਝ ਗੱਲਾਂ ਇਮੋਸ਼ਨਲ ਹੋ ਜਾਂਦੀਆਂ ਫੈਮਿਲੀਜ਼ ਦੀਆਂ, ਔਰ ਆਈ ਆਲਸੋ ਫੀਲ ਵੈਰੀ ਬੈਡ. ਲੇਕਿਨ ਮੈਂ ਚਾਹ ਕੇ ਵੀ ਉੱਥੇ ਹੈਲਪ ਨਹੀਂ ਕਰ ਸਕਦਾ. ਕਾਰਨ ਕੀ ਹੈ? ਟਾਈਮ ਇਜ਼ ਲੋਸਟ, ਐਵਰੀਥਿੰਗ ਇਜ਼ ਲੋਸਟ, ਮਨੀ ਇਜ਼ ਲੋਸਟ, ਸਮਥਿੰਗ ਇਜ਼ ਲੋਸਟ. ਸੋ ਯੂ ਹੈਵ ਟੂ ਸਟਾਰਟ ਟੂਡੇ, ਡੂ ਨੋਟ ਲਿਵ ਇਨ ਦਾ ਡਾਰਕ ਏਜਿਸ. ਔਰ ਕੈਨੇਡਾ ਦੇ ਵਿੱਚ ਤੁਹਾਡੇ ਕੋਲ ਸਾਧਨ ਹੈ. ਹਾਂ, ਇਹ ਸਾਧਨ ਐਡਵਰਟਾਈਜ਼ ਨਹੀਂ ਹੁੰਦੇ. ਔਰ ਇੱਕ ਜ਼ਰੀਆ ਮੈਂ ਵੀ ਬਣਦਾ, ਮੇਰਾ ਇੱਥੇ ਰੇਡੀਓ ਤੇ ਆਉਣ ਦਾ ਇਹੀ ਮਕਸਦ ਹੈ ਕਿ ਤੁਹਾਨੂੰ ਕੈਨੇਡੀਅਨ ਸਿਸਟਮ ਦੇ ਵਿੱਚ ਫਾਈਨੈਂਸ਼ੀਅਲ ਜਸਟਿਸ ਦਿਵਾਉਣਾ. ਲੇਕਿਨ ਉਹਦੇ ਲਈ ਤੁਹਾਨੂੰ ਤਿਆਰ ਹੋਣਾ ਪਏਗਾ. ਤੁਸੀਂ ਆਓ, ਮੀਟਿੰਗ ਕਰੋ, ਸਮਝੋ ਕਿ ਫਾਈਨੈਂਸ਼ੀਅਲ ਲਿਟਰੇਸੀ ਨੂੰ ਕਿਵੇਂ ਡਿਵੈਲਪ ਕਰਨਾ, ਫਾਈਨੈਂਸ਼ੀਅਲ ਪਲੈਨਿੰਗ ਨੂੰ ਕਿਵੇਂ ਡਿਵੈਲਪ ਕਰਨਾ, ਆਪਣੇ ਕੋਰ ਫਾਈਨੈਂਸ਼ੀਅਲ ਵੈਲਿਊਜ਼ ਨੂੰ ਕਿਵੇਂ ਡਿਵੈਲਪ ਕਰਨਾ, ਆਪਣੀ ਇਨਵੈਸਟਮੈਂਟ ਪਲੈਨਿੰਗ ਨੂੰ ਕਿਵੇਂ ਡਿਵੈਲਪ ਕਰਨਾ. ਉਹਦੇ ਵਿੱਚ ਰੀਅਲ ਅਸਟੇਟ ਹੈ, ਉਹਦੇ 'ਚ ਸਟਾਕਸ ਨੇ, ਉਹ 'ਚ ਫੰਡ ਨੇ, ਜੋ ਮਰਜ਼ੀ ਕਰੋ, ਲੇਕਿਨ ਵਿਦਆਊਟ ਪਲੈਨ ਨਥਿੰਗ ਕੈਨ ਬੀ ਅਚੀਵ. ਸੋ ਇਫ ਯੂ ਨੀਡ ਅ ਪਲੈਨ, ਇਫ ਯੂ ਨੀਡ ਅ ਡਾਇਰੈਕਸ਼ਨ, ਪਲੀਜ਼ ਫੀਲ ਫਰੀ ਟੂ ਗਿਵ ਮੀ ਅ ਕਾਲ. 416-833-8533, 416-833-8533. ਥੈਂਕ ਯੂ ਸਰ.
थैंक यू जी, बहुत बहुत शुक्रिया जी। अज की दौड़ दे विच बड़ा जरूरी है कि असी कल ना भूल जाइए, अज की दौड़ जिथे लगानी बड़ी जरूरी है कि यस अज मेहनत करनी बड़ी जरूरी है, लेकिन अज की इस दौड़ अज की इस मेहनत दे विच कल किस तरह प्लान करिए। बड़ी वधिया गल्लां अज सौरभ साहब ने कीतियां हैगियां ने। इफ आई हैव टू टेक अवे वन थिंग फ्रॉम टुडेज डिस्कशन, तो मैं जरूर यह अंडरलाइन करना चाहांगा कि बड़ा जरूरी है कि कल जे असी चाहते हैं कि उन्होंने प्लान जरूर कर लीए। साड़ी जे प्लानिंग ही नहीं होगी फिर तो असं फाइट लिए बिल्कुल ही तैयार नहीं है। मैं नहीं कहूंगा कि जी साढ़े लिए बहुत वधिया हो जाएगा, कई बार प्लानिंग बंदा करता है फिर भी थोड़ा मार खा जाता है, पर बिना प्लानिंग तो मार खाने के चांसिस बहुत ज्यादा बढ़ जाते हैं। सो प्लानिंग जरूर एटलीस्ट कर लीए कि कल नूं की हो सकता है, सानू पेंशन कितनी मिलनी है, सरकार तो असिस्टेंट कितनी मिलनी है, साडा खर्चा कितना हो सकता है, घर साडा उस टाइम के उत्ते कित्थे खड़ा होएगा, कितनी मॉर्गेज पेंडिंग होएगी या फ्री होएगा, साडी इन्वेस्टमेंट सानू की फायदा नुकसान दे सकती है। आर ई एस पी करवा ली है, बिल्कुल सही गल कही है कि बच्चे तो पढ़ गए हैं, पर क्या अज आर ई एस पी तो सानू को बेनीफिट है, नहीं बेनीफिट है। सो प्लानिंग जी है, नेट लेट्स नो आवर नंबर्स, साढ़े को नंबर जोड़े ने जरूर सानू पता होने चाहिए ने, फिर ही असं प्लान जरा लाइफ में कर सकते हैं, थोड़ा जा सौखा हो जाता है, थोड़ा जा ईजी हो जाता है। सर नंबर अपना एक बार फिर दो, सौरभ रतन जी के नाल तुसी संपर्क कर सकते हो, इंग्लिश और पंजाबी दोनों च हौली हौली नंबर दो जी अपना।
युद्धवीर जी जाते जाते गल मैं कह दिना, दिल्ली जो आप ना स्कूल या कॉलेज के पढ़ते हैं तो आप साल का सारा गणित जोड़ा है ना, जो अपना एग्जाम होंगे फाइनल एग्जाम होंगे वो पता लग जाता कि आप ਕਿੰਨੇ ਪਰਸੈਂਟੇਜ ਅਚੀਵ ਕੀਤੇ ਆ ਤੇ ਕਿੰਨੇ ਪਰਸੈਂਟੇਜ ਲੂਜ਼ ਕੀਤੇ ਆ। ਜ਼ਿੰਦਗੀ ਦਾ ਗਣਿਤ ਅਨਫੋਰਚੂਨੇਟਲੀ ਲੰਬਾ ਹੈ, ਲੰਬਾ ਹੋਣ ਕਰਕੇ ਲੇਜ਼ੀਨੈਸ ਵੱਧ ਜਾਂਦੀ ਹੈ, ਲਥਾਰਜਿਕ ਐਟੀਟਿਊਡ ਹੋ ਜਾਂਦਾ ਹੈ, ਲੇਟ ਬੈਕ ਹੋ ਜਾਂਦੇ ਹੈਗੇ ਆ, ਔਰ ਉਹ ਗਣਿਤ ਜਦੋਂ ਸਾਡੇ ਸਾਹਮਣੇ ਆਉਂਦਾ ਲੇਟਰ ਏਜ ਦੇ ਵਿੱਚ, ਬਿਲੀਵ ਮੀ ਸਾਡੇ ਕੋਲ ਰਿਪੈਂਟ ਕਰਨ ਦੇ ਲਈ ਵੀ ਟਾਈਮ ਨਹੀਂ ਹੁੰਦਾ। ਐਂਡ ਆਈ ਐਮ ਡੀਲਿੰਗ ਵਿਦ ਇਟ, ਆਈ ਐਮ ਹੈਲਪਿੰਗ ਲੋਟ ਆਫ ਪੀਪਲ, ਨੋਟ ਜਸਟ ਫੋਰ ਬਿਜ਼ਨਸ, ਫੋਰ ਅਦਰ ਥਿੰਗਸ। ਐਂਡ ਐਂਡ ਔਰ ਮੈਨੂੰ ਦੱਸਦੇ ਹੋਏ ਸ਼ਰਮ ਨਹੀਂ ਆ ਰਹੀ के नंबर ऑफ पीपल अप्रोचिंग मी फॉर हेल्प इज इनक्रीजिंग। और वो गणित जिहड़ा हैगा अज ठीक करना पैना, 60-65 साल दी एज ते जाके तो होना ही नहीं थी, या तो आप अपनी उम्र नूं पिछे कर लीए, पिछे तो कर नहीं सकते। सो क्यों ना अज असी वो फाइनेंशियल डिसीजन लईए, देखो पैसा खर्चना तुहाडी अपनी इच्छा है, लेकिन किवें खर्चना है इहदा थोड़ा प्लान कर लेना चाहिए, किहड़ी चीज अज जरूरत है, किहड़ी चीज अज जरूरी है। सो लैट्स अवॉइड सर्टन डिसीजन और let's put certain decisions away for few years, ਉਹਦੇ ਨਾਲ ਕੀ ਹੋਏਗਾ ਕਿ ਤੁਹਾਡੀ ਫਾਈਨੈਂਸ਼ੀਅਲ ਸਟਰੈਂਥ ਬਣੀ ਰਹੇਗੀ। ਸੋ there are a few things, but there are other things to look at. ਕੋਈ ਵੀ ਤੁਸੀਂ ਗੱਲ ਕਰਦੀ ਹੈ 416-833-85-33 416-833-85-33 Thank you sir, thank you very much.
थैंक यू, बहुत शुक्रिया जी, बहुत शुक्रिया। सौरभ रतन जी दे गलबात कर रहे थे, फाइनेंशियल प्लानिंग तुसी करना चाहो तो सौरभ रतन जी संपर्क कर सकते हैं। और कोई भी वैसे साडे किसी भी एडवर्टाइजर का नंबर तुसी किसी भी टाइम लेना हो, कदे भी तुसी घर बैठे हो, वीकेंड पर बैठे हो, तुहानू लग रहा है कि जी वाई मीडिया के किसी भी एडवर्टाइजर का नंबर लेना है तो नंबर नोट कर लो 416-475-5000 फोन मिलाओ। ये नंबर हमेशा अपने को वाई मीडिया का हैंडी रखो, किसी भी टाइम बाहर रेस्टोरेंट में खाना खाने का मन कर रहा है, कोई तुहाडा कोई मूवी तुसी कहने हो जी कि देखनी है, या फिर तुसी फर्नीचर लेना है, इंश्योरेंस लेना चाहते हैं कि वो फाइनेंशियल प्लानिंग, तो जी सौरव रतन जी की गल चंगी लगी सी, पर वो नंबर उस समय नोट नहीं होया, कोई गल नहीं 416-475-5000 416-475-5000 नंबर हमेशा अपने को तुसी हैंडी रख सकते हो। हाँ जी अगली कॉल और वादे हैं जी, चाहल साहब तुसी आंदे रहो जी, चाहल साहब गो अहेड।
जोधवीर मैं ना असल विच एयर ऑफ गल करनी है, तेरे नाल बाद विच करूंगी, तां फोन कीता सी
जी जी जी।
तो बाकी जेड़ा इन्होंने कहा ना भी प्लेन रखो, प्लेन तो सारी रखदे आ, पर ਜਿਹੜੇ ਹੁਣ ਕਹਿੰਦੇ 55 ਸਾਲ ਤੇ ਪੈਨਸ਼ਨ ਪੈਣੀ ਚਾਹੀਦੀ ਆ, ਮੇਰੀ ਗੁਆਂਢਣ 67 ਦੀ ਕੰਮ ਕਰ ਰਹੀ ਹੈ ਵਿਚਾਰੀ, 67 ਦੀ ਰਾਈਟ, ਕਿਉਂਕਿ ਜਿੰਨਾ ਟਾਈਮਾਂ ਚ ਅਸੀਂ ਕੰਮ ਕੀਤਾ ਜਾਂ ਜਿਹੜੇ ਸਾਥੋਂ ਪਹਿਲਾਂ ਆਏ ਉਹਨਾਂ ਨੇ ਕੰਮ ਕੀਤਾ, ਉਦੋਂ $1.25 ਦਿਸ ਲਾਈਕ ਦੈਟ ਕਿਸੇ ਨੇ ਕੰਮ ਕੀਤਾ, ਉਹ ਗੌਰਮੈਂਟ ਉਹੀ ਉਸੇ ਹਿਸਾਬ ਨਾਲ ਪੈਨਸ਼ਨ ਦੇ ਰਹੀ ਆ। ਉਹ ਕੋਈ ਨੀ ਕਹਿ ਰਿਹਾ ਵੀ ਤੁਸੀਂ ਜਿਹੜੇ ਕੈਨੇਡੀਅਨ ਆ ਉਹ ਹੋਮਲੈਸ ਕਿਉਂ ਆ ਰਹੇ ਆ, ਕੋਈ ਫਾਈਂਡ ਆਊਟ ਨੀ ਕਰਦਾ। ਜਿਹੜੇ ਨਵੇਂ ਆਏ ਆ ਉਹਨਾਂ ਨੂੰ, ਜਿਹੜੇ ਕੰਮ ਨਹੀਂ ਕਰਦੇ ਉਹਨਾਂ ਨੂੰ 1800-1800 ਆ, ਜਿਨ੍ਹਾਂ ਨੇ ਪਹਿਲਾਂ ਕੰਮ ਕੀਤਾ। ਤੂੰ ਇੱਥੇ ਕਾਲ ਕਰਕੇ ਵੇਖ ਲਈ ਵੀ ਮੈਨੂੰ ਲੋਕੀ ਕਾਲ ਕਰਨ, ਤੇਰਾ ਇੰਨਾ ਸੋਹਣਾ ਪ੍ਰੋਗਰਾਮ ਆ, ਵੀ ਕਿਹੜੇ ਲੋਕ ਆ ਜਿਹੜੇ 11-11 ਹਜ਼ਾਰ ਪੈਨਸ਼ਨ ਮਿਲਦੀ ਆ। ਮੇਰੀ ਨੇਬਰ ਵਾਈਟ ਆ ਗੋਰੀਆ, ਉਹ ਵਿਚਾਰੀ 67 ਤੇ ਕੰਮ 67 ਦੀ ਹੋਈ ਆ, ਕੰਮ ਕਰ ਰਹੀ ਆ। ਉਹ ਹੁਣ ਜਿਹੜੀ ਕੰਪਨੀ ਆ ਉਹ ਆਪਣੇ ਲੋਕਾਂ ਨੇ ਬਾਏ ਕਰ ਲਈ। ਉਹ ਇੱਕ ਦਿਨ ਮੇਰੇ ਕੋਲ ਇੱਥੇ ਇੰਨੀ ਵਿਚਾਰੀ ਸੈਡ ਸੀ, ਕਹਿੰਦੀ ਚਾਲ ਮੈਨੂੰ ਉਹਨਾਂ, ਮੈਂ ਕਿਹਾ ਤੈਨੂੰ ਕਿੱਕ ਆਊਟ ਕਾਹਤੋਂ ਕਰ ਕਰਤਾ, ਕਹਿੰਦੀ ਉਹ ਬਸ ਉਹ ਹੁਣ ਸਟੂਡੈਂਟ ਰੱਖ ਰਹੇ ਆ, ਤੇ ਮੈਂ ਕਿਹਾ ਤੂੰ ਜਦੋਂ ਹੁਣ ਤੂੰ ਕੰਮ ਤੇ ਜਾ, ਜਦੋਂ ਤੂੰ ਜੇ ਤੈਨੂੰ ਉਹਨਾਂ ਨੇ ਨਾ ਰੱਖਿਆ ਨਾ ਸਿੱਧੀ ਅਨਪਲਾਇਮੈਂਟ ਤੇ ਜਾ, ਉਹਨਾਂ ਨੂੰ ਪੂਰਾ ਰੀਜ਼ਨ ਕਹਿੰਦੀ ਉਹਨੂੰ ਨਾ ਮੇਰੀ ਇੰਗਲਿਸ਼ ਸਮਝ ਲੱਗਦੀ ਨਾ ਮੈਨੂੰ ਲੱਗਦੀ ਆ, ਆਹ ਹਾਲ ਹੋਇਆ ਵਿਆ ਇੱਥੇ, ਕਿਉਂਕਿ ਸਾਡੇ ਐਮ ਪੀ ਆਪ ਬਣੇ ਆ ਉਹ ਕੋਈ ਮੁੱਦਾ ਥਾਂ ਨਹੀਂ ਰਹੇ ਵੀ ਕੀ ਆ ਕੀ ਨਹੀਂ, ਹੋਮਲੈਸ ਹੁਣ ਪੈਸੇ ਕੱਟੇ ਕਰ, ਹੋਮਲੈਸ ਸਾਡੇ ਕੈਨੇਡੀਅਨ ਹੋਮਲੈਸ ਜਾ ਰਹੇ ਆ ਕਿਉਂਕਿ ਉਹਨਾਂ ਨੇ ਪੈਨਸ਼ਨਾਂ ਹੈ ਨਹੀਂ, ਅੱਛਾ ਟੈਕਸ ਉਹਨਾਂ ਦੇ ਉਨੇ ਬਰਾਬਰ ਆ, ਹੀਟਾਂ ਦੀਆਂ ਬਿੱਲ ਉਹਨਾਂ ਦੇ ਬਰਾਬਰ ਆ, ਕੀ ਕਰਨਗੇ, ਕਿੱਥੋਂ ਲੋਕੀ ਗੁਜ਼ਾਰਾ ਕਰਨਗੇ, ਇਹ ਲੋਕੀ ਜਿਹੜੇ ਕਹਿੰਦੇ 55 ਸਾਲ ਦੇ, ਆਈ ਵਨ ਗੌਰਮੈਂਟ ਕਿਉਂ ਨੀ ਇੱਧਰ ਧਿਆਨ ਦੇ ਰਹੀ ਵੀ ਕਿਉਂ ਹੋਮਲੈਸ ਹੋ ਰਹੇ ਆ, ਇਸ ਕੰਟਰੀ ਚ ਹੋਮਲੈਸ ਕਿਉਂ ਹੋ ਰਹੇ ਆ, ਇਸ ਕਰਕੇ ਹੋ ਰਿਹਾ ਕਿਉਂਕਿ ਉਹਨਾਂ ਨੂੰ ਕੋਈ ਪੈਨਸ਼ਨ ਚੱਜ ਨੀ ਮਿਲ ਰਹੀ, ਉਹ ਸੇਮ ਉਹਨਾਂ ਟਾਈਮਾਂ ਚ ਕੀ ਹੋ ਰਿਹਾ ਸੀ, ਹੁਣ ਤਾਂ ਕਹਿੰਦੇ ਨੇ ਵੀ ਸਾਰੇ ਆ ਹੁਣ ਤਾਂ ਇੰਸ਼ੋਰੈਂਸ, ਮੈਂ ਆਪ ਖੁਦ ਇੰਸ਼ੋਰੈਂਸ ਕਰਾਈ ਸੀ, ਉਹਨਾਂ ਨੇ ਮੈਂ 20 ਸਾਲ ਪੇ ਕੀਤਾ, ਉਹਨਾਂ ਨੇ ਮੈਨੂੰ ਕਾਲ ਵੀ ਨਹੀਂ ਕੀਤੀ ਵੀ ਹੁਣ ਤੁਸੀਂ ਇਹਨੂੰ ਦੁਬਾਰਾ ਸ਼ੁਰੂ ਕਰ ਲਓ, ਜਦੋਂ ਮੈਂ ਫੋਨ ਕੀਤਾ ਕਹਿੰਦੇ ਸੋਰੀ, ਆਹ ਹਾਲ ਆ ਸਾਡੇ ਲੋਕਾਂ ਦਾ, ਪੂਰੀ ਗੱਲ ਕੋਈ ਕਲੀਅਰ ਨਹੀਂ ਕਰਦੇ, ਇੱਕ ਵਾਰੀ ਕਹਿ ਦਿੰਦੇ ਆ ਜਾਓ ਕਿ ਜੀ ਆ ਜਾਓ ਇੰਸ਼ੋਰੈਂਸ ਨਾਲ ਲੈ ਲਓ, ਸੋ ਤੂੰ ਹੁਣ ਇਹ ਟੋਪਿਕ ਤੂੰ ਪਲੀਜ਼ ਜ਼ਰੂਰ ਉਠਾ ਵੀ ਜਿਹੜੇ ਹੋਮਲੈਸ ਕਿਉਂ ਹੋ ਰਹੇ ਆ, ਜ਼ਰੂਰ ਪਲੀਜ਼, ਕਿਉਂਕਿ ਤੂੰ ਉਠਾ ਸਕਦਾ ਇਹ ਮੁੱਦਾ, ਤੂੰ ਮੈਂ ਤੈਨੂੰ ਇੱਕ ਦੋ ਮੁੱਦੇ ਹੋਰ ਵੀ ਦੱਸੂਗੀ, ਪਰ ਇਹ ਜ਼ਰੂਰ ਉਠਾ ਵੀ ਇਹਨਾਂ ਕੈਨੇਡੀਅਨ ਲੋਕ ਕਿਉਂ ਹੋਮਲੈਸ ਹੋ ਰਹੇ ਆ, ਕਿਉਂ ਸਾਡੇ ਲੋਕ ਬਹੁਤ ਘੱਟ ਆ, ਸਾਡੇ ਲੋਕਾਂ ਦੇ ਚਲੋ ਵਿਧੀ ਬਣ ਜਾਂਦੀ ਆ ਕਿਉਂਕਿ ਕੋਈ ਮੁੰਡੇ ਨਾਲ ਰਹਿ ਰਿਹਾ ਕੋਈ ਕੁੜੀ ਨਾਲ ਰਹਿ ਰਿਹਾ, ਪਰ ਜਿਹੜੇ ਗੋਰੇ ਕਿੱਥੇ ਜਾਣ ਵਿਚਾਰੇ, ਇਹ ਪਲੀਜ਼ ਇਸ ਦਾ ਮੁੱਦਾ ਤੂੰ ਉਠਾ, ਗੌਰਮੈਂਟ ਨੂੰ ਬਚਾ ਵੀ ਕਮ ਸੇ ਕਮ ਜਿੰਨਾਂ ਲੋਕਾਂ ਨੇ ਕੰਮ ਕੀਤਾ ਉਹਨਾਂ ਨੇ ਪੈਨਸ਼ਨਾਂ ਕਿਉਂ ਨਹੀਂ, ਠੀਕ ਆ ਉਹਨਾਂ ਨੂੰ ਕੋਈ ਇਹ ਨਹੀਂ ਇਤਰਾਜ਼ ਕਰਦੇ ਵੀ ਕਿਉਂ ਦੇ ਰਿਹਾ, ਉਹਨਾਂ ਨੂੰ ਦੇਵੇ, ਪਰ ਜਿਹੜੇ ਜਿਨ੍ਹਾਂ ਨੇ ਕੰਮ ਕੀਤਾ ਉਹਨਾਂ ਨੂੰ ਕਹਿੰਦੇ ਬਰਾਬਰ ਪੈਨਸ਼ਨਾਂ ਕਰੇ, ਕਿਉਂ ਨਹੀਂ ਕਰਦੇ ਉਹ ਪੈਨਸ਼ਨਾਂ, ਕਿਉਂਕਿ ਕੋਈ ਮੁੱਦਾ ਠਾਉਂਦਾ ਹੀ ਨਹੀਂ, ਹੁਣ ਬਾਕੀ ਟਰੂਡੋ ਬਿਲਕੁਲ ਚਿੱਟਾ ਆਪਦੇ ਉਹਨੇ ਕੀਤਾ ਆਪਦੇ ਫਾਦਰ ਵਾਂਗੂ ਸੀਗਾ, ਪਰ ਇਹ ਸਾਡੇ ਲੋਕਾਂ ਨੇ ਉਹਨਾਂ ਨੂੰ ਦੂਸਰੇ ਪਾਸੇ ਅੰਜਲਾ ਲਿਆ, ਪੂਰੀ ਗੱਲ ਤਾਂ ਹੋਰ ਨੇ ਉਹਦੇ, ਜਦੋਂ ਅਸੀਂ ਜਦੋਂ ਮੈਂ ਆਈ ਹਾਂ ਉਦੋਂ ਟਰੂਡੋ ਸਾਹਿਬ ਸੀ ਇਹਦੇ ਫਾਦਰ, ਮੈਂ 1971 9 ਅਗਸਤ ਨੂੰ ਮੈਂ ਆਈ ਹਾਂ, ਸਤੰਬਰ ਨੂੰ ਮੈਂ ਕੰਮ ਸ਼ੁਰੂ ਕਰ ਲਿਆ, ਮੈਂ ਕੰਮ ਕਰਦੇ ਆ ਸਾਰੇ ਕਰਦੇ ਆਪੋ ਆਪਣੇ ਲਈ ਕੰਮ ਕਰਦੇ ਆ, ਪਰ ਜਿਹੜਾ ਕਹਿੰਦੇ 55 ਸਾਲ ਉਹ ਠੀਕ ਆ ਸੇਵ ਕਰ ਸਕਦੇ ਆ, ਪਰ ਆਹ ਪੋਜੀਸ਼ਨ ਆ, ਓਕੇ ਥੈਂਕਸ ਫੋਰ ਐਵਰੀਥਿੰਗ,
ਥੈਂਕ ਯੂ ਜੀ। ਜਿਹੜੀ ਗੱਲ ਤੁਸੀਂ ਭੈਣ ਜੀ ਕਹਿ ਰਹੇ ਹੋ, ਚਾਹੇ ਕੋਈ ਸਾਨੂੰ ਆਫ ਦੀ ਈਅਰ ਕਾਲ ਕਰਦਾ ਜਾਂ ਔਨ ਦੀ ਈਅਰ ਕਰਦਾ, ਅਸੀਂ ਬਿਲਕੁਲ, ਮੈਂ ਇਹੀ ਅੱਜ ਗੱਲ ਜਿਹੜੀ ਅਫੋਰਡੇਬਿਲਟੀ ਦੀ ਹੈ ਉਹ ਸਾਰੀ ਇਲੈਕਸ਼ਨ ਦੇ ਵਿੱਚ ਹਰੇਕ ਬੰਦੇ ਨਾਲ ਅਸੀਂ ਉਠਾਉਂਦੇ ਰਹੇ ਹਾਂ, ਚਾਹੇ ਸਾਡੇ ਫਾਈਨੈਂਸ ਮਿਨਿਸਟਰ ਬਿਲਮੋਨੋ ਸਾਹਿਬ ਸੀਗੇ, ਮੈਂ ਕਿਹਾ ਜੀ ਤੁਸੀਂ ਹੁਣ ਦੁਬਾਰਾ, ਤੁਸੀਂ ਮੈਨੂੰ ਲੱਗ ਰਿਹਾ ਕਿ ਦੁਬਾਰਾ ਤੁਸੀਂ ਉਹ ਬਣ ਜਾਣਾ ਹੈ ਫਾਈਨੈਂਸ ਮਿਨਿਸਟਰ, ਅੱਜ ਅਫੋਰਡੇਬਿਲਟੀ ਜਿਸ ਤਰ੍ਹਾਂ ਤੁਸੀਂ ਭੈਣ ਜੀ ਕਹਿ ਰਹੇ ਹੋ, ਇਟਸ ਕੀ ਇਸ਼ੂ, ਸਾਡੇ ਫਾਈਨੈਂਸ਼ੀਅਲ ਐਡਵਾਈਜ਼ਰ ਹੋਣ, ਕੋਈ ਕੈਬਨਿਟ ਮੰਤਰੀ ਆਵੇ, ਕੋਈ ਐਮ ਪੀ ਆਵੇ, ਅਸੀਂ ਸਾਰਿਆਂ ਨੂੰ ਇਹੀ ਸਵਾਲ ਪੁੱਛਦੇ ਹਾਂ, ਔਰ ਜਿਹੜੇ ਤੁਸੀਂ ਸਾਡੇ ਐਮ ਪੀਜ਼ ਦੀ ਗੱਲ ਕਰਦੇ ਹੈਗੇ ਹੋ, ਇੱਕ ਸਵਾਲ ਐਮ ਪੀਜ਼ ਨੂੰ ਜ਼ਰੂਰ ਆਈਡੈਂਟੀਫਾਈ ਕਰਨਾ ਪਏਗਾ ਕਿ ਹਾਊ ਹੈਵ ਯੂ ਮੇਡ ਐਨੀ ਡਿਫਰੈਂਸ ਇਨ ਦ ਲਾਈਫ ਆਫ ਯੂਅਰ ਕੰਸਟੀਟੂਐਂਟਸ, ਬਿਕੋਜ਼ ਦੈਟਸ ਵੈਰੀ ਸੈਂਸ ਆਫ ਬੀਇੰਗ ਇਨ ਪਬਲਿਕ ਸਰਵਿਸ। ਤੁਸੀਂ ਜੇ ਐਮ ਪੀ ਬਣਨਾ ਹੈ, ਐਮ ਪੀ ਵੀ ਬਣਨਾ ਹੈ, ਕੌਂਸਲਰ ਬਣਨਾ ਹੈ, ਮੇਅਰ ਬਣਨਾ ਹੈ, ਕੈਬਨਿਟ ਮੰਤਰੀ ਬਣਨਾ ਹੈ, ਪ੍ਰਧਾਨ ਮੰਤਰੀ ਬਣਨਾ ਹੈ, ਪਾਰਟੀ ਦਾ ਲੀਡਰ ਬਣਨਾ ਹੈ, ਕੁਛ ਜ਼ਰੂਰ ਬਣੋ, ਲੇਕਿਨ ਆਖਿਰਕਾਰ ਤੁਸੀਂ ਲੋਕਾਂ ਦੀ ਲਾਈਫ ਵਿੱਚ ਕੀ ਡਿਫਰੈਂਸ ਲੈ ਕੇ ਆਏ ਹੋ। ਜੇ ਮੈਂ ਮਿਸੀਸਾਗਾ ਤੋਂ ਅੱਜ ਮੈਂਬਰ ਪਾਰਲੀਮੈਂਟ ਹੈ, ਟੋਰਾਂਟੋ ਤੋਂ ਮੈਂ ਮੈਂਬਰ ਪਾਰਲੀਮੈਂਟ ਹੈ, ਫਰਜ਼ ਕਰ ਲਓ ਮੈਂ ਸਕਾਰਬਰੋ ਤੋਂ ਮੈਂਬਰ ਪਾਰਲੀਮੈਂਟ ਹੈ, ਤਾਂ ਮੈਂ ਜ਼ਰੂਰ ਮੇਕ ਸ਼ੋਰ ਕਰਾਂ ਕਿ ਜੇ ਮੈਨੂੰ ਸਕਾਰਬਰੋ ਦੇ ਲੋਕਾਂ ਨੇ ਚੁਣਿਆ, ਮੈਨੂੰ ਐਮ ਪੀ ਬਣਾਇਆ, ਅਤੇ ਆਖਿਰਕਾਰ ਇਹ ਸਕਾਰਬਰੋ ਦੀ ਜਿਹੜੇ ਆ ਲੋਕ ਨੇ ਕੋਨਸਟੀਟੂਐਂਸੀ ਹੈ, ਮੈਂ ਇਹਨਾਂ ਦੀ ਲਾਈਫ 'ਚ ਕੀ ਡਿਫਰੈਂਸ ਲਿਆ ਸਕਿਆ, ਕਿ ਆ ਫੈਡਰਲ ਸਰਕਾਰ ਵੱਲੋਂ ਕੋਈ ਫੰਡਿੰਗ ਲਿਆਤੀ ਇਹਨਾਂ ਨੂੰ, ਪ੍ਰੋਵਿੰਸ਼ੀਅਲ ਸਰਕਾਰ ਦੇ ਨਾਲ ਗੱਲਬਾਤ ਕਰਕੇ ਜਾਂ ਸਿਟੀ ਦੇ ਨਾਲ ਗੱਲਬਾਤ ਕਰਕੇ ਕਿ ਜੀ ਹਾਂਜੀ ਇਹ ਮੈਨੂੰ ਨਹੀਂ ਸੀ ਲੱਗਦਾ ਜੀ ਇੱਥੇ ਕਦੇ ਸਰਵੇ ਆਉਣਾ ਸੀ, ਮੈਂ ਇੱਥੇ ਸਕਾਰਬਰੋ 'ਚ ਇਸ ਪਰਟੀਕੁਲਰ ਏਰੀਆ 'ਚ ਜਾਂ ਇਹਦੇ ਨੇੜੇ ਤੇੜੇ ਮੈਂ ਸਰਵੇ ਲਿਆ ਕੇ ਮੈਂ ਫੈਡਰਲ ਸਰਕਾਰ ਨਾਲ ਲੌਬੀ ਕੀਤੀ, ਮੈਂ ਆਪਣੀ ਪਾਰਟੀ ਲੀਡਰ ਨੂੰ ਜਾ ਕੇ ਦੌੜ ਭੱਜ ਕੀਤੀ, ਮੈਂ ਪ੍ਰੋਵਿੰਸ ਸਰਕਾਰ ਨਾਲ ਵੀ ਮੀਟਿੰਗ ਕੀਤੀਆਂ, ਮੈਂ ਆਪਣੇ ਮਿਊਨਿਸਪਲ ਲੈਵਲ ਤੇ ਵੀ ਪੁੱਛਿਆ ਤੁਹਾਨੂੰ ਕੀ ਚਾਹੀਦਾ, ਮੈਂ ਇਹ ਦੇਖੋ ਜੀ ਇਨਫਰਾਸਟ੍ਰਕਚਰ ਦੀ ਵੱਡੀ ਡਿਵੈਲਪਮੈਂਟ ਮੈਂ ਲਿਆ ਜਾਂ ਇਹਦੀ ਸ਼ੁਰੂਆਤ ਹੋ ਰਹੀ ਹੈਗੀ ਹੈ, ਅਗਲੇ 2 ਸਾਲ 'ਚ ਹੋ ਰਹੀ ਹੈ, 3 ਸਾਲ 'ਚ ਹੋ ਰਹੀ ਹੈ, ਇਹਦੇ ਨਾਲ ਬੜਾ ਸਾਰੇ ਲੋਕਾਂ ਨੂੰ ਥੋੜ੍ਹਾ ਸੁੱਖ ਦਾ ਸਾਹ ਆਏਗਾ। ਅਫੋਰਡੇਬਿਲਟੀ ਡੈਫੀਨੇਟਲੀ ਇੱਕ ਇਸ਼ੂ ਹੈ, ਉਹਦੇ ਵਿੱਚ ਇੱਕ ਚੀਜ਼ ਮੈਂ ਹੋਰ ਇੱਥੇ ਜ਼ਰੂਰ ਜ਼ਿਕਰ ਕਰਦਿਆਂ ਕਿ ਅਫੋਰਡੇਬਿਲਟੀ ਦੇ ਵਿੱਚ ਜਿਹੜੀ ਹਾਊਸਿੰਗ ਕੋਸਟ ਹੈ ਬਹੁਤ ਜ਼ਿਆਦਾ ਵੱਧ ਗਈ ਹੈ। ਹਾਊਸਿੰਗ ਕੋਸਟ ਫਾਈਨੈਂਸ਼ੀਅਲ ਪਲੈਨਰਸ ਬਿਹਤਰ ਦੱਸਣਗੇ, ਸੌਰਵ ਰਤਨ ਜੀ ਹੁਣੇ ਹੋ ਕੇ ਗਏ ਨੇ, ਹੋਰ ਵੀ ਸਾਡੇ ਫਾਈਨੈਂਸ਼ੀਅਲ ਪਲੈਨਰ ਆਉਂਦੇ ਨੇ, ਜ਼ਿਆਦਾਤਰ ਫਾਈਨੈਂਸ਼ੀਅਲ ਪਲੈਨਰ ਕਹਿੰਦੇ ਨੇ ਕਿ 30% ਤੁਹਾਡੀ ਜਿਹੜੀ ਹਾਊਸਿੰਗ ਕੋਸਟ ਹੈ ਉਹ 30% ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ, ਮਤਲਬ ਤੁਹਾਡੇ ਘਰ ਦਾ ਚਾਹੇ ਤੁਸੀਂ ਰੈਂਟ ਪੇ ਕਰ ਰਹੇ ਹੋ ਅਤੇ ਚਾਹੇ ਤੁਸੀਂ ਘਰ ਦੇ ਵਿੱਚ ਕਿਸ਼ਤ ਦੇ ਰਹੇ ਹੈਗੇ ਹੋ, ਇੰਕਲੂਡਿੰਗ ਯੋਰ ਪ੍ਰੋਪਰਟੀ ਟੈਕਸਿਸ, ਬਿਲ ਬੱਤੀਆਂ ਅਲੱਗ ਨੇ ਪਰ ਜਿਹੜੀ ਹਾਊਸਿੰਗ ਕੋਸਟ ਹੈ ਇੰਕਲੂਡਿੰਗ ਯੋਰ ਪ੍ਰੋਪਰਟੀ ਟੈਕਸ ਹਾਊਸ ਇੰਸ਼ੋਰੈਂਸ ਵਗੈਰਾ ਸਾਰਾ ਜੋ ਘਰ ਰਹਿਣ ਲਈ ਹੈ ਉਹ ਤੁਹਾਡੀ 30% ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ। ਬਟ ਅੱਜ ਅਸੀਂ ਕੈਲਕੂਲੇਟ ਕਰਕੇ ਦੇਖੀਏ ਸਾਡੇ ਵਿੱਚੋਂ ਕਿੰਨੇ ਲੋਕਾਂ ਦੀ 30% ਆ, ਮਤਲਬ ਜੇ ਫਰਜ਼ ਕਰ ਲਓ ਕਿ $10,000 ਘਰ ਦੇ ਵਿੱਚ ਆ ਰਿਹਾ ਅਤੇ $10,000 ਦੇ ਵਿੱਚੋਂ $3,000 ਤੋਂ ਜ਼ਿਆਦਾ ਕੋਸਟ ਘਰ ਦੇ ਰੈਂਟ ਦੀ ਜਾਂ ਘਰ ਦੀ ਕਿਸ਼ਤ ਦੀ ਜਿਹੜੀ ਨਹੀਂ ਹੋਣੀ ਚਾਹੀਦੀ। ਬਾਕੀ $7,000 ਬਾਕੀ ਚੀਜ਼ਾਂ ਲਈ ਤਾਂ ਹੀ ਤੁਸੀਂ ਲਾ ਸਕੋਗੇ, ਕਿਉਂਕਿ ਬਿੱਲ ਬੱਤੀਆਂ ਵੀ ਦੇਣੇ ਆ। ਜੇ ਕਰ ਲੈਂਦੇ ਹੋ ਤਾਂ ਬਿੱਲ ਬੱਤੀਆਂ ਬਹੁਤ ਤੇਜ਼ੀ ਦੇ ਨਾਲ ਉੱਪਰ ਜਾਂਦੇ ਆ, ਠੀਕ ਹੈ ਨਾ, ਕਿਉਂਕਿ ਜਦੋਂ ਤਾਂ ਬੰਦਾ ਰਹਿੰਦਾ ਬੇਸਮੈਂਟ 'ਚ ਕਹਿੰਦਾ ਚਲੋ ਠੀਕ ਹੈ ਜੀ ਬਿੱਲ, ਉਹ ਇੰਨਾ ਨਹੀਂ ਪਤਾ ਲੱਗਦਾ। ਫਿਰ ਬਹੁਤ ਚੀਜ਼ਾਂ ਘਰ ਦੇ ਵਿੱਚ ਤੁਹਾਨੂੰ ਫਰਨੀਚਰ ਵੀ ਲੈਣਾ, ਇਲੈਕਟ੍ਰੋਨਿਕਸ ਵੀ ਲੈਣੀ ਹੈ, ਫਿਰ ਕੱਪੜੇ ਵੀ ਲੈਣੇ ਆ, ਫਿਰ ਖਾਣਾ ਵੀ ਖਾਣਾ ਹੈ, ਗਰੋਸਰੀ ਤਾਂ ਲੈਣੀ ਹੈ ਕਿਤੇ ਨਾ ਕਿਤੇ, ਉਹ ਸਾਰੀਆਂ ਚੀਜ਼ਾਂ ਦੇ ਬਾਅਦ 'ਚ ਆਉਣਗੀਆਂ। ਤਾਂ ਜੇ 5,000 ਬਣਾ ਰਹੇ ਹੋ ਅਤੇ 5,000 ਦੇ ਵਿੱਚੋਂ 1,500 ਤੋਂ ਜ਼ਿਆਦਾ, ਜੇ 5,000 ਬਣਾ ਰਹੇ ਹੋ ਤਾਂ 1,500 ਤੋਂ ਜ਼ਿਆਦਾ ਹਾਊਸਿੰਗ ਦੀ ਕੋਸਟ ਨਹੀਂ ਹੋਣੀ ਚਾਹੀਦੀ, ਫਿਰ ਤੁਸੀਂ ਸਰਵਾਈਵ ਕਰ ਸਕਦੇ ਹੋ। ਅਤੇ ਜੇ $1,000 ਬਣਾ ਰਹੇ ਹੋ ਤਾਂ $1,000 ਦੇ ਵਿੱਚੋਂ ਸਿਰਫ $300 ਹਾਊਸਿੰਗ ਦੀ ਕੋਸਟ ਹੋਣੀ ਚਾਹੀਦੀ। ਜੇ ਬੰਦਾ ਕਹਿੰਦਾ ਜੀ ਮੈਂ $1,000 ਮਹੀਨੇ ਦਾ ਕਮਾ ਰਿਹਾ ਅਤੇ $300 ਤੁਹਾਡੀ ਹਾਊਸਿੰਗ, ਜੇ ਘਰ ਫਰੀ ਹੈ, ਫਰਕ ਕਰ ਲਓ ਜੀ ਬੰਦਾ ਕਹਿੰਦਾ ਜੀ ਘਰ ਅਸੀਂ ਹੁਣ ਫਰੀ ਕਰ ਲਿਆ, $1,000 ਪੈਨਸ਼ਨ ਦੇ ਨਾਲ ਗੁਜ਼ਾਰਾ ਸਾਡਾ ਹੋ ਜਾਣਾ, ਬੰਦਾ ਕੈਲਕੂਲੇਟ ਕਰ ਰਿਹਾ ਜੀ ਸਰਕਾਰ ਤੋਂ ਇੰਨੇ ਕੁ ਪੈਸੇ ਮਿਲ ਜਾਣੇ $1,000, ਘਰ ਬੰਦਾ ਕਹਿੰਦਾ ਫਰੀ ਹੈਗਾ, ਹੁਣ ਹਾਊਸਿੰਗ ਕੋਸਟ ਕੀ ਰਹਿ ਗਈ, ਉਹ ਜੀ ਪ੍ਰੋਪਰਟੀ ਟੈਕਸ ਹੀ ਹੈ, ਉਹ ਵੀ ਉਹਦੇ ਲਈ ਵੀ ਅਲੱਗ ਤੋਂ ਸੇਵਿੰਗ ਅਸੀਂ ਕੀਤੀ ਹੋਈ ਹੈ। ਸੋ ਜੇ ਤੇ ਇਹ ਇਸ ਤਰ੍ਹਾਂ ਦੀ ਪਲੈਨਿੰਗ ਹੋਏਗੀ ਫਿਰ ਤੇ ਗੱਲ ਬਣ ਜਾਏਗੀ, ਅਦਰਵਾਈਜ਼ ਗੱਲ ਜਿਹੜੀ ਹੈ ਉਹ ਨਹੀਂ ਬਣੇਗੀ। ਆਈ ਡੋਂਟ ਵਾਂਟ ਟੂ ਸਾਊਂਡ ਰੂਡ, ਮੈਨੂੰ ਬਿਲਕੁਲ ਸਾਡੇ ਖੋਖਰ ਸਾਹਿਬ ਦਾ, ਕਮਰਾਨ ਖੋਖਰ ਸਾਹਿਬ ਦਾ ਸਵਾਲ ਵੀ ਯਾਦ ਹੈ, ਔਰ ਜਗਮੀਤ ਸਿੰਘ ਹੋਣਾ ਦੇ ਨਾਲ ਜਿਹੜੀ ਗੱਲਬਾਤ ਕਰਨੀ ਉਹ ਵੀ ਬਿਲਕੁਲ ਯਾਦ ਹੈ, ਭੁਪਿੰਦਰ ਸਾਹਿਬ ਜੀ ਤੁਹਾਡੀ ਕਾਲ ਵੀ ਆਉਂਦੀ ਹੋਏਗੀ, ਪ੍ਰੀਤਮ ਸਿੱਧੂ ਸਾਹਿਬ ਤੁਹਾਡੀ ਕਾਲ ਵੀ ਆਉਂਦੀ ਹੋਏਗੀ, ਬਨਾਰਸੀ ਸਾਹਿਬ ਤੁਹਾਡੀ ਕਾਲ ਵੀ ਆਉਂਦੀ ਹੋਏਗੀ, ਸਾਰੀਆਂ ਕਾਲਸ ਵੀ ਡੈਫੀਨੇਟਲੀ ਅਸੀਂ ਆਉਂਦੀ ਕਰਾਂਗੇ, ਔਰ ਜਿਹੜੇ ਸਾਡੇ ਪ੍ਰੀਵੀਅਸ ਕੁਸ਼ਚਨ ਰਹਿ ਗਏ ਨੇ ਉਹਨਾਂ ਦੇ ਜਵਾਬ ਵੀ ਅਸੀਂ ਜ਼ਰੂਰ ਦੇਵਾਂਗੇ। ਬਟ ਮੈਂ ਕੁਇਕਲੀ ਇਹਨੂੰ ਅਸੀਂ ਰੈਪ ਅਪ ਕਰ ਦਈਏ। ਜਗਮੀਤ ਸਿੰਘ ਜੀ ਨੂੰ ਜਿਹੜੇ ਪੱਤਰਕਾਰਾਂ ਨੇ, ਇਹ ਬੜਾ ਅਹਿਮ ਸਵਾਲ ਹੈ, ਆਈ ਵਿਲ ਲੈਟ ਜਗਮੀਤ ਸਿੰਘ ਜਿਹੜੇ ਉਹਨਾਂ ਨੇ ਜੋ ਗੱਲ ਕਹੀ ਹੈ ਉਹ ਸੁਣ ਲਓ ਤੁਸੀਂ, ਕਿ ਕਿਆ ਉਹਨਾਂ ਦੀ ਪਾਰਟੀ ਇਸ ਪੋਜੀਸ਼ਨ 'ਚ ਵੀ ਹੈ। ਜਗਮੀਤ ਸਿੰਘ ਜੀ ਹੀ ਇਜ਼ ਪੋਸਚਰਿੰਗ ਰਾਈਟ ਨਾਓ ਕਿ ਜੀ ਅਸੀਂ ਡੈਂਟਲ ਹੈਲਥ ਕੇਅਰ ਕਰਵਾ ਦਿਆਂਗੇ, ਬਟ ਜੇ ਲਿਬਰਲ ਪਾਰਟੀ ਉਹਨਾਂ ਦੀ ਕੋਈ ਵੀ ਗੱਲ ਨਹੀਂ ਮੰਨਦੀ, ਜਸਟਿਨ ਟਰੂਡੋ ਸਾਹਿਬ ਕਹਿੰਦੇ ਕਿ ਜੀ ਥੋੜ੍ਹਾ ਬਹੁਤ ਇੱਧਰ ਉੱਧਰ ਕਰਾਂਗੇ, ਜ਼ਿਆਦਾ ਮੈਂ ਤੁਹਾਡੀ ਗੱਲ ਨਹੀਂ ਮੰਨਣੀ, ਕਿਆ NDP ਇਸ ਪੋਜੀਸ਼ਨ 'ਚ ਹੈ ਕਿ NDP ਲਈ? ਦੋ ਅਹਿਮ ਸਵਾਲ ਅਸੀਂ ਵੀ ਬੜੀ ਦੇਰ ਦੇ ਖੜੇ ਕਰ ਰਹੇ ਹਾਂ ਕਿ ਪੈਸੇ ਹਜੇ ਨਹੀਂ ਆ, ਤਾਜ਼ਾ ਤਾਜ਼ਾ ਕਰਜ਼ਾ ਕੁਰਜ਼ਾ ਚੜ ਗਿਆ ਹੈਗਾ, ਕਿਉਂਕਿ ਬੜਾ ਖਰਚਾ ਹੁੰਦਾ ਫੈਡਰਲ ਇਲੈਕਸ਼ਨ ਲੜਨਾ, ਕੋਈ ਆਸਾਨ ਕੰਮ ਨਹੀਂ ਹੈ ਕਿਸੇ ਵੀ ਪੋਲੀਟੀਕਲ ਪਾਰਟੀ ਵਾਸਤੇ। ਸੋ ਉਹ ਖਰਚਾ ਇੰਨਾ ਹੋ ਚੁੱਕਾ ਆ, ਪਾਰਟੀ 'ਚ ਕੋਲ ਜ਼ਿਆਦਾ ਪੈਸੇ ਨਹੀਂ ਹੈ, ਔਰ ਦੂਸਰਾ ਇਹ ਵੀ ਬੜਾ ਇੰਪੋਰਟੈਂਟ ਚੀਜ਼ ਹੈਗੀ ਹੈ ਕਿ ਆਲਰੇਡੀ ਜਿਹੜੇ ਨੰਬਰਸ ਨੇ ਉਹ ਘੱਟ ਗਏ ਨੇ NDP ਦੇ, ਨਾ NDP ਦੇ ਨੰਬਰ ਵਧੇ ਨੇ, 24 MP ਨੇ ਸਾਰੇ, ਚੌਥੇ ਨੰਬਰ ਦੀ ਪਾਰਟੀ ਹੈ ਇਸ ਵੇਲੇ, ਫੋਰਥ ਪੋਜੀਸ਼ਨ 'ਤੇ ਪਾਰਟੀ ਹੈ। ਸੋ ਕਿਆ ਇਹਨਾਂ ਹਾਲਾਤਾਂ ਦੇ ਵਿੱਚ ਜਗਮੀਤ ਸਿੰਘ ਦੁਬਾਰਾ ਇਲੈਕਸ਼ਨ ਅਫੋਰਡ ਕਰ ਸਕਦੇ ਨੇ? ਸੋ ਇਹ ਬੜਾ ਇੰਪੋਰਟੈਂਟ ਸਵਾਲ ਪੱਤਰਕਾਰਾਂ ਨੇ ਪੁੱਛਿਆ, ਜਗਮੀਤ ਸਿੰਘ ਜੀ ਨੇ ਕੀ ਜਵਾਬ ਦਿੱਤਾ, ਇਹ ਜ਼ਰੂਰ ਅਸੀਂ ਤੁਹਾਡੇ ਨਾਲ ਸਾਂਝਾ ਕਰਾਂਗੇ। ਲੇਕਿਨ ਉਸ ਤੋਂ ਪਹਿਲਾਂ ਕਿ ਅਸੀਂ ਸਾਂਝਾ ਕਰੀਏ, ਮੈਨੂੰ ਇਸ਼ਾਰਾ ਹੋ ਰਿਹਾ ਕਿ ਜੀ 3 ਮੇਨ ਸਪੋਂਸਰ ਜ਼ਰੂਰ ਹਾਈਲਾਈਟ ਕਰ ਦਿਓ। ਠੀਕ ਹੈ ਜੀ, ਸਭ ਤੋਂ ਪਹਿਲਾਂ ਜ਼ੂਮ ਨੂੰ ਅਸੀਂ ਹਾਈਲਾਈਟ ਕਰਨਾ ਚਾਹਾਂਗੇ। ਜ਼ੂਮ ਜੇ ਤੁਸੀਂ ਚਾਹੁੰਦੇ ਹੈਗੇ ਹੋ ਕਿ ਵਧੀਆ ਇੰਡੀਆ ਦੇ ਵਿੱਚ ਸੁਰੱਖਿਅਤ ਤਰੀਕੇ ਨਾਲ ਪੈਸੇ ਭੇਜਣਾ, ਤੇਜ਼ ਪੈਸੇ ਭੇਜਣਾ ਔਰ ਆਸਾਨੀ ਨਾਲ ਪੈਸੇ ਭੇਜਣਾ, ਤਾਂ ਉਹਦੇ ਵਾਸਤੇ ਜ਼ੂਮ ਤੁਸੀਂ ਆਪਣੇ ਫੋਨ ਦੇ ਉੱਤੇ ਜ਼ਰੂਰ ਡਾਊਨਲੋਡ ਕਰ ਲਓ ਔਰ ਜ਼ੂਮ ਦੇ ਜ਼ਰੀਏ ਤੁਸੀਂ ਜਿਹੜੇ ਇਹ ਪੈਸੇ ਭੇਜ ਸਕਦੇ ਹੋ। ਜ਼ੂਮ ਸਾਡੇ ਪ੍ਰੋਗਰਾਮ ਦੇ ਇਸ ਹਿੱਸੇ ਦੇ ਮੇਨ ਸਪੋਂਸਰ। ਨਾਲ ਅਸੀਂ ਹਾਈਲਾਈਟ ਕਰਨਾ ਚਾਹੁੰਦੇ ਹਾਂ ਇੰਡੀਆ ਸਟੇਜ 3 ਲੋਕੇਸ਼ਨ ਤੋਂ ਤੁਹਾਨੂੰ ਸਰਵ ਕਰਦੇ ਨੇ। ਇੱਕ ਲੋਕੇਸ਼ਨ ਉਹਨਾਂ ਦੀ 680 ਡੈਨਿਸਨ ਰੋਡ ਬਾਰਖਮ, ਦੂਸਰੀ ਲੋਕੇਸ਼ਨ 900 ਰੇਲ ਆਫਸਨ ਬੁਲਵਰਡ ਬ੍ਰੈਂਪਟਨ ਦੇ ਵਿੱਚ। ਬ੍ਰੈਂਪਟਨ ਦੇ ਵਿੱਚ ਬੜਾ ਵੱਡਾ ਸਾਰਾ ਬੋਰਡ ਤੁਹਾਨੂੰ ਨਜ਼ਰ ਆਏਗਾ ਜੇ ਤੁਸੀਂ ਜਾਓਗੇ ਚਿੰਗੂਜ਼ੀ ਔਰ ਰੇਲ ਆਫਸਨ ਦੇ ਇੰਟਰਸੈਕਸ਼ਨ ਦੇ ਉੱਤੇ ਇੰਡੀਆ ਸਟੇਜ। ਤੀਸਰੀ ਲੋਕੇਸ਼ਨ ਮਿਸਿਸਾਗਾ ਦੇ ਵਿੱਚ, ਅਰਜੈਂਟੀਆ ਰੋਡ 'ਚ ਖੁੱਲ ਗਈ ਹੈ ਮਿਸਿਸਾਗਾ ਦੇ ਵਿੱਚ। ਜਦੋਂ ਵੀ ਤੁਹਾਨੂੰ ਲੱਗਦਾ ਤੁਸੀਂ ਮਿਸਿਸਾਗਾ ਹੈਗੇ ਹੋ, ਓਕਵਿਲੋ, ਬਰਲਿੰਗਟਨ ਹੋ, ਅਤੇ ਤੁਸੀਂ ਚਾਹੁੰਦੇ ਹੋ ਕਿ ਵਧੀਆ ਕਿਤੇ ਬਾਹਰ ਬਫੇ ਸਟਾਈਲ ਖਾਣਾ ਆਰਾਮ ਦੇ ਨਾਲ, ਜਗ੍ਹਾ ਵੀ ਸੋਹਣੀ ਹੋਵੇ, ਤੁਸੀਂ ਜਾ ਕੇ ਪਲਾਜ਼ਾ ਦੇਖੋ। ਇਹਨਾਂ ਦਾ ਪਲਾਜ਼ਾ ਤੁਹਾਡੇ ਐਂਟਰ ਕਰਦੇ ਤੁਹਾਨੂੰ ਪਤਾ ਲੱਗ ਜਾਏਗਾ ਮੇਨ ਸਟ੍ਰੀਮ ਪਲਾਜ਼ਾ। ਸੋ ਜਗ੍ਹਾ ਬੜੀ ਖੂਬਸੂਰਤ, ਇਹਨਾਂ ਨੇ ਬਹੁਤ ਸੋਹਣੀ ਜਗ੍ਹਾ ਬਣਾਈ ਇੰਡੀਆ ਸਟੇਜ ਮਿਸਿਸਾਗਾ ਵਾਲੀ ਲੋਕੇਸ਼ਨ। ਲੋਕੇਸ਼ਨਾਂ ਇਹਨਾਂ ਦੀਆਂ ਮਾਰਖਮ ਵਾਲੀ ਵੀ ਵਧੀਆ ਇੰਡੀਆ ਸਟੇਜ ਦੀ, ਬ੍ਰੈਂਪਟਨ ਵੀ ਬੜੀ ਖੂਬਸੂਰਤ ਲੋਕੇਸ਼ਨ ਹੈ, ਲੇਕਿਨ ਮੇਰੇ ਹਿਸਾਬ ਨਾਲ ਸਭ ਤੋਂ ਸੋਹਣੀ ਜਿਹੜੀ ਇਹਨਾਂ ਨੇ ਜਗ੍ਹਾ ਬਣਾਈ ਹੈ ਇੰਡੀਆ ਸਟੇਜ ਨੇ ਉਹ ਮਿਸਿਸਾਗਾ ਵਾਲੀ ਬਣਾਈ ਹੈ। ਸੋ ਤੁਸੀਂ ਜਾਓ, ਯੂਲ ਹੈਵ ਅ ਨਾਈਸ ਟਾਈਮ ਦੇਅਰ, ਵਧੀਆ ਇਹਨਾਂ ਦਾ ਸਰਵਿਸ ਹੈ ਫੂਡ ਦੀ। ਸੋ ਇੰਡੀਆ ਸਟੇਜ ਸਾਡੇ ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪੋਂਸਰ ਕਰ ਰਹੇ ਨੇ। ਸੋ ਅਗਲੀ ਕਾਲ ਤੇ ਵਧਣ ਤੋਂ ਪਹਿਲਾਂ ਜਿਸ ਤਰ੍ਹਾਂ ਮੈਂ ਗੱਲ ਕਰ ਰਿਹਾ ਸੀ ਜਗਮੀਤ ਸਿੰਘ ਉਹਨਾਂ ਨੂੰ ਸਵਾਲ ਪੁੱਛਿਆ, ਲੇਕਿਨ ਜਗਮੀਤ ਸਿੰਘ ਜੀ ਡਿਸਐਗਰੀ ਕਰਦੇ ਨੇ ਇਸ ਦੇ ਨਾਲ। ਉਹ ਕਹਿੰਦੇ ਜੀ ਨਹੀਂ, ਮੈਂ ਇਹਦੇ ਨਾਲ ਡਿਸਐਗਰੀ ਕਰਦਾ ਹੈਗਾ ਜੋ ਵੀ ਗੱਲ ਜਿਹੜੀ ਆ ਉਹਨਾਂ ਨੇ ਕਹੀ ਹੈਗੀ ਆ। ਸੋ ਅਗਲੀ ਕਾਲ ਵੱਲ ਵਧਣ ਤੋਂ ਪਹਿਲਾਂ ਸਾਡੇ ਅਗਲੇ ਸਪੋਂਸਰ ਸਾਡੇ ਨਾਲ ਲਾਈਨ ਦੇ ਉੱਤੇ ਜੁੜੇ ਨੇ। ਸਗਨਦੀਪ ਜੀ ਤੁਸੀਂ ਆਉਂਦੇ ਹੋ ਜੀ, ਗੋ ਅਹੈਡ, ਕੀ ਕਹਿਣਾ ਚਾਹੋਗੇ? ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ, ਔਰ ਕੀ ਹੈ ਜੀ ਫਰਨੀਚਰ ਦੇ ਬਾਰੇ ਜਾਣਕਾਰੀ ਸਾਡੀ ਸਾਂਝੀ ਕਰੋ ਜੀ।
ਹਾਂਜੀ ਵੀਰ ਜੀ, ਕਸਟਮ ਮੇਡ ਸੋਫੇ ਆਪਾਂ ਬਣਾਉਂਦੇ ਹਾਂ। ਸੋ ਜਿੰਨੇ ਵੀ ਲਿਸਨਰ ਸੁਣ ਕਿੱਦਾਂ ਦਾ ਡਿਜ਼ਾਈਨ, ਕਿੱਦਾਂ ਦਾ ਕਲਰ ਤੁਹਾਡੇ ਉੱਥੇ ਸੋਹਣਾ ਲੱਗੂਗਾ ਤੇ ਫਿੱਟ ਆਊਗਾ। 8850 ਪਾਵਰ ਬ੍ਰਹਮ ਰੋਡ, ਯੂਨਿਟ ਨੰਬਰ 1 ਆਪਣਾ ਐਡਰੈਸ ਆ। ਤੇ ਇੱਕੋ ਗੱਲ ਵਾਸਤੇ ਹੀ ਆਪਾਂ ਮਸ਼ਹੂਰ ਆ ਕਿ ਕੁਆਲਿਟੀ ਦੇ ਵਿੱਚ ਨਹੀਂ ਅਸੀਂ ਕੰਪਰੋਮਾਈਜ਼ ਕਰਦੇ। ਮਹਿੰਗੇ ਜ਼ਰੂਰ ਹੋਵਾਂਗੇ ਮਾਰਕੀਟ ਨਾਲੋਂ, ਮਹਿੰਗੇ ਕਹਿਣ ਦਾ ਮਤਲਬ ਇਹ ਆ ਕਿ ਓਬਵੀਅਸਲੀ ਜਦੋਂ ਅਸੀਂ ਵਧੀਆ ਕੁਆਲਿਟੀ ਦੀ ਫੋਮ ਫਰੇਮ ਸਪਰਿੰਗ ਪਾਉਂਦੇ ਆ ਤੇ ਉਹਦੀ ਕੋਸਟ ਵੱਧ ਜਾਂਦੀ $50-100, ਤਾਂ ਅਸੀਂ ਕਸਟਮਰ ਨੂੰ ਦੱਸ ਕੇ ਲੈਂਦੇ ਹਾਂ। ਸੋ ਜੇ ਤੁਸੀਂ ਚਾਹੁੰਦੇ ਇੱਦਾਂ ਦੇ ਸੋਫੇ ਲਿਜਾਣੇ, ਟੋਰਬਰਮ ਐਂਡ ਕਲਾਰਕ ਦੇ ਮੇਜਰ ਇੰਟਰਸੈਕਸ਼ਨ ਤੇ 8550 ਟੋਰਬਰਮ ਰੋਡ, ਯੂਨਿਟ ਨੰਬਰ 1। ਸਾਡੀ ਵੈਬਸਾਈਟ ਵਿਜ਼ਿਟ ਕਰ ਸਕਦੇ ਹੋ, ਸਾਡੇ ਬਣੇ ਸੋਫੇ ਦੇਖਣ ਲਈ, ਜਿਹੜੇ ਅਸੀਂ ਕਸਟਮਰ ਦੇ ਘਰ ਬਣਾ ਕੇ ਡਿਲੀਵਰ ਕਰਦੇ ਹਾਂ, ਉਹਦੀਆਂ ਅਸੀਂ ਪਿਕਚਰਸ ਅਪਡੇਟ ਕਰਦੇ ਰਹਿੰਦੇ। ਤੁਹਾਨੂੰ ਆਈਡੀਆ ਹੋਜੂ ਕਿ ਅਸੀਂ ਕਿਸ ਤਰ੍ਹਾਂ ਦੀ ਕੁਆਲਿਟੀ ਤੇ ਕਿਸ ਤਰ੍ਹਾਂ ਦੇ ਸੋਫੇ ਬਣਾਉਣੇ ਆ। sofastudio.ca ਜਾਂ ਕਾਲ ਕਰ ਸਕਦੇ, ਕੋਈ ਵੀ ਕੁਸ਼ਚਨ ਹੈਗਾ ਤੁਹਾਡੇ ਮਨ 'ਚ ਸੋਫਿਆਂ ਬਾਰੇ, ਕਸਟਮ ਸੋਫਿਆਂ ਬਾਰੇ ਜਾਂ ਨੋਰਮਲ ਸੋਫੇ ਚੱਕ ਲੈਣੇ ਆ, 905-799-8870। ਵਨ ਟਾਈਮ ਜ਼ਰੂਰ ਵਿਜ਼ਿਟ ਕਰੋ, 2-4 ਸਟੋਰ ਘੁੰਮ ਕੇ ਆ ਜਾਓ ਤੇ ਆਣ ਕੇ ਸਾਡੀ ਕੁਆਲਿਟੀ ਦੇਖ ਲਓ, ਤੁਹਾਨੂੰ ਜ਼ਮੀਨ ਅਸਮਾਨ ਦਾ ਜ਼ਰੂਰ ਫਰਕ ਲੱਗੂਗਾ। 905-799-8870, 905-799-8877। ਬਹੁਤ ਮਿਹਰਬਾਨੀ ਜੋਧਵੀਰ ਜੀ, ਥੈਂਕ ਯੂ ਸੋ ਵੈਰੀ ਮੱਚ।
ਥੈਂਕ ਯੂ ਸਰ, ਥੈਂਕ ਯੂ, ਆਲ ਦੀ ਬੈਸਟ। ਪ੍ਰੋਗਰਾਮ ਸਾਊਥ ਪਲਸ ਪ੍ਰਾਈਮ ਟਾਈਮ ਤੇ ਇਸ ਵੇਲੇ ਸੁਣ ਰਹੇ ਹੈਗੇ, ਨਾਲ ਸਾਡੇ ਅਮਿਤ ਤੈਰੀ ਜੀ ਵੀ ਇਸ ਵੇਲੇ ਜੁੜੇ ਨੇ, ਉਹਨਾਂ ਦਾ ਵੀ ਸਵਾਗਤ ਕਰਦੇ। ਅਮਿਤ ਜੀ ਵੈਲਕਮ ਸਰ, ਹਾਊ ਆਰ ਯੂ?
ਨੋਟ ਬਰੀਅਰ ਵਿੱਚ ਜੀ, ਸਾਊਥਿਸ਼ਨ ਪਲਸ ਦੇ ਸਾਰੇ ਲਿਸਨਰਸ ਨੂੰ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ ਜੀ।
ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ। ਔਰ ਸਰ, ਅੱਜ ਅਸੀਂ ਪਹਿਲਾਂ ਵੀ ਗੱਲ ਕਰ ਰਹੇ ਹਾਂ ਕਿ ਅਫੋਰਡੇਬਿਲਟੀ ਦੀ ਜਿਹੜੀ ਕੁਐਸਚਨ ਹੈਗਾ, ਇਸ ਸਮੇਂ ਬੜੇ ਸਾਰੇ ਲੋਕ ਇਹ ਪਲਾਨ ਕਰ ਰਹੇ ਨੇ ਕਿ ਜੇ ਥੋੜਾ ਜਿਹਾ ਸਾਨੂੰ ਰੀਜ਼ਨੇਬਲ ਘਰ ਕਿਤੇ ਕਿਚਨਰ, ਵਾਟਰਲੂ, ਕੈਂਬਰਿਜ ਮਿਲ ਜਾਏ ਤੇ ਉੱਥੇ ਮੂਵ ਹੋਣ ਦੀ ਵੀ ਗੱਲ ਕਰ ਰਹੇ ਨੇ। ਔਰ ਕੁਝ ਲੋਕ ਜਿਹੜੇ ਇਨਵੈਸਟਮੈਂਟ ਲਈ ਵੀ ਕਰ ਲੈਣਾ ਚਾਹੁੰਦੇ ਨੇ, ਉਹ ਵੀ ਇਹ ਅੰਦਾਜ਼ਾ ਲਾ ਰਹੇ ਨੇ ਕਿ ਜੀਟੀਏ ਦੇ ਵਿੱਚ ਥੋੜਾ ਜਿਹਾ ਮੁਸ਼ਕਿਲ ਹੋ ਰਿਹਾ, ਚੈਲੰਜਿੰਗ ਹੈ। ਦੇਰ ਇਜ਼ ਸਟਿਲ ਸਮ ਰੂਮ ਫਾਰ ਗਰੋਥ, ਚਾਹੇ ਰਹਿਣ ਵਾਸਤੇ, ਇਨਵੈਸਟਮੈਂਟ ਵਾਸਤੇ, ਜੇ ਤੁਸੀਂ ਕਿਚਨਰ, ਕੈਂਬਰਿਜ, ਵਾਟਰਲੂ ਜਾਂ ਗਲਫ ਜਾਂ ਇਹਨਾਂ ਏਰੀਆ 'ਚ ਕਿਤੇ ਕਰ ਲੈਣਾ ਚਾਹੁੰਦੇ ਹੋ ਤਾਂ ਉੱਥੇ ਤੁਸੀਂ ਅਮਿਤ ਤੈਰੀ ਸਾਹਿਬ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ। ਇਹਨਾਂ ਦੀ ਸਪੈਸ਼ਲਾਈਜੇਸ਼ਨ ਹੈ, ਇਲਾਕਾ ਪੂਰੀ ਤਰ੍ਹਾਂ ਜਾਣਦੇ ਆ ਪਿਛਲੇ ਕਈ ਸਾਲਾਂ ਤੋਂ। ਤੁਸੀਂ ਜਿਹੜਾ ਮਰਜ਼ੀ ਏਰੀਆ ਇਹਨਾਂ ਨੂੰ ਪੁੱਛ ਲਓ ਕਿ ਉੱਥੇ ਕਿੰਨੇ ਕੁ ਦਾ ਘਰ ਮਿਲਣਾ ਚਾਹੀਦਾ, ਫਾਇਦਾ ਹੈ, ਨੁਕਸਾਨ ਹੈ, ਨਵਾਂ ਘਰ ਲਈਏ, ਰੀਸੇਲ 'ਚ ਲਈਏ, ਸੋ ਅਮਿਤ ਤੈਰੀ ਜੀ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਅਮਿਤ ਜੀ, ਕੀ ਲੇਟੈਸਟ ਅਪਡੇਟਸ ਨੇ ਸਰ?
ਹਾਂਜੀ ਯਦੂ ਜੀ, ਤੁਸੀਂ ਬੜੀ ਅੱਛੀ ਗੱਲ ਕੀਤੀ। ਉਹਦਾ ਜਿਹੜਾ ਕੈਂਬਰਿਜ ਕਿਚਨਰ-ਵਾਟਰਲੂ ਦਾ ਜਿਹੜਾ ਏਰੀਆ ਹੈ, ਕਾਫੀ ਵਧੀਆ ਇਹ ਆਪਸ਼ਨ ਤੁਹਾਨੂੰ ਪ੍ਰੋਵਾਈਡ ਕਰਦਾ, ਕਿਉਂਕਿ ਤੁਹਾਨੂੰ ਪ੍ਰਾਈਸ ਦੇ ਵਿੱਚ ਕਾਫੀ ਬੈਨੀਫਿਟ ਹੈ, ਇੰਸ਼ੋਰੈਂਸ ਦੇ ਵਿੱਚ ਬਹੁਤ ਬੈਨੀਫਿਟ ਹੈ, ਤੇ ਹੁਣ ਐਕਚੁਅਲੀ ਕਮਿਊਨਿਟੀ ਵੀ ਇੱਥੇ ਕਾਫੀ ਹੈ। ਸੋ ਹਰ ਚੀਜ਼, ਹਰ ਫੈਸਿਲਿਟੀ ਤੁਹਾਨੂੰ ਅਵੇਲੇਬਲ ਹੈ, ਜਿਹੜੀ ਕਿ 10-15 ਸਾਲ ਪਹਿਲਾਂ ਨਹੀਂ ਸੀ, ਬਹੁਤ ਥੋੜੀ ਕਮਿਊਨਿਟੀ ਸੀ। ਸੋ ਹੁਣ ਜੇ ਤੁਸੀਂ ਇੱਥੇ ਮੂਵ ਕਰਦੇ ਵੀ ਹੋ ਤਾਂ ਤੁਹਾਨੂੰ ਬਹੁਤ ਜ਼ਿਆਦਾ ਚੇਂਜ ਨਹੀਂ ਮਹਿਸੂਸ ਹੁੰਦੀ, ਤੁਹਾਨੂੰ ਹਰ ਫੈਸਿਲਿਟੀ ਇੱਥੇ ਮਿਲ ਜਾਂਦੀ ਹੈ। ਤੇ ਪ੍ਰਾਈਸ ਪੁਆਇੰਟ ਵਾਈਜ਼ ਤੁਹਾਨੂੰ ਇੱਥੇ ਜਿਹੜਾ ਫ੍ਰੀ ਹੋਲ ਟਾਊਨ ਹੋਮ ਹੈ, ਤੁਸੀਂ ਨਵਾਂ ਅਰਾਊਂਡ 500 ਦੀ ਰੇਂਜ ਬੁੱਕ ਕਰ ਸਕਦੇ ਹੋ। ਡਿਟੈਚ ਜਿਹੜਾ ਹੈ ਉਹ 600-650 ਤੱਕ ਤੁਹਾਨੂੰ ਬੜਾ ਅੱਛਾ ਡਿਟੈਚ ਹੋਮ ਇੱਥੇ ਮਿਲ ਜਾਏਗਾ, ਵੈਨਿਊ ਜੇ ਤੁਸੀਂ ਬੁੱਕ ਕਰਦੇ ਹੋ। ਤੇ ਕੁਝ ਅਸੀਂ ਸਾਡੇ ਕੋਲ ਜੇ ਕੋਈ ਐਂਟਰੀ ਲੈਵਲ ਤੇ ਵੀ ਕੋਈ ਪ੍ਰੋਡਕਟ ਚਾਹੁੰਦੇ ਨੇ ਤਾਂ ਬ੍ਰੈਂਟਫੋਰਡ ਦੇ ਸਾਡੇ ਕੋਲ ਕੌਂਡੋ ਅਵੇਲੇਬਲ ਨੇ 299 ਦੇ ਉੱਤੋਂ, ਜਿਹਨਾਂ ਦਾ ਸਿਰਫ 15% ਡਿਪੋਜ਼ਿਟ ਹੈ, 2 ਸਾਲ ਦੀ ਕਲੋਜ਼ਿੰਗ ਹੈ, ਤੇ ਜਿਹੜਾ ਡਿਪੋਜ਼ਿਟ ਵੀ ਉਹ 1.5 ਸਾਲ ਦੇ ਉੱਤੇ ਸਪਰੈਡ ਆਊਟ ਹੈ। ਸਾਡੇ ਕੋਲ ਸਿਮਲਰ ਪ੍ਰੋਡਕਟ ਕਿਚਨਰ ਡਾਊਨ ਟਾਊਨ ਦੇ ਵਿੱਚ ਵੀ ਅਵੇਲੇਬਲ ਹੈ ਜਿਹੜੇ ਕੌਂਡੋਜ ਨੇ। ਤੇ ਹੁਣ ਲੇਟਲੀ ਇਸ ਏਰੀਆ ਦੇ ਵਿੱਚ ਵੀ ਕੌਂਡੋ ਮਾਰਕੀਟ ਕਾਫੀ ਹੀਟਅਪ ਹੋ ਗਈ ਹੈ, ਹਿਸਟੋਰੀਕਲੀ ਇੱਥੇ ਨਹੀਂ ਸੀ ਐਪਰੀਸ਼ੀਏਟ ਉਸ ਹਿਸਾਬ ਨਾਲ ਹੁੰਦੇ, ਪਰ ਹੁਣ ਜਿਹੜੇ ਕੌਂਡੋਜ ਨੇ ਉਹ ਜਿਹੜੇ ਲੋਅ ਰਾਈਜ ਜਿਹੜੇ ਟਾਊਨ ਹੋਮ ਜਾਂ ਡਿਟੈਚ ਹੋਮ ਉਹਨਾਂ ਦੇ ਬਰਾਬਰ ਜਾਂ ਉਹਨਾਂ ਤੋਂ ਉੱਤੇ ਇਹਨਾਂ ਦੀ ਐਪਰੀਸੀਏਸ਼ਨ ਰੇਸ਼ੋ ਸ਼ੁਰੂ ਹੋ ਗਈ ਹੈ। ਸੋ ਜੇ ਤੁਸੀਂ ਐਂਟਰ ਕਰਨਾ ਚਾਹੁੰਦੇ ਮਾਰਕੀਟ, ਚਾਹੇ ਇਨਵੈਸਟਮੈਂਟ ਵਾਸਤੇ ਵੀ, ਇਹ ਬੜਾ ਵਧੀਆ ਪ੍ਰੋਡਕਟ ਹੈਗਾ। ਸਾਡੇ ਕੋਲ ਵੁੱਡਸਟਾਕ ਦੇ ਵਿੱਚ ਫ੍ਰੀ ਹੋਲਡ ਲਗਜ਼ਰੀ ਟਾਊਨ ਹੋਮਸ ਵੀ ਅਵੇਲੇਬਲ ਨੇ, ਉਹਨਾਂ ਦੇ ਵਿੱਚ ਪ੍ਰਾਈਸ ਜਿਹੜਾ ਹੈ ਉਹਨਾਂ ਦਾ 4099, ਔਰ ਬਹੁਤ ਪ੍ਰਾਈਮ ਲੋਕੇਸ਼ਨ ਹੈ ਜਿੱਥੇ ਰੈਂਟਿੰਗ ਦੀ ਕੋਈ ਪ੍ਰੋਬਲਮ ਨਹੀਂ ਹੋਏਗੀ। ਤੇ ਕੁਝ ਸਾਡੇ ਕੋਲ ਐਕਚੁਅਲੀ ਲੈਂਡ ਡਿਵੈਲਪਮੈਂਟ ਪ੍ਰੋਜੈਕਟਸ ਵੀ ਅਵੇਲੇਬਲ ਨੇ, ਜੇ ਕੋਈ ਪੀਪਲ ਨੇ ਸਾਡੇ $5-6 million ਦੇ ਵਿੱਚ ਸਾਡੇ ਕੋਲ 2-3 ਪ੍ਰੋਜੈਕਟਸ ਅਵੇਲੇਬਲ ਹੈ। ਜੇ ਤੁਸੀਂ ਉਹਨਾਂ ਨੂੰ ਪਿੱਕ ਕਰਨਾ ਚਾਹੁੰਦੇ ਹੋ ਤਾਂ ਉਹਨਾਂ ਦੇ ਵਿੱਚ ਅਪਰੋਕਸੀਮੇਟਲੀ ਜਿਹੜੀ ਪ੍ਰੋਫਿਟੇਬਿਲਟੀ ਹੈ ਅਰਾਊਂਡ ਇੱਕ ਪ੍ਰੋਜੈਕਟ ਦੇ ਵਿੱਚ ਤੁਸੀਂ $5 million ਤੱਕ ਦਾ ਤੁਹਾਨੂੰ ਪ੍ਰੋਫਿਟ ਉਹਦੇ 'ਚ ਆ ਸਕਦਾ। ਦੂਸਰਾ ਪ੍ਰੋਜੈਕਟ ਹੈ ਉਹਦੇ 'ਚ $10 million ਤੱਕ ਦਾ ਪ੍ਰੋਫਿਟ ਆ ਸਕਦਾ। ਸੋ ਉਹਦੇ ਵਿੱਚ VTB ਵਗੈਰਾ ਦੀ ਵੀ ਆਪਸ਼ਨ ਹੋ ਸਕਦੀ ਹੈ। ਸੋ ਜੇ ਤੁਸੀਂ ਔਰ ਕੈਂਬਰੀ ਦੇ ਵਿੱਚ ਤੇ ਕਿਚਨਰ ਦੇ ਵਿੱਚ ਇਹ ਪ੍ਰੋਜੈਕਟਸ ਨੇ, ਸੋ ਬੜੇ ਹੌਟ ਮਾਰਕੀਟਸ ਹੈ। ਜੇ ਤੁਸੀਂ ਉੱਥੇ ਪਿੱਕ ਕਰਦੇ ਹੋ ਤਾਂ ਦੇ ਵਿਲ ਸੈਲ ਵੈਰੀ ਫਾਸਟ। ਤੇ ਸੋ ਤੁਸੀਂ ਸਾਨੂੰ ਇਹਨਾਂ ਵਾਸਤੇ ਕੰਟੈਕਟ ਕਰ ਸਕਦੇ ਹੋ 519-635-7562। ਮੈਂ ਰਿਪੀਟ ਕਰ ਦਿੰਦਾ ਜੀ ਫੋਨ ਨੰਬਰ 519-635 7562 ਤੁਸੀਂ ਵੈਬਸਾਈਟ ਤੇ ਵੀ ਜਾ ਸਕਦੇ ਹੋ www.amitairi.com ਦੇ ਉੱਤੇ।
ਥੈਂਕ ਯੂ ਵੈਰੀ ਮਚ ਅਮਿਤ ਜੀ। ਔਰ ਅਸੀਂ ਇੱਕ ਵਾਰੀ ਫਿਰ ਦੱਸ ਦਈਏ ਕਿ ਚਾਹੇ ਤੁਸੀਂ ਕਿਚਨਰ, ਕੈਂਬਰਿਜ, ਵਾਟਰਲੂ ਜਾਂ ਕਿਸੇ ਵੀ ਐਸੇ ਏਰੀਆ ਦੇ ਵਿੱਚ ਤੁਸੀਂ ਘਰ ਲੈਣ ਬਾਰੇ ਜਾਂ ਵੇਚਣ ਬਾਰੇ ਸੋਚ ਰਹੇ ਹੈਗੇ ਹੋ ਕਿਸੇ ਪ੍ਰੋਜੈਕਟ ਵਿੱਚ ਇਨਵੈਸਟਮੈਂਟ ਪਰਪਸ ਵਾਸਤੇ ਜਾਂ ਆਪਣੇ ਰਹਿਣ ਵਾਸਤੇ ਸੋਚ ਰਹੇ ਹੋ ਤਾਂ ਤੁਸੀਂ ਅਮਿਤ ਐਰੀ ਜੀ ਨੂੰ ਹਮੇਸ਼ਾ ਯਾਦ ਰੱਖਣਾ। ਅਮਿਤ ਐਰੀ ਜੀ ਫੋਨ ਨੰਬਰ ਇੱਕ ਵਾਰੀ ਫਿਰ ਦਿਓ ਜੀ।
ਹਾਂਜੀ 519-635-7562 519-635-7562।
ਥੈਂਕ ਯੂ ਸਰ, ਥੈਂਕ ਯੂ, ਆਲ ਦੀ ਬੈਸਟ।
ਥੈਂਕ ਯੂ।
ਪ੍ਰੋਗਰਾਮ ਸਾਊਥ ਏਸ਼ੀਅਨ ਪਲਸ ਪ੍ਰਾਈਮ ਟਾਈਮ ਜੋ ਇਸ ਵੇਲੇ ਸੁਣ ਰਹੇ ਹੈਗੇ ਹੋ ਔਰ ਗੱਲਬਾਤ ਸਾਡੇ ਕਾਲਰਸ ਨਾਲ ਇਸ ਤਰ੍ਹਾਂ ਹੀ ਜਾ ਰਹੀ ਹੈ। ਭੁਪਿੰਦਰ ਜੀ ਤੁਹਾਡੀ ਕਾਲ ਹੈ, ਫਿਰ ਪ੍ਰੀਤਮ ਸਿੱਧੂ ਸਾਹਿਬ, ਫਿਰ ਬਰਾਸੀ ਸਾਹਿਬ, ਇਸੇ ਆਰਡਰ ਦੇ ਵਿੱਚ ਜਿਹੜੀਆਂ ਕਾਲਸ ਨੇ ਉਹ ਜਾਰੀ ਰਹਿਣਗੀਆਂ। ਕਮਲਾ ਸਾਹਿਬ ਨੇ ਪਹਿਲਾਂ ਸਵਾਲ ਖੜਾ ਕੀਤਾ ਸੀ, ਉਹ ਕਹਿੰਦੇ ਸੀ ਕਿ ਜਿਹੜੀ ਤੁਸੀਂ ਗੱਲ ਕਰ ਰਹੇ ਹੈਗੇ ਹੋ ਇਹ US ਨੇ ਆਪਣੇ ਆਪ ਹੀ ਸਾਰਾ ਕੁਝ ਕੀਤਾ ਸੀਗਾ, ਜਿਹਦੇ ਕਾਰਨ ਕਿ ਹੁਣ ਅੱਜ ਉੱਥੇ ਪਾਕਿਸਤਾਨ ਨੂੰ ਇਹ ਸਭ ਕੁਝ ਕਰਨਾ ਪੈ ਰਿਹਾ ਔਰ ਮੁਸ਼ਰਫ ਉਹਨਾਂ ਦੀ ਗੱਲ ਜਿਹੜੀ ਹੈ ਉਹ ਕਹਿੰਦੇ ਜੀ ਤੁਸੀਂ ਉਹਨੂੰ ਥੋੜਾ ਜਿਹਾ ਤੋੜ ਮਰੋੜ ਕੇ ਪੇਸ਼ ਕਰ ਰਹੇ ਹੋ। ਸਰ ਮੁਸ਼ਰਫ ਸਾਹਿਬ ਉਹਨਾਂ ਦਾ ਜਿਹੜੀ ਲਾਈਵ ਆਡੀਓ ਸੁਣਾਉਣ ਦਾ ਜਿਹੜਾ ਮਕਸਦ ਹੈ ਉਹੀ ਹੁੰਦਾ, ਜੋ ਮੁਸ਼ਰਫ ਸਾਹਿਬ ਨੇ ਬੋਲਿਆ ਉਹੀ ਆਡੀਓ ਤੁਹਾਨੂੰ ਸੁਣਾਈ ਹੈ। ਮੁਸ਼ਰਫ ਸਾਹਿਬ ਦੇ ਇੰਟਰਵਿਊ ਦੀ ਕਲਿੱਪ ਜਿਹੜੀ ਸੁਣਾਈ ਹੈ ਉਹੀ ਤੁਹਾਨੂੰ ਸੁਣਾਈ ਹੈ ਜੋ ਮੁਸ਼ਰਫ ਉਹਨਾਂ ਨੇ ਬੋਲਿਆ, ਤੁਸੀਂ ਖੁਦ ਸੁਣ ਲਿਆ, ਕੋਈ ਮੈਂ ਨਹੀਂ ਤੁਹਾਨੂੰ ਇਕੱਲੇ ਖਬਰ ਸੁਣਾ ਦਿੱਤੀ ਕਿ ਜੀ ਹਾਂਜੀ ਮੁਸ਼ਰਫ ਉਹਨਾਂ ਨੇ ਆਹ ਗੱਲ ਕੀਤੀ ਹੈ। ਦੂਸਰੀ ਚੀਜ਼ ਇਹ ਹੈਗੀ ਹੈ ਕਿ ਯੈਸ ਇਹਦੇ 'ਚ ਕੋਈ ਦੋ ਰਾਏ ਨਹੀਂ ਹੈ ਕਿ ਅਮਰੀਕਾ ਨੇ ਆਪਣਾ ਹਰ ਕੰਟਰੀ ਨੇ ਆਪਣਾ ਫਾਇਦਾ ਦੇਖਣਾ, ਅਮਰੀਕਾ ਨੇ ਆਪਣਾ ਫਾਇਦਾ ਦੇਖਣਾ। ਸੋ ਅਮਰੀਕਾ ਨੇ ਉਸ ਸਮੇਂ ਆਪਣਾ ਫਾਇਦਾ ਦੇਖਿਆ ਕਿ ਜੀ ਹਾਂਜੀ ਸਾਨੂੰ ਇਹਦੇ ਵਿੱਚ ਕੀ ਫਾਇਦਾ ਹੈਗਾ ਔਰ ਬਿਲਕੁਲ ਅਮਰੀਕਾ ਨੇ ਉਹਦੇ ਵਿੱਚ ਪਾਕਿਸਤਾਨ ਨੂੰ ਯੂਜ਼ ਕੀਤਾ ਕਿ ਆ ਜਾਓ ਜੀ ਤੁਸੀਂ ਇੱਥੇ ਅਫਗਾਨਿਸਤਾਨ ਦੇ ਵਿੱਚ। ਉਹਨਾਂ ਨੇ ਜੋ ਵੀਅਤਨਾਮ ਵਾਰ ਦਾ ਬਦਲਾ ਲੈਣਾ ਸੀਗਾ ਉਹਨਾਂ ਨੇ ਰਸ਼ੀਆ ਤੋਂ, ਉਹ ਵੀਅਤਨਾਮ ਵਾਰ ਦਾ ਉਹਨਾਂ ਨੇ ਬਦਲਾ ਲੈ ਲਿਆ ਉੱਥੇ ਅਫਗਾਨਿਸਤਾਨ ਦੇ ਵਿੱਚ, ਲੇਕਿਨ ਉਹਦੇ ਵਿੱਚ ਪਾਕਿਸਤਾਨ ਨੇ ਇਸਤੇਮਾਲ ਹੋਣਾ ਨਹੀਂ ਹੋਣਾ ਇਹ ਤੇ ਪਾਕਿਸਤਾਨ ਦਾ ਆਪਣਾ ਡਿਸੀਜਨ ਸੀਗਾ। ਦੂਸਰਾ ਜਿਹੜਾ ਗੱਲ ਮੁਸ਼ਰਫ ਸਾਹਿਬ ਕਹਿ ਰਹੇ ਨੇ ਕਿ ਜੀ ਅਸੀਂ ਉੱਥੇ ਲਸ਼ਕਰੇ ਤੋਇਬਾ ਖੜੀ ਕਰ ਦਿੱਤੀ, ਜੈਸ਼ੇ ਮੁਹੰਮਦ ਇਹ ਸਾਰੀਆਂ ਖੜੀਆਂ ਕਰ ਦਿੱਤੀਆਂ, ਇਹਦੇ ਵਿੱਚ ਤੇ ਅਮਰੀਕਾ ਨੇ ਤਾਂ ਨਹੀਂ ਕਿਹਾ ਸੀ, ਇਹ ਤੇ ਪਾਕਿਸਤਾਨ ਦਾ ਆਪਣਾ ਡਿਸੀਜਨ ਸੀਗਾ। ਸੋ ਚਾਹੇ ਪੰਜਾਬ ਦੇ ਵਿੱਚ ਖਾਲਿਸਤਾਨ ਨੂੰ ਸਪੋਰਟ ਕਰਨ ਦਾ ਡਿਸੀਜਨ ਹੋਵੇ ਤੇ ਚਾਹੇ ਕਸ਼ਮੀਰ ਦੇ ਵਿੱਚ ਟੈਰਰਿਜ਼ਮ ਨੂੰ ਸਪੋਰਟ ਕਰਨ ਦਾ ਡਿਸੀਜਨ ਹੋਵੇ, ਉਹ ਸਾਰਾ ਡਿਸੀਜਨ ਪਾਕਿਸਤਾਨ ਦੇ ਆਪਣੇ ਹੈਗੇ ਆ। ਔਰ ਫਿਰ ਜਦੋਂ ਦੁਨੀਆ ਭਰ ਦੇ ਵਿੱਚ 9/11 ਹੋ ਗਿਆ, ਸੋ ਦੁਨੀਆ ਭਰ 'ਚ 9/11 ਹੋ ਗਿਆ, ਪਤਾ ਲੱਗ ਗਿਆ ਹੁਣ ਤੇ ਨਰੇਟਿਵ ਬਦਲ ਚੁੱਕਾ ਭਾਈ ਸਾਹਿਬ, ਇਹ ਸਾਰੇ ਟੈਰਰਿਸਟ ਨੇ ਔਰ ਅਮਰੀਕਾ ਤੋਂ ਜਾਂ ਤਾਂ ਨਾ ਕਰ ਦਿੰਦੇ ਮੁਸ਼ਰਫ ਸਾਹਿਬ। ਜਦੋਂ ਅਮਰੀਕਾ ਨੇ ਬੰਦੂਕ ਦੀ ਨੋਕ ਤੇ ਕਿਹਾ ਕਿ ਜਾਂ ਤੇ ਸਾਡਾ ਸਾਥ ਦਿਓ ਨਹੀਂ ਤੇ ਤੁਹਾਨੂੰ ਦੁਬਾਰਾ ਸਟੋਨ ਏਜ ਭੇਜ ਦਿਆਂਗੇ, ਇਹੀ ਮੁਸ਼ਰਫ ਸਾਹਿਬ ਨੇ ਆਪਣੀ ਇੰਦਰ ਲਾਈਨ ਆਫ ਫਾਇਰ ਕਿਤਾਬ, ਆਪਣੀ ਕਿਤਾਬ 'ਚ ਲਿਖਿਆ ਨਾ ਇੰਦਰ ਲਾਈਨ ਆਫ ਫਾਇਰ, ਤੇ ਜਦੋਂ ਅਮਰੀਕਾ ਨੇ ਬੰਦੂਕ ਦੀ ਨੋਕ ਤੇ ਕਿਹਾ ਕਿ ਸਾਥ ਦਿਓ ਸਾਡਾ ਨਹੀਂ ਤੇ ਦੁਬਾਰਾ ਸਟੋਨ ਏਜ ਭੇਜ ਦਿਆਂਗੇ, ਤੇ ਉਦੋਂ ਹੱਥ ਜੋੜ ਕੇ ਜੇ ਸਾਥ ਵੀ ਦਿੱਤਾ, ਪੈਸੇ ਵੀ ਲਏ, ਤੇ ਫਿਰ ਉਸਾਮਾ ਬਿਨ ਲਾਦੇਨ ਨੂੰ ਲੁਕੋ ਕੇ ਵੀ ਰੱਖਿਆ, ਉਹੀ ਉਹਨੂੰ ਅੱਛਾ ਫਿਰ ਉਹਨੂੰ ਅੱਜ ਤੁਸੀਂ ਮੰਨ ਵੀ ਰਹੇ ਹੋਗੇ ਜੀ ਹਾਂਜੀ ਉਹ ਸਾਡੇ ਹੀਰੋ ਨੇ, ਆਇਮਨ ਅਲਜ਼ਵਾਰੀ ਵੀ ਹੀਰੋ ਹੈ, ਜਿੰਨੇ ਉਹ ਸੀਗੇ ਉਹਨਾਂ ਦੇ ਮੋਸਟ ਵਾਂਟਡ ਉਹ ਸਾਰੇ ਉੱਥੇ ਲੁਕੋ ਕੇ ਵੀ ਰੱਖਣੇ ਆ ਸਮਾਂ ਮੈਨੂੰ ਲਾ ਦੇਣ, ਤੇ ਫਿਰ ਉਹਨੂੰ ਹੀਰੋ ਵੀ ਕਹਿਣਾ, ਤੁਸੀਂ ਯਾਦ ਕਹਿ ਦਿਓ ਅਮਰੀਕਾ ਨੂੰ ਕਿ ਨਹੀਂ ਭਾਈ ਸਾਹਿਬ ਤੁਸੀਂ ਆਪਣਾ ਸਟੈਂਸ ਚੇਂਜ ਕਰ ਗਏ ਹੋ, ਸਾਡੇ ਮੁਤਾਬਿਕ ਸਭ ਠੀਕ ਹੈ, ਅਸੀਂ ਤੁਹਾਡੇ ਤੋਂ ਪੈਸੇ ਨਹੀਂ ਲੈਣੇ, ਸਾਡਾ ਆਪਣਾ ਸਟੈਂਸ ਕਲੀਅਰ ਹੈ, ਅਸੀਂ ਜਿੱਥੇ ਖੜੇ ਅਸੀਂ ਉੱਥੇ ਖੜੇ ਹਾਂ, ਤੇ ਲੁਕੋ ਕੇ ਵੀ ਰੱਖਣਾ ਹੈ, ਪੈਸੇ ਵੀ ਲਈ ਜਾਣੇ ਆ, ਉਹ ਫਿਰ ਜਿਹੜੀ ਡੂਅਲ ਪਾਲਿਸੀ ਆ ਉਹਦੇ ਕਾਰਨ ਲੋਕ ਫਿਰ ਇਤਰਾਜ਼ ਕਰਦੇ, ਉਹਦੇ ਕਾਰਨ ਸਵਾਲ ਫਿਰ ਖੜੇ ਹੁੰਦੇ ਆ ਕਿ ਡੂਅਲ ਪਾਲਿਸੀ ਕੀ ਹੈ। ਔਰ ਇੱਕ ਚੀਜ਼ ਮੈਂ ਹੋਰ ਇੱਥੇ ਕਲੀਅਰ ਕਰ ਦੇਵਾਂ ਕਿ ਚਾਹੇ ਉਹ 1970s ਦੇ ਵਿੱਚ ਜਾਂ ਲੇਟ ਜਾਂ 80s ਦਾ ਸਾਰਾ ਦਸ਼ਕ ਜਿਹੜੀ ਕਿ ਖਾਲਿਸਤਾਨ ਦੇ ਵਿੱਚ ਜੋ ਹਥਿਆਰ ਦੀ ਸਪਲਾਈ ਕਰਨੀ ਜਾਂ ਕੁਛ ਕਰਨੀ, ਉਸ ਵੇਲੇ ਵੀ ਟੈਰਰਿਜ਼ਮ ਸੀਗਾ, ਉਹ ਅੱਜ ਵੀ ਟੈਰਰਿਜ਼ਮ ਹੈ, ਅਤੇ ਕਸ਼ਮੀਰ ਦੇ ਵਿੱਚ ਜਿਹੜਾ ਲਸ਼ਕਰੇ ਤੋਇਬਾ ਬਣਾਉਣਾ, ਜੈਸ਼ੇ ਮੁਹੰਮਦ ਬਣਾਉਣਾ, ਉਹ ਤੁਸੀਂ ਮੋਰਲ ਸਪੋਰਟ ਤਾਂ ਦੇ ਸਕਦੇ ਹੋ, ਤੁਸੀਂ ਇਹ ਕਹਿ ਸਕਦੇ ਹੋ ਕਿ ਬਿਲਕੁਲ ਜੀ ਅਸੀਂ ਚਾਹੁੰਦੇ ਹਾਂ ਕਿ ਜੀ ਕਸ਼ਮੀਰ ਅਲੱਗ ਹੋਏ, ਆਜ਼ਾਦ ਹੋਏ, ਕੁਛ ਹੋਏ, ਲੇਕਿਨ ਜਿਹੜੀਆਂ ਜਥੇਬੰਦੀਆਂ ਜਿਨ੍ਹਾਂ ਦਾ ਨਾਮ ਤੁਸੀਂ ਲੈ ਰਹੇ ਹੋ, ਹਾਫਿਜ਼ ਸਈਦ ਨੂੰ ਹੀਰੋ ਦੱਸ ਰਹੇ ਹੋ ਤੁਸੀਂ, ਹਾਫਿਜ਼ ਸਈਦ ਇਜ਼ ਐਨ ਇੰਟਰਨੈਸ਼ਨਲ ਟੈਰਰਿਸਟ, ਯੂਨਾਈਟਿਡ ਨੇਸ਼ਨਸ ਦਾ ਡੈਜ਼ਿਗਨੇਟਿਡ ਟੈਰਰਿਸਟ ਆ, ਕੈਨੇਡਾ ਉਹਨੂੰ ਟੈਰਰਿਸਟ ਕਹਿੰਦਾ, ਅਮਰੀਕਾ ਉਹਨੂੰ ਟੈਰਰਿਸਟ ਕਹਿੰਦਾ, ਸਾਰੀ ਦੁਨੀਆ ਨੂੰ ਟੈਰਰਿਸਟ ਕਹਿੰਦੀ, ਤੁਸੀਂ ਉਹਨੂੰ ਹੀਰੋ ਬਣਾਉਣ ਲੱਗੇ ਹੋਏ ਹੋ ਕਿ ਨਹੀਂ ਜੀ ਉਹ ਹੀਰੋ ਹੈ। ਸੋ ਉਹ ਉਸ ਸਮੇਂ ਵੀ ਟੈਰਰਿਜ਼ਮ ਸੀਗਾ, ਉਹ ਹਰ ਨੈਰੇਟਿਵ ਦੇ ਵਿੱਚ ਉਹਨੂੰ ਟੈਰਰਿਜ਼ਮ ਹੀ ਗਿਣਿਆ ਜਾਏਗਾ, ਉਹਨੂੰ ਕਦੇ ਇਹ ਨਹੀਂ, ਮਤਲਬ ਜੇ ਤੁਸੀਂ ਕਹੋ ਜੀ ਆਹ ਲਓ ਹਥਿਆਰ ਲੈ ਲਓ ਅਤੇ ਜਾ ਕੇ ਖਾਲਿਸਤਾਨ ਬਣਾ ਦਿਉ, ਉਹ ਤੁਸੀਂ ਇਹ ਨਹੀਂ ਕਹਿ ਸਕਦੇ ਜੀ ਉਹ ਆਪਣੇ ਲਈ ਲੜਦੇ ਨੇ, ਉਹ ਟੈਰਰਿਜ਼ਮ ਹੀ ਗਿਣਿਆ ਜਾਏਗਾ, ਹਰ ਨੈਰੇਟਿਵ ਦੇ ਵਿੱਚ ਉਹਨੂੰ ਟੈਰਰਿਜ਼ਮ ਹੀ ਕਿਹਾ ਜਾਏਗਾ। ਠੀਕ ਹੈ ਜੀ, ਸੋ ਅਗਲੀ ਕਾਲ ਵੱਲ ਵੱਧਦੇ ਹਾਂ ਜੀ। ਭੁਪਿੰਦਰ ਸਾਹਿਬ ਤੁਸੀਂ ਆਉਂਦੇ ਰਹੋ ਜੀ, ਗੋ ਹੈਡ।
ਹਾਂਜੀ ਸਤਿ ਸ਼੍ਰੀ ਅਕਾਲ ਭਾਜੀ।
ਸਤਿ ਸ਼੍ਰੀ ਅਕਾਲ ਜੀ।
ਇਹ ਭਾਜੀ ਤੁਸੀਂ ਬਿਲਕੁਲ ਸਹੀ ਗੱਲ ਕੀਤੀ ਆ, ਦੇਖੋ ਅਮਰੀਕਾ ਇਹ ਜਿਹਾ ਕੰਟਰੀ ਉਹਨੇ ਆਪਦਾ ਫਾਇਦਾ ਦੇਖਣਾ ਵਾ, ਤੇ ਇੰਡੀਆ ਪਾਕਿਸਤਾਨ ਨੂੰ ਉਹਨਾਂ ਨੇ ਹਥਿਆਰ ਵੇਚਣੇ ਆ, ਉਹ ਚਾਹੇ ਜਿੱਦਾਂ ਵੀ ਹੋਣ, ਚਾਹੇ ਟੈਰੋਰਿਜ਼ਮ ਦੇ ਰਾਹੀਂ ਹੋਣ, ਕੁਛ ਵੀ ਹੋਵੇ, ਤੇ ਉੱਥੇ ਉਹਨਾਂ ਨੇ ਹਾਲਾਤ ਆ ਜਿਹੜੇ ਖਰਾਬ ਰੱਖਣੇ ਆ। ਸੋ ਜਿੱਦਾਂ ਤੁਸੀਂ ਕੈਨੇਡਾ ਵਿੱਚ ਬੈਲੈਂਸ ਆਫ ਪਾਵਰ ਦੀ ਗੱਲ ਕੀਤੀ ਆ, ਜਿੱਦਾਂ ਜਗਮੀਤ ਸਿੰਘ ਹੁਣੇ ਮਿਲੇ ਆ, ਇਹਦੇ ਨਾਲ ਅੱਛੇ ਰਿਜ਼ਲਟ ਆਉਣਗੇ, ਕੈਨੇਡਾ ਫਿਊਚਰ ਵਿੱਚ ਮਤਲਬ ਅੱਛਾ ਕੰਮ ਕਰ ਸਕੇਗਾ, ਤੇ ਪਰ ਕੰਜ਼ਰਵੇਟਿਵ ਦੀ ਜਿਹੜੀ ਆ ਇਹੀ ਮੰਸ਼ਾ ਰਹੇਗੀ ਕਿ ਇਹਨੂੰ ਤੇ ਜਿੱਦਾਂ ਇਹ ਅੰਮ੍ਰਿਤਸਰ ਵਿੱਚ ਇਹ ਲਾਂਘਾ ਖੁੱਲਿਆ ਜਾਂਦਾ ਟ੍ਰੇਡ ਵਾਸਤੇ, ਉਹਦੇ ਨਾਲ ਦੋਨੇ ਮੁਲਕ ਦੀ ਇਕੋਨਮੀ ਅੱਛੀ ਹੋਵੇਗੀ। ਇਹ ਹੁਣ ਇਹ ਲੜਨਾ ਨਹੀਂ ਚਾਹੀਦਾ, ਟਾਈਮ ਲੰਘ ਗਿਆ। ਸਹੀ ਗੱਲ ਆ, ਕਿਸੇ ਨੇ ਖੱਟਿਆ ਜੀ 70 ਸਾਲ ਜੇ ਤੁਹਾਡੀ ਕੋਈ ਪ੍ਰਾਪਤੀ ਹੈਗੀ ਆ ਤਾਂ ਦੱਸ ਦਿਓ। ਇਹ ਹਥਿਆਰ ਲਏ, ਕਰੋੜਾਂ ਰੁਪਏ ਅਰਬਾਂ ਰੁਪਏ ਦਾ ਕਰਜ਼ਾ ਕੀਤਾ, ਜੇ ਮਤਲਬ ਇਕੱਠੇ ਬਹਿ ਕੇ ਹੁਣ ਟ੍ਰੇਡ ਕਰਨਗੇ ਉਹਦੇ ਨਾਲ ਡਿਵੈਲਪਮੈਂਟ ਹੋਵੇਗੀ, ਸਾਡੀ ਇਕੋਨਮੀ ਅੱਛੀ ਹੋਵੇਗੀ, ਸਕੂਲਿੰਗ ਬੇਰੁਜ਼ਗਾਰੀ ਦੂਰ ਹੋਵੇਗੀ, ਜਿਹੜੇ ਆ ਮੈਡੀਕਲ ਮਤਲਬ ਹੋਸਪਿਟਲ ਖੁੱਲ੍ਹੇ ਜਾਣਗੇ, ਗਰੀਬੀ ਦੂਰ ਹੋਵੇਗੀ। ਇਹ ਇਹ ਫਸਟ ਏਜੰਡਾ ਹੋਣਾ ਚਾਹੀਦਾ ਦੋਨਾਂ ਮੁਲਕਾਂ ਦਾ, ਹੁਣ ਨਹੀਂ ਲੜਨਾ ਚਾਹੀਦਾ। ਮਿਹਰਬਾਨੀ, ਸ਼ੁਕਰੀਆ ਸਰ,
ਬਹੁਤ ਬਹੁਤ ਸ਼ੁਕਰੀਆ। ਭੁਪਿੰਦਰ ਸਾਹਿਬ, ਦੇਖੋ ਜੇ ਤੁਸੀਂ ਬਹੁਤ ਪੁਰਾਣੀ ਹਿਸਟਰੀ ਕੱਢੋ ਨਾ ਕਿ ਜੀ ਪੁਰਾਣੇ ਦੌਰ ਦੇ ਵਿੱਚ ਲੜਾਈਆਂ ਕਿਉਂ ਹੁੰਦੀਆਂ ਸੀ ਜਾਂ ਫੋਰਨ ਪਾਲਿਸੀ ਕੀ ਹੁੰਦੀ ਸੀ ਪੁਰਾਣੇ ਦੌਰ 'ਚ ਜਦੋਂ ਮੋਨਾਰਕੀ ਸੀਗੀ, ਡਿਕਟੇਟਰਸ਼ਿਪ ਸੀਗੀ, ਰਾਜੇ ਕੀ ਹੁੰਦੇ ਸੀ। ਦੇਰ ਵਾਜ਼, ਜੇ ਇੱਕ ਵਰਡ 'ਚ ਡਿਫਾਈਨ ਕਰਨਾ ਹੋਵੇ ਤਾਂ ਵਰਡ ਵਾਜ਼ ਐਕਸਪੈਂਸ਼ਨ, ਕਿ ਜੀ ਅਸੀਂ ਆਪਣਾ ਜਿਹੜਾ ਰਾਜ ਆ ਉਹ ਵਧਾਉਣਾ ਚਾਹੁੰਦੇ ਹਾਂ। ਲੜਾਈ ਸਾਰੀ ਉਸ ਗੱਲ ਦੀ ਹੁੰਦੀ ਸੀਗੀ। ਅੱਛਾ, ਅੱਜ ਦੇ ਦੌਰ ਦੇ ਵਿੱਚ ਫੋਰਨ ਪਾਲਿਸੀ ਤੁਸੀਂ ਡਿਫਾਈਨ ਕਰਨੀ ਹੈ ਕਿ ਫੋਰਨ ਪਾਲਿਸੀ ਕੀ ਹੈ, ਕੋਈ ਬੰਦਾ ਕਹੇ ਜੀ ਇੱਕ ਹੀ ਵਰਡ ਬੋਲਣਾ, ਤੁਸੀਂ ਇੱਕ ਸ਼ਬਦ ਬੋਲੋ ਫੋਰਨ ਪਾਲਿਸੀ ਕੀ ਹੈ, ਤਾਂ ਫਿਰ ਉਹ ਵਰਡ ਮੈਨੂੰ ਇਸਤੇਮਾਲ ਕਰਨਾ ਪਏਗਾ ਟ੍ਰੇਡ। ਦੈਟ ਇਜ਼ ਵਟ ਡਿਫਾਈਨਸ ਦ ਫੋਰਨ ਪਾਲਿਸੀ, ਜੇ ਅੱਜ ਦੇ ਦੌਰ ਦੀ ਅਸੀਂ ਗੱਲ ਕਰੀਏ। ਠੀਕ ਹੈ, ਹੁਣ ਇੰਡੀਆ ਔਰ ਪਾਕਿਸਤਾਨ ਦੇ ਵਿੱਚ ਦੋਨੋਂ ਹੀ ਚੀਜ਼ਾਂ ਨਹੀਂ ਹੈਗੀਆਂ, ਇਹਨਾਂ ਦੀ ਲੜਾਈ ਨਹੀਂ ਸਮਝ ਆਉਂਦੀ ਕਿਸ ਗੱਲ ਦੀ ਆ, ਕਿਸੇ ਨੂੰ ਨਹੀਂ ਸਮਝ ਆ ਰਿਹਾ ਕਿ ਭਾਈ ਸਾਹਿਬ ਤੁਸੀਂ ਦੋਨੋਂ ਲੜਾਈ ਤੁਹਾਡੀ ਕਿਸ ਗੱਲ ਦੀ ਆ, ਨਾ ਤੇ ਐਕਸਪੈਂਸ਼ਨ ਹੈ ਤੇ ਨਾ ਤੁਹਾਡਾ ਟ੍ਰੇਡ ਹੈ, ਟ੍ਰੇਡ ਨਾ ਦੇ ਬਰਾਬਰ ਹੈਗਾ ਬਿਲਕੁਲ। ਠੀਕ ਹੈ, ਔਰ ਜਿੱਥੇ ਤੱਕ ਐਕਸਪੈਂਸ਼ਨ ਹੈਗੀ ਹੈ, ਕਿਹੜਾ ਪਾਕਿਸਤਾਨ ਇਹ ਤਾਂ ਕਹਿੰਦਾ ਨਹੀਂ ਮੈਂ ਇੰਡੀਆ ਤੇ ਕਬਜ਼ਾ ਕਰ ਲੈਣਾ। ਇੰਡੀਆ ਜੰਗ ਦੇ ਵਿੱਚ ਲਾਹੌਰ ਤੱਕ ਚਲਾ ਗਿਆ ਸੀ, ਫਿਰ ਵਾਪਸ ਆ ਗਿਆ, ਬੰਗਲਾਦੇਸ਼ ਦੇ ਵਿੱਚ 93,000 ਫੌਜੀ ਲੈ ਲਏ, ਫਿਰ ਵਾਪਸ। ਸੋ ਨਾ ਇਹਨਾਂ ਦੀ ਐਕਸਪੈਂਸ਼ਨ ਦੀ ਲੜਾਈ ਹੈ, ਟ੍ਰੇਡ ਦੀ ਆਪਸ 'ਚ ਦੋਨੋਂ ਜਿਹੜੇ ਗੱਲ ਕਰਕੇ ਰਾਜੀ ਨਹੀਂ ਹੈਗੇ। ਠੀਕ ਹੈ, ਇਹਨਾਂ ਦੀ ਲੜਾਈ ਬਿਨਾਂ ਮਤਲਬ ਦੀ ਹੈ। ਆਈ ਥਿੰਕ ਇਸ ਲਈ ਮੈਂ ਬਹੁਤ ਵਾਰ ਜਿਹੜਾ ਸਾਡਾ ਵਿਊ ਪੁਆਇੰਟ ਹੋਇਆ ਹੈ ਕਿ ਦੋਨੋਂ ਕੰਟਰੀਜ਼ ਨੂੰ ਆਪਣੀ ਕੰਟਰੀਜ਼ ਲਈ ਬਹੁਤ ਪ੍ਰੋਬਲਮਸ ਨੇ। ਅੱਜ ਤੁਸੀਂ ਲਾਹੌਰ ਦੇਖ ਲਓ, ਲਾਹੌਰ ਦੇ ਵਿੱਚ 2 ਦਿਨ 'ਚ ਸਭ ਕੁਛ ਬੰਦ ਹੈ, ਕਰਾਚੀ ਦੇ ਵਿੱਚ ਉੱਥੇ 2 ਦਿਨ ਹੋ ਗਏ ਸਭ ਕੁਛ ਬੰਦ ਹੈ, ਅਤੇ ਦਿੱਲੀ ਉੱਥੇ 3 ਦਿਨ ਹੋ ਗਏ ਨੇ, ਸਕੂਲ ਤੱਕ ਬੰਦ ਹੈ ਉੱਥੇ, ਹਾਹਾਕਾਰ ਮਚੀ ਹੋਈ ਹੈ ਦਿੱਲੀ ਦੇ ਵਿੱਚ ਇਸ ਵੇਲੇ ਸਮੋਗ ਦੀ। ਮਤਲਬ ਇੱਕ ਇਨਵਾਇਰਮੈਂਟ 'ਤੇ ਕੰਟਰੋਲ ਨਹੀਂ ਹੋ ਰਿਹਾ, ਹੋਰ ਕੀ ਕੰਟਰੋਲ ਕਰਨਾ। ਤੁਸੀਂ ਦਿੱਲੀ ਉੱਥੇ ਜਾ ਕੇ ਦੇਖੋ, ਇਸ ਵੇਲੇ ਬੰਦਾ ਏਅਰਪੋਰਟ ਤੋਂ ਉਤਰੇਗਾ, ਉੱਥੇ ਦੇਰ ਇਜ਼ ਲੋਟ ਆਫ ਪੋਲਿਊਸ਼ਨ ਓਵਰ ਦੇਅਰ। ਉਹ ਕੇਜਰੀਵਾਲ ਸਾਹਿਬ ਨੂੰ ਸਮਝ ਨਹੀਂ ਆ ਰਿਹਾ ਕਿ ਮੈਂ ਇੱਥੇ ਕਰਾਂਗੀ, ਮੋਦੀ ਸਾਹਿਬ ਨੂੰ ਸਮਝ ਨਹੀਂ ਆ ਰਿਹਾ ਮੈਂ ਇੱਥੇ ਕੀ ਕਰਾਂ। ਸੋ ਦੇ ਹੈਵ ਨੋ ਆਨਸਰ ਟੂ ਦਿਸ ਵਾਗ, ਐਂਡ ਹੰਡਰਡ ਆਫ ਪ੍ਰੋਬਲਮਸ ਉੱਥੇ ਹੈਗੀਆਂ ਨੇ, ਹੰਡਰਡ ਐਂਡ ਹੰਡਰਡ। ਪਿਛਲੇ 2-4 ਮਹੀਨੇ ਤੋਂ ਰਾਮ ਮੰਦਿਰ, ਬਾਬਰੀ ਮਸਜਿਦ ਦਾ ਵਰਡਿਕਟ ਆ ਰਿਹਾ, ਉਹਦਾ ਉਹ ਹੱਲਾ ਉੱਥੇ ਮਚਿਆ ਹੋਇਆ, ਉਹਦੇ ਜੀ ਮਤਲਬ ਕਿ ਸਾਰੀ ਕਵਰੇਜ ਹੀ ਉਹਦੀ ਹੋਈ ਜਾ ਰਹੀ ਹੈਗੀ ਹੈ। ਲੋਕ ਮੰਗ ਰਹੇ ਨੇ ਕਿ ਜੀ ਉਹਨਾਂ ਨੂੰ ਕ੍ਰਾਈਮ ਤੋਂ ਛੁਟਕਾਰਾ ਦਿਵਾਓ, ਹੈਲਥ ਕੇਅਰ ਤੋਂ ਛੁਟਕਾਰਾ ਦਿਲਵਾਓ। ਉੱਤਰ ਪ੍ਰਦੇਸ਼ ਦੇ ਵਿੱਚ ਜੋ ਜਾਣਦਾ ਉੱਥੇ ਕ੍ਰਾਈਮ ਹੈ, ਤੁਸੀਂ ਜਾ ਕੇ ਦੇਖੋ ਉੱਤਰ ਪ੍ਰਦੇਸ਼ ਕੀ ਹੋ ਰਿਹਾ। ਸੋ ਆਈ ਥਿੰਕ ਇਟਸ ਹਾਈ ਟਾਈਮ ਨਾਓ ਦੈਟ ਬੋਥ ਦੀਜ਼ ਕੰਟਰੀਜ਼ ਰੀਅਲਾਈਜ਼ ਦਿਸ ਥਿੰਗ, ਦੈਟ ਦਿਸ ਇਜ਼ ਵੈਰੀ ਵੈਰੀ ਇੰਪੋਰਟੈਂਟ। ਦੂਸਰੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਜਗਮੀਤ ਸਿੰਘ ਹੋਣਾਂ ਦੀ, ਬੈਲੈਂਸ ਆਫ ਪਾਵਰ ਜਗਮੀਤ ਸਿੰਘ ਕੋਲ ਹੀ ਹੈ, ਇਹਦੇ 'ਚ ਕੋਈ ਦੋਰਾਏ ਨਹੀਂ ਹੈ। ਲੇਕਿਨ ਜਗਮੀਤ ਸਿੰਘ ਹੋਣਾਂ ਨੂੰ 2, ਅੱਜ ਡੇਵਿਡ ਕੋਕਰਨ ਦਾ ਸਵਾਲ ਤੁਸੀਂ ਸੋਹਣੇ ਲਿਆ ਹੋਣਾ, ਜੋ ਮੈਂ ਪਹਿਲਾਂ ਵੀ ਜ਼ਿਕਰ ਕਰ ਰਿਹਾ ਸੀਗਾ, ਬੜੇ ਮੇਨ ਸਟ੍ਰੀਮ ਦੇ ਪੱਤਰਕਾਰਾਂ ਦੀ ਗੱਲ ਕਈ ਵਾਰ ਸੁਣ ਕੇ ਮਜ਼ਾ ਆ ਜਾਂਦਾ। ਉਹਨਾਂ ਨੇ ਸਾਫ਼ ਗੱਲ ਕੀਤੀ ਹੈ ਕਿ ਪੈਸਾ ਤੁਹਾਡੇ ਕੋਲ ਨਹੀਂ ਹੈ ਜਗਮੀਤ ਸਾਹਿਬ ਜੀ, ਔਰ ਦੂਸਰਾ ਕੀ ਹੈ ਕਿ ਤੁਹਾਡੇ ਕੋਕਸ ਤੁਹਾਡਾ 1/3 ਤੁਹਾਡਾ ਹਾਰ ਗਿਆ, ਸੀਟਾਂ ਤੁਹਾਡੀਆਂ 24 ਹੈ, 4th ਨੰਬਰ 'ਤੇ ਤੁਸੀਂ ਆ ਗਏ ਹੋ, ਅਤੇ ਤੁਸੀਂ ਗੱਲ ਕਰ ਰਹੇ ਹੋ ਕਿ ਜੀ ਅਸੀਂ ਸਰਕਾਰ ਗਿਰਾ ਦਿਆਂਗੇ, ਅਸੀਂ ਵਿਰੋਧ ਕਰ ਦਿਆਂਗੇ ਥੋਨ ਸਪੀਡ ਦਾ। ਇਸ ਟਾਈਮ NDP ਇਜ਼ ਨੋਟ ਇਨ ਅ ਪੋਜੀਸ਼ਨ। ਤਾਂ ਹੀ ਟਰੂਡੋ ਸਾਹਿਬ ਦੇ ਤੁਸੀਂ ਦੇਖ ਲੈਣਾ ਸੁਰ ਬੜੇ ਬਦਲੇ ਨਜ਼ਰ ਆ ਰਹੇ ਨੇ। ਟਰੂਡੋ ਸਾਹਿਬ ਨੇ ਸਾਫ਼ ਇਸ਼ਾਰਾ ਕਰ ਦਿੱਤਾ, ਉਹ ਕਹਿੰਦੇ ਜੀ ਨਾ ਤੁਹਾਡੀ ਗੱਲ ਮੰਨਣੀ ਹੈ, ਉਹ ਜਿਹੜੀ ਇੰਡੀਜਨਸ ਨਿਆਣਿਆਂ ਦੀ ਜਿਹੜੀ ਅਪੀਲ ਦੀ ਗੱਲ ਹੈ ਉਹਨਾਂ ਨੇ ਮਨਾ ਕਰਤਾ ਕਿ ਮੈਂ ਨਹੀਂ ਮੰਨਣੀ ਇਹ ਵਾਲੀ ਗੱਲ। ਸੋ ਪਹਿਲਾਂ ਉਹਨਾਂ ਦੀਆਂ ਜਿਹੜੀਆਂ 6 ਮੰਗਾਂ ਸੀ, 6 ਹੈਜ਼ ਬੀਨ ਟ੍ਰਿਮ ਡਾਊਨ ਟੂ 4 ਟੂਡੇ। ਡੈਂਟਲ ਦੀ ਮੰਗ ਪਰ ਉਹ ਅੜੇ ਹੋਏ ਨੇ ਜਗਮੀਤ ਸਿੰਘ ਜੀ, ਉਹ ਕਹਿੰਦੇ ਜੀ ਕਿ ਇਹ ਤੁਹਾਨੂੰ ਨਾਮ ਲੈਣਾ ਪਏਗਾ ਥਰੋਨ ਸਪੀਚ ਦੇ ਵਿੱਚ, ਬਿਕੋਜ਼ ਇਫ ਥਰੋਨ ਸਪੀਚ ਗੋਜ਼ ਟੂ ਵੋਟ, ਇਟ ਵਿਲ ਬੀ ਅ ਵੋਟ ਆਫ ਕੰਫੀਡੈਂਸ। ਅਤੇ ਮੇਰੇ ਖਿਆਲ ਨਾਲ ਸਰਕਾਰ ਗਿਣਾਉਣ ਦਾ ਪਹਿਲਾ ਮੌਕਾ ਜੇ ਥਰੋਨ ਸਪੀਚ ਵੋਟ 'ਤੇ ਚਲੇ ਗਈ, ਉਹ ਹੋ ਸਕਦਾ। ਬਾਕੀ ਤਾਂ ਮੌਕੇ ਬੜੇ ਮਿਲਣੇ ਆ, ਅਗਲੇ ਸਾਲ ਬਜਟ ਅਰਲੀ ਨੈਕਸਟ ਈਅਰ ਪੇਸ਼ ਹੋਣਾ ਹੀ ਹੈ। ਬਜਟ ਇਜ਼ ਬਜਟ ਲਈ ਇਹ ਹੁੰਦਾ ਨਹੀਂ ਕਿ ਜੀ ਉਹ ਵੋਟ ਆਫ ਕੰਫੀਡੈਂਸ ਹੈ ਕਿ ਨਹੀਂ, ਬਜਟ ਇਟ ਇਜ਼ ਅ ਮੈਟਰ ਆਫ ਕੰਫੀਡੈਂਸ। ਸੋ ਬਜਟ 'ਤੇ ਵੋਟ ਹੋਣੀ, ਉਹਦੇ 'ਤੇ ਸਰਕਾਰ ਗਿਰ ਸਕਦੀ ਹੈ। ਦੇਖਦੇ ਹਾਂ ਜੀ ਕੀ ਹੁੰਦਾ। ਪ੍ਰੀਤਮ ਸਿੱਧੂ ਸਾਹਿਬ ਤੁਸੀਂ ਆਉਂਦੇ ਹੋ, ਪ੍ਰੀਤਮ ਸਿੱਧੂ ਸਾਹਿਬ ਗੋ ਅਹੈਡ।
ਹੈਲੋ, ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਜਸਪ੍ਰੀਤ ਜੀ।
ਸਤਿ ਸ੍ਰੀ ਅਕਾਲ ਜੀ।
ਜਦੋਂ ਵੀ ਜੀ ਉਹ ਭੈਣ ਜੀ ਆਏ ਸੀ ਨਾ, ਜਿਹੜੇ ਕਹਿੰਦੇ ਸੀ ਬੰਦਾ ਜੀ ਗੁਆਂਢੀ 67 ਸਾਲ ਦੇ, ਮੈਂ ਉਹਨਾਂ ਦੀ ਗੱਲ ਅੱਗੇ ਵਧਾਉਣਾ ਚਾਹਣਾ।
ਜਦੋਂ ਵੀ ਹਾਂਜੀ ਪਲੀਜ਼,
ਇਹ ਦੇਖੋ ਵੀ ਮੰਨ ਲਓ ਇੱਕ ਬੰਦਾ 35 ਸਾਲ ਦਾ ਆ ਕੇ ਇੱਕ ਕੰਪਨੀ ਵਿੱਚ ਲੱਗ ਜਾਂਦਾ ਕੰਮ ਕਰਨ ਲਈ, ਤੇ 25 ਸਾਲ ਲਗਾਤਾਰ ਉਸ ਕੰਪਨੀ ਲਈ ਕੰਮ ਕਰ ਰਿਹਾ ਹੈ ਜੀ।
ਜੀ ਜੀ ਜੀ।
ਤੇ ਹੁਣ ਉਹ 60 ਸਾਲ ਦਾ ਹੋ ਗਿਆ, ਤੇ ਹੁਣ ਉਹ ਕੰਪਨੀ ਦੀ ਜ਼ਿੰਮੇਵਾਰੀ ਬਣਦੀ ਵੀ ਉਹਦੇ ਏਜ ਦੇ ਹਿਸਾਬ ਨਾਲ ਉਹਨੂੰ ਥੋੜੀ ਜਿਹੀ ਈਜ਼ੀ ਜੌਬ ਦੇ ਰਹੇ, ਕਿਉਂਕਿ ਮੈਂ ਜਦੋਂ ਵੀ ਜੀ ਆਪਦੇ ਪੁਆਇੰਟ ਆਫ ਵਿਊ ਤੋਂ ਦੱਸ ਰਿਹਾ ਵੀ ਐਕਸਪੀਰੀਅੰਸ ਤੋਂ, ਮੈਂ ਕੋਈ ਕੰਪਨੀ ਵਿੱਚ 16 ਸਾਲ ਕੰਮ ਕੀਤਾ ਸੀ, ਤੇ ਤੇ ਸਾਡੇ ਕੰਪਨੀ ਵਾਲੇ ਸਾਨੂੰ ਬੈਨੀਫਿਟ ਵੀ ਨੀ ਮੰਗਣੇ ਪੈਂਦੇ ਸੀ ਤੇ ਉਹ ਸਾਰਾ ਸਾਡਾ ਖਿਆਲ ਰੱਖਦੀ ਸੀ ਜੀ। ਤੇ ਮੈਂ ਹੁਣ ਵੀਰ ਜੀ ਸਵਾਲ ਇਹ ਆ, ਜਦੋਂ ਵੀਰ ਜੀ ਆਪਾਂ ਤਾਂ ਅਫੋਰਡੇਬਿਲਟੀ ਨੂੰ ਹੁਣ ਲਾਉਂਦੇ ਹਾਂ, ਜਦੋਂ ਹੁਣ ਦੇ ਜਿਹੜੇ ਆਪਾਂ ਕੰਮ ਕਰਦੇ ਹਾਂ ਆਪਣੀਆਂ ਕੰਪਨੀਆਂ ਜਿਹੜੀਆਂ ਹੁਣ ਖੁੱਲ ਰਹੀਆਂ ਇਹ ਆਪਣੇ ਇੰਪਲਾਈ ਦੇ ਬੈਨੀਫਿਟ ਦਾ ਕੋਈ ਖਿਆਲ ਨੀ ਰੱਖਦੇ ਆ। ਇਹ ਕੰਪਨੀ ਦੀ ਜ਼ਿੰਮੇਵਾਰੀ ਹੋਣੀ ਚਾਹੀਦੀ ਜੋ ਫਿਊਚਰ ਦੇ ਉਹਦਾ ਪ੍ਰੈਜੈਂਟ ਸਿਕਿਓਰ ਕਰਨ, ਕਿਉਂਕਿ ਆਮ ਜਿਹੜਾ ਬੰਦਾ ਲੇਬਰ ਕਰਦਾ ਉਹਨੂੰ ਕੋਈ ਪਤਾ ਨੀ ਹੁੰਦਾ ਜੀ, ਜਿਵੇਂ ਫੋਰ ਐਗਜ਼ਾਮਪਲ ਫਿਊਚਰ ਦਾ ਸਿਕਿਓਰ ਕਰਨਾ ਜਿਵੇਂ CPP ਦੇ ਪਲਾਨ ਲੈ ਕੇ ਆਉਣ, ਕੋਈ ਸਾਈਡ ਤੇ ਜਿੱਦਾਂ ਪੇਰੋਲ ਬੌਂਡਸ ਹੁੰਦੇ ਸੀ ਏਦਾਂ ਦਾ ਕੁਛ ਲੈ ਕੇ ਆਉਣ ਬਈ ਉੱਥੇ ਐਡਵਰਟਾਈਜ਼ ਕਰਨ ਤੇ ਅੱਗੇ ਸਾਡੀ ਕੰਪਨੀ ਪੈਨਸ਼ਨ ਮੈਚ ਕਰਦੀ ਸੀ ਜੀ, ਜੇ ਅਸੀਂ ਵੀਕ ਦੇ $20 ਵੱਧ ਕਟਵਾਉਂਦੇ ਹਾਂ ਰੈਗੂਲਰ ਨਾਲ ਉਹ ਸਾਡੀ ਕੰਪਨੀ ਮੈਚ ਕਰਦੀ ਸੀ ਪੈਨਸ਼ਨ ਨੂੰ ਜੀ। ਏਦਾਂ ਦੇ ਹੁਣ ਜਦ ਵੀ ਜੀ ਉਹ ਬੈਨੀਫਿਟ ਮੈਨੂੰ ਲੱਗਦਾ ਨੀ ਵੀ ਲੋਕਾਂ ਨੂੰ ਮਿਲ ਰਹੇ ਆ। ਹੁਣ ਤੁਸੀਂ ਇਹ ਮੈਨੂੰ ਮੈਂ ਤੁਹਾਨੂੰ ਇਹ ਪੁੱਛਦਾ ਆ, ਮੰਨ ਲਓ ਵੀ ਇੱਕ ਬੰਦਾ 30 ਸਾਲ ਕੰਪਨੀ ਲਈ ਕੰਮ ਕੀਤਾ, ਉਹ ਹੁਣ ਕੰਪਨੀ ਵਿਕ ਗਈ ਆ ਤੇ ਬੰਦਾ ਉੱਥੇ 61 ਸਾਲ ਦਾ ਜਾਂ 60 ਸਾਲ ਦਾ, ਹੁਣ ਉਹਦਾ 5 ਸਾਲ ਜਿਹੜੇ ਰਹਿੰਦੇ ਆ ਉਹ ਕੀ ਕਰੂਗਾ, ਉਹ ਹਾਰਡ ਕੰਮ ਤੇ ਕਰ ਨਹੀਂ ਸਕਦਾ। ਹੁਣ ਉਹਦੀ ਵਾਰੀ ਸੀ ਵੀ ਉਹਨੂੰ ਥੋੜੀ ਈਜ਼ੀ ਜੋਬ ਮਿਲ ਜਾਵੇ, ਹੁਣ ਕੰਪਨੀ ਵਿਕ ਗਈ ਆ, ਹੁਣ ਨਵੀਂ ਕੰਪਨੀ ਕਹਿੰਦੇ ਵੀ ਡੋਂਟ ਕੇਅਰ ਫੋਰ ਯੂ, ਉਹ ਬੰਦਾ ਕਿੱਥੇ ਜਾਊਗਾ ਜਦਵੀਰ ਜੀ?
ਬਹੁਤ ਤੁਸੀਂ ਇੰਪੋਰਟੈਂਟ ਪੁਆਇੰਟ ਸਿੱਧੂ ਸਾਹਿਬ ਹਾਈਲਾਈਟ ਕੀਤਾ ਹੈ। ਸਾਡੇ ਆਪਣੇ ਦੇਖਣ ਦੇ ਵਿੱਚ ਬਹੁਤ ਕੁਝ ਆ ਰਿਹਾ ਹੈਗਾ ਹੈ ਕਿ ਬਹੁਤ ਸਾਰੇ ਲੋਕ ਜਿਹੜੇ ਫੈਕਟਰੀਜ਼ ਦੇ ਵਿੱਚ ਜੌਬ ਕਰਦੇ ਨੇ 10 ਸਾਲ 15 ਸਾਲ ਹਾਰਡ ਲੇਬਰ ਕੀਤੀ ਉਹਨਾਂ ਨੇ, ਔਰ ਉਸ ਤੋਂ ਬਾਅਦ ਉਹਨਾਂ ਨੂੰ ਜਿਹੜੀ ਹੈ ਜੀ ਕੋਈ ਵਧੀਆ ਫਿਰ ਬਾਅਦ ਦੇ ਵਿੱਚ ਕੰਮ ਨਹੀਂ ਉਹਨਾਂ ਦਾ ਬਣਿਆ, ਕਈ ਵਾਰ ਕੰਪਨੀ ਸੇਲ ਹੋ ਜਾਂਦੀ ਹੈ, ਬੈਂਕਰਪਟ ਹੋ ਜਾਂਦੀ ਹੈ। ਸੋ ਬਿਲਕੁਲ ਸਿੱਧੂ ਸਾਹਿਬ ਮੈਂ ਤੁਹਾਡੀ ਗੱਲ ਨਾਲ ਐਗਰੀ ਕਰਦਾ ਹੈ ਕਿ ਯੈਸ ਕੰਪਨੀਜ਼ ਜਿੱਥੇ ਕੋਈ ਬੰਦਾ 15 ਸਾਲ 20 ਸਾਲ ਜੌਬ ਕਰਦਾ ਹੈ ਕੰਪਨੀ ਨੂੰ, ਹੁਣ ਉਹਨਾਂ ਨੂੰ ਕੋਈ ਈਜ਼ੀ ਜੌਬ ਜਿਹੜੀ ਹੈ ਦੇ ਦੇਣੀ ਚਾਹੀਦੀ ਹੈ। ਮੈਂ ਤਾਂ ਇੱਕ ਚੀਜ਼ ਹੋਰ ਇੱਥੇ ਕਹਿਣਾ ਚਾਹੁੰਦਾ ਕਿ ਆਪਣੇ ਜਿਹੜੇ ਬੰਦੇ ਮੈਂ ਬਹੁਤ ਕਈ ਦੇਖਦਾ ਫੈਕਟਰੀਜ਼ ਜਿਹੜੇ ਹਾਰਡ ਕੰਮ ਕਰਦੇ ਨੇ, ਬੜਾ ਮੁਸ਼ਕਿਲ ਕੰਮ ਹੈ ਸਰ, ਬਹੁਤ ਮੈਂ ਸਲੂਟ ਕਰਦਾ ਉਹਨਾਂ ਲੋਕਾਂ ਨੂੰ ਜਿਹੜੇ ਕਿ ਸਵੇਰੇ ਅਰਲੀ ਉੱਠ ਕੇ ਸ਼ਾਮ ਤੱਕ ਸ਼ਿਫਟਾਂ ਵੀ ਲਾਉਂਦੇ ਆ। ਅਸੀਂ ਹੁਣੇ ਗੱਲ ਕਰ ਰਹੇ ਸੀ ਐਵਰੇਜ ਘਰ ਦੇ ਵਿੱਚ ਅੱਜ ਜਿਹੜੀ ਖਰਚਾ ਆ, ਜੇ ਤੁਸੀਂ 20 ਸਾਲ ਪਹਿਲਾਂ ਚਲੇ ਜਾਓ ਇੱਥੇ ਕੈਨੇਡਾ ਦੇ ਵਿੱਚ, 20 ਸਾਲ ਪਹਿਲਾਂ ਇੱਥੇ $4,000-5,000 'ਚ ਚਲੋ ਬਹੁਤਾ ਥੋੜ੍ਹਾ ਟਾਈਟ ਜਿਹਾ ਹੋ ਗਿਆ ਕੰਮ ਚੱਲ ਜਿਆ ਕਰਦਾ ਸੀ 4-5। ਅੱਜ ਤੁਸੀਂ ਜਿਹੜਾ ਬੰਦਾ 5 ਸਾਲ ਪਹਿਲਾਂ ਆਇਆ ਬ੍ਰੈਂਪਟਨ ਦੇ ਵਿੱਚ 6 ਸਾਲ ਪਹਿਲਾਂ, ਅੱਜ ਬ੍ਰੈਂਪਟਨ ਦੇ ਵਿੱਚ ਘਰਾਂ ਦੀਆਂ ਕੀਮਤਾਂ ਦੇਖੋ ਕਿੱਥੇ ਜਾ ਰਹੀਆਂ। ਜਿਹੜਾ ਬੰਦਾ ਇਹਨੇ ਘਰ ਪਿਛਲੇ 10 ਸਾਲਾਂ 'ਚ ਜਿਹਨਾਂ ਨੇ ਵੀ ਘਰ ਲਏ ਨੇ, ਗ੍ਰੇਟਰ ਟੋਰੋਂਟੋ ਏਰੀਆ ਹੀ ਲਾ ਲਓ ਤੁਸੀਂ, ਇਕੱਲਾ ਬ੍ਰੈਂਪਟਨ ਨਹੀਂ, ਸਕਾਰਬਰੋ ਮਾਰਕਮ ਸਾਰੇ ਏਰੀਆ ਦੇ ਵਿੱਚ ਜਿਹਨਾਂ ਨੇ ਅੱਜ GTA ਦੇ ਵਿੱਚ ਕਰ ਲਏ ਆ ਪਿਛਲੇ 10 ਸਾਲਾਂ ਦੇ ਵਿੱਚ, ਅਫੋਰਡੇਬਿਲਟੀ ਜਿਹੜੀ ਆ ਉਹ ਟਾਈਟ ਹੋ ਗਈ ਆ। ਫਿਰ ਲੋਕਾਂ ਨੇ ਕੀਤਾ ਕੀ ਆ, ਜ਼ਿਆਦਾ ਵੱਧ ਘੰਟੇ ਕੰਮ ਕਰਨਾ ਜਾਂ ਓਵਰ ਟਾਈਮ ਲਗਾਉਣਾ, ਜਿਹਦੇ ਕਾਰਨ ਇਹ ਦਿੱਕਤ ਬਿਲਕੁਲ ਹੈ। ਵੀ ਵਿਲ ਡਿਸਕਸ ਦਿਸ ਇਸ਼ੂ। ਥੈਂਕ ਯੂ ਸਰ, ਥੈਂਕ ਯੂ, ਬਹੁਤ ਸ਼ੁਕਰੀਆ ਜੀ। ਬਨਾਰਸੀ ਸਾਹਿਬ ਤੁਸੀਂ ਆਉਂਦੇ ਰਹੋ, ਬਨਾਰਸੀ ਸਾਹਿਬ ਤੋਂ ਬਾਅਦ ਮੈਨੂੰ ਇਸ਼ਾਰਾ ਹੋ ਰਿਹਾ ਕੁਝ ਸਪੋਂਸਰ ਵੀ ਵੇਟ ਕਰ ਰਹੇ, ਉਹਨਾਂ ਨੂੰ ਵੀ ਲੈਣਾ, ਜਿਹੜੇ ਵੀ ਸਾਡੇ ਸਪੋਂਸਰ ਉਹਨਾਂ ਵੀ ਨਾਲ ਦੇ ਨਾਲ ਲੈਣਾ ਹੈਗਾ ਸੀ, ਔਰ ਫਿਰ ਬਨਾਰਸੀ ਸਾਹਿਬ ਦੀ ਕਾਲ ਤੋਂ ਬਾਅਦ ਬਾਕੀ ਕਾਲਸ ਜਿਹੜੀਆਂ ਤੇਜਪਾਲ ਸਾਹਿਬ ਤੁਹਾਡੀ ਕਾਲ, ਰਾਜਨ ਸਾਹਿਬ ਇਸੇ ਤਰ੍ਹਾਂ ਜਾਰੀ ਰਹੇਗੀ। ਬਨਾਰਸੀ ਸਾਹਿਬ ਆਪ ਆਉਂਦੀ ਹੈ ਰਹੇ ਜੀ, ਗੋ ਹੈਡ।
आदाब आदाब। आपसे कुछ सवाल करनी है। नंबर एक, ईरान ने अभी भी डिस्कवर किया है, अखबार में भी है कि उसने ऑयल फील्ड डिस्कवर किया है 50 मिलियन बैरल। इस डिस्कवरी का वर्ल्ड इकोनॉमिक्स पर क्या असर पड़ेगा? हम बचपन में सुनते रहे कि एवरीथिंग रन विद ऑयल, ये कहाँ तक दुरुस्त है? दूसरा सवाल, इंडिया में पानी की किल्लत है और पानी की तो ये खासियत है कि पानी बहता है और पानी टोल में जाता है, तो नहाने पर भी पाबंदी लगा दी गई जाएगी। ये इस तरह हम इसको हल कर सकते हैं। और तीसरा सवाल दिल्ली की पोल्यूशन पर है। दिल्ली में पोल्यूशन है, आज भी है, कल भी था, परसों भी था। लोगों ने मास्क पहनने शुरू कर दिए हैं और हर बात का ब्लेम जो है पंजाब पर दिया जाता है कि वहां पर जिन जलाए जा रहे हैं। भाई वो हवा उड़ के पाकिस्तान भी जा सकती है। और जहां तक दिल्ली की ट्रैफिक का ताल्लुक का सवाल है, तो वहां पर अंडरग्राउंड भी बन चुके 10 साल हुए। तो आपके प्रोग्राम में शमूलियत का 3 फायदे हैं, 2 फायदे हैं। एक पंथ दो का, एक तो बात हमारी सुनाई दी जाती है और आप इतने पढ़े लिखे जर्नलिस्ट हैं कि आप अपना जवाब तहकीक की बना पर देते हैं, तो हमें तहकीक करने की जरूरत नहीं, आप कर देते हैं। तो ये हमारे लिए खुशकिस्मती है कि आप जैसे जर्नलिस्ट इस मुल्क में भी अवेलेबल हैं, जो हमारी जुबान में, पंजाबी में, उर्दू में, हिंदी में देते हैं। ये मैं तारीफ इसलिए करता हूँ और बयान इसलिए देता हूँ कि आप हैं इस काबिल। आप ये रोकेंगे, ये बना कर देंगे, भेज देंगे, लेकिन जो बात हकीकत है वो मैं कहता रहूंगा, मैं मर जाऊंगा कहता रहूंगा कि आप जवाब तहकीक की बना पर देते हैं, क्योंकि मैं पढ़ा लिखा हूँ, मैंने भी आपके जवाबों को तहकीक करता हूँ। تو یہ بات بولیے آپ بالکل صحیح جواب دیتے ہیں, یہ میں کھل کے سارے عام کہنا چاہتا ہوں. بس اتنی بات کہنی تھی وقت کی قلت کو مد نظر رکھتے ہوئے. میں اب آپ سے اجازت ہوں گا اور آپ کے جوابوں کا منتظر رہوں گا. اگر آپ کے پاس وقت ہو تو آج دیجیے گا, ورنہ کل اگلے ہفتے دے دیجیے گا, پرسوں دے دیجیے گا, کوئی بات نہیں کہتی. میں آپ کی عزت کرتا ہوں. خدا حافظ. خدا حافظ.
خدا حافظ سر. سب سے پہلے تو آپ کے جو کائنڈ ورڈز ہیں ان کے لیے بہت بہت شکریہ. اور بنارسی صاحب, ایک چیز میں یہاں کلیئر کر دوں کہ جرنلزم کا ایک اصول ہے, خیر بہت سارے چیزیں میں کوٹ کر سکتا ہوں, جارج اورویل کی ایک چیز کوٹ کروں گا. انہوں نے کہا ہے کہ یہ پرنٹ جرنلزم کے بارے میں بات کہی گئی ہے اور آج تک یو نو پرنٹ از مائی فیوریٹ جرنلزم. میں اگر کیونکہ شروعات میری پرنٹ سے ہوئی تھی, بعد میں الیکٹرانک میڈیا میں آ گیا ہوں, ریڈیو ٹیلی ویژن میں اب ہم کرتے ہیں, چینل بھی اب چینل ویب تو 24 رن کرتے ہیں. لیکن بنارسی صاحب, پرنٹ جرنلزم کے بارے میں بات کی گئی تھی کہ جو خبر دوسرا چاہے کہ پرنٹ نہ ہو, خبر وہی ہوتی ہے, باقی سب ایڈورٹائزمنٹ ہے. یہ جارج اورویل کا کہنا ہے. سو بہت ساری چیزیں ہم نے آ کے سیکھی ہیں یہاں پر, سو وہ ویسے ہی رہیں گی. بنارسی صاحب, لوگوں کو خوش کرنا, وہ فرمائشی ریڈیو پروگرام چلا کرتے ہیں جہاں آپ یہ کہہ سکتے ہیں کہ جی صاحب کشور کمار صاحب کا گیت سنائیے, محمد رفیع صاحب کا گیت سنائیے, تو وہاں آپ فرمائش کرتے ہیں, آپ کی فرمائش کا گیت سنایا جاتا ہے. جہاں جرنلزم ہوگی, جہاں پر یہ ہوگا, وہاں پر آپ کو فیکٹس اور فگر سے بات کرنی ہوگی. سو وہ وائی میڈیا میں ہمیشہ ہوتی رہے گی. بہت شکریہ آپ کا. دوسرا, آپ نے کہا کہ 50 بلین بیرل کروڈ ہوا ہے, اس کا ورلڈ اکانومی یا ایران کی اکانومی پر کیا اثر پڑے گا؟ سر مدعا یہ ہے بنارسی صاحب اس سمے کہ 50 بلین تو ہو گیا, لیکن ان کے پاس تو اس سے پہلے بھی 150 بلین آئل ریزرو ہے. ایران کے پاس اس سے پہلے ہے. ابھی آپ نے 50 کا, ٹو بی پریسائز مجھے نمبر, میرے خیال سے 53 بلین ہے یا 52 بلین انہوں نے اناؤنس کیا تھا ابھی, بٹ وہ مجھے 50 ہے اس سے زیادہ امپورٹنٹ یہ ہے کہ جو 150 بلین پہلے ہے ان کے پاس, ایران کے پاس پہلے ہے اتنا آئل ریزرو. لیکن پرابلم یہ آ رہی ہے کہ نیوکلیئر ڈیل سے یو ایس پریزیڈنٹ ڈونلڈ ٹرمپ صاحب, آپ کو پتا ہے ہی از بیکڈ آؤٹ. اب جو 2015 میں ڈیل ہوئی تھی جس میں امریکہ, جرمنی, فرانس, برٹن, رشیا, چائنا یہ سب انوالو تھے, اب وہ اس ڈیل سے تو پل آؤٹ ہو گئے ہیں, بٹ نئی ڈیل کوئی بنائی نہیں ہے. اب ان کے پاس دقت یہ آ رہی ہے کہ تیل بیچے کیسے. اب سینکشنز پہ سینکشنز لگائے جا رہے ہیں یو ایس پریزیڈنٹ ڈونلڈ ٹرمپ صاحب. ایران کی اکانومی کے لیے بہت اچھا ہو سکتا ہے یہ, اگر کوئی نہ کوئی اس کا حل نکال لیا جائے. میرے خیال سے اگر حل اس کا نکالا جانا چاہیے تاکہ ایران پھر جو اپنا تیل ہے وہ کسی کو بھی آرام سے بیچ سکے, اور اس سے ساتھ ایران کی جو اکانومی ہے بہت اچھی ہوگی. اب اس میں میں, جب آپ نے کہا ہے کہ ساری چیزیں بتاؤ, تو مجھے سچ یہ بھی, سب جانتے ہیں خیر, یہ تو اوپن سیکرٹ, اس میں سچ یہ بھی ہے کہ اس میں جو سعودی عربیہ ہے اس کا بہت امپورٹنٹ رول ہے. سعودی عربیہ چاہتا ہی نہیں ہے. سعودی عربیہ کے اگر نشانے پہ سب سے زیادہ ہے تو وہ ایران ہے. سعودی عربیہ کی کوشش ہے کہ چاہے وہ, دیکھو ان کی اپنی ایک فلسفی ہے, دیٹ از سنی اسلام کی, چاہے وہ سیریا ہے وہ اس کے نشانے پر ہے, چاہے وہ ایران ہے وہ اس کے نشانے پر. اور ریسنٹلی جو سعودی عربیہ آئل فیسلٹیز پر ٹارگیٹ ہوئے ہیں, سعودی عربیہ اس کا جو بلیم ہے وہ ایران پر ڈالتا ہے. حالانکہ ایران اس کو یہ بھی کہنا ضروری ہے کہ وہ اس کو ڈینائی کرتا ہے کہ وہ کہتے ہیں جی نہیں, ہم نے جو آپ کے یو ایس ملٹری سرویلنس ڈرون ہے وہ ہم نے نہیں گرائے, ہم نے آپ کی آئل فیسلٹیز کو ٹارگیٹ نہیں کیا, یہ وہ ڈینائی کرتے ہیں. سو آئی تھنک جب تک ایران اس کا سولوشن نہیں نکلے گا, جب تک اس کی ڈیل نہیں ہوئے گی, اس سمے تک ایران, آج کی ڈیٹ میں اچھی خبر ہے ایران کے لیے بڑا نہیں ہے. پانی کی قلت جو آپ نے کہی ہے انڈیا میں, سر واٹر کرائسس, اس کے بارے میں کہا جاتا ہے کہ تھرڈ ورلڈ وار ہو سکتی ہے. ڈیفینیٹلی انڈیا از فیسنگ واٹر کرائسس, ناٹ جسٹ انڈیا, آئی تھنک مینی پارٹس ان ساؤتھ ایشیا, مینی پارٹس ان افریقہ, دے آر فیسنگ واٹر کرائسس. واٹر لیولز آر ڈپلیٹنگ ایٹ اے ویری فاسٹ پیس. آج میں ایک آرٹیکل پڑھ رہا تھا جس میں انہوں نے کہا ہے کہ ڈیسیلینیشن آف دا سی واٹرز, جو کھارا پانی کہہ لو آپ اس کو, یا جو اوشنز میں جو پانی ہے اس کو آپ کیسے پینے والا پانی اور تیزی سے بنا سکتے ہیں, اس کے بارے میں ریسرچ ہو رہی ہے. اگر وہ ہو جائے تیز تو پھر بہت کنٹریز کا بھلا ہو جائے گا, کیونکہ واٹر از ابنڈنٹ, دنیا میں اوشنز بھرے پڑے ہیں پانی کے, لیکن وہ پینے والا پانی اور عام استعمال والا پانی اگر بنایا جا سکے. سموگ میں نے آپ کو بتا دیا ہے, سموگ آپ نے کہا کہ جی اگر دلی میں ہے تو پاکستان میں بھی ہونا چاہیے. سموگ دونوں جگہ ہے. سموگ کے کارن جو اگر پولوشن کی بات کر رہے ہیں, انڈیا, لیٹس ٹاک اباؤٹ انڈیا, کہ میں انڈیا کی زیادہ بات کرنا چاہتا ہوں. انڈیا میں, دلی میں 3 دن سے وہ نہیں ہے, تو سموگ از ڈیفینیٹلی پرابلم. بٹ اگر آپ پاکستان دیکھ لیں, گجراوالا, فیصل آباد, لاہور, سب اسکول بند ہے پچھلے 2 دن سے. آپ کے رشتے دار وہاں پر ہوں گے, آپ کسی کو فون کر لیں, فیصل آباد فون کریں, گجراوالا فون کریں, لاہور فون کریں, پچھلے 2 دن سے بند ہے. اور دلی پچھلے 3 دن سے بند ہے. دلی کے لیے تو, دلی تو وہ کہتے ہیں گیس چیمبر بنا ہوا ہے, वो गैस चैम्बर वो हिटलर वाले गैस चैम्बर नहीं, पर ये उससे भी कम भी नहीं है, ये वो गैस चैम्बर इसलिए दिल्ली बना हुआ है, बहुत बुरी हालत है। एंड दिल्ली विद ड्यू रिस्पेक्ट इवन अरविंद केजरीवाल साहब ने ऑड इवन फार्मूला लगाया, बड़ी सारी चीजें कही, बट दे आर अनएबल टू कंट्रोल दिस पोल्यूशन इशू। पर इस पर डिटेल किस दिन डिस्कशन कर लेंगे, व्हाट इज द सोल्यूशन, क्या पंजाब में जो सेटल बर्निंग है, जो पराली फूक दे उठे, क्या उदा की उसकी इशू है या क्या इशू है, विल डेफिनेटली डिस्कस इन डिटेल। हरियाणा पे क्या उसके एलिगेशन है और क्या उसका सोल्यूशन है, किस दिन डिटेल में कर लेंगे। हाँ जी, अगली कॉल से जान तो पहला तेजपाल साहब तुहाडा भी गल करांगे, तेजेंद्र सिंह जी तुहाडा भी गल करांगे। मैनू इशारा हो रहा है कि पहला स्पॉन्सर असीं लै लईए, स्पॉन्सर तो बाद फिर असीं तुहाडियां सारियां कॉल इसे तरह जिहड़ियां आउंदियां जारी रखांगे, सारे कॉल असीं जरूर लांगे। हाँ जी सिमरन जी, कौन है स्पॉन्सर, कहड़े हैगे जी साडे?
गुरिंदर जी एलीट होम स्टोर से बीच हमारे साथ है।
ओके जी, वेलकम करो। हाँ जी गुरिंदर जी, सत श्री अकाल जी। एलीट होम स्टोर साडे प्रोग्राम दे सिरसे दे मेन स्पॉन्सर ने, और जदों भी तुसीं कदे भी कोई होम अपलायंस की गल आवे, कोई टीवी लैना है, कोई फ्रिज लैना है, कोई भी होम अपलायंस से असं एक ही रेकमेंड करते हैं। एक नहीं, हुण ते दो लोकेशन इन्हां दी हो गई ने, सो तुसीं चाहे फुटब्रिज वाली लोकेशन से चले जाओ, चाहे तुसीं ब्रैम्पटन स्टील्स और टॉर्नो वाली लोकेशन से चले जाओ, असीं सिर्फ जदों घर दे विच वधिया चीज लैनी है, एलीट होम स्टोर। हाँ जी गुरिंदर जी, की स्पैशल्स ने सर, जरा डिटेल दे विच दसो।
थैंक यू सो मच यदवी जी, तुहानू ते सारे श्रोतां नू प्यार भरी सत श्री अकाल।
सत श्री अकाल
बिल्कुल जी, जी बिल्कुल। ਵੱਡਾ ਵੱਡੀਆਂ ਇਵੈਂਟਸ ਜਿਹੜੀਆਂ ਆ ਰਹੀਆਂ ਜੀ, ਦੋ ਬਲੈਕ ਫਰਾਈਡੇ ਤੇ ਬਾਕਸਿੰਗ ਵੀਕ, ਖਾਸ ਕਰਕੇ ਇਲੈਕਟ੍ਰੋਨਿਕ ਸੈਕਸ਼ਨ ਦੇ ਵਿੱਚ ਤੁਸੀਂ ਕੋਈ ਵੀ ਬਾਇੰਗ ਕਰਨਾ ਚਾਹੁੰਦੇ ਹੋ, ਕਿਉਂਕਿ ਐਂਡ ਆਫ ਦਾ ਈਅਰ ਇਹ ਸਾਰੇ ਇਲੈਕਟ੍ਰੋਨਿਕਸ ਪ੍ਰੋਡਕਟ ਜਿਹੜੇ ਖਾਸ ਕਰਕੇ ਟੀਵੀਜ਼ ਨੇ ਇਹ ਡਿਸਕੰਟੀਨਿਊਡ ਹੋ ਜਾਂਦੇ ਨੇ, ਨਵੀਆਂ ਮਾਡਲਸ ਜਿਹੜੀਆਂ ਪਹਿਲੇ ਹਫ਼ਤੇ ਜਿਹੜਾ ਜੀ ਪਹਿਲੇ ਨਵੇਂ ਸਾਲ ਹੋਣੀਆਂ ਨੇ, ਪਰ ਨਵੀਆਂ ਆਈਟਮਸ ਜਿਹੜੀਆਂ ਬਹੁਤ ਜ਼ਿਆਦਾ ਪ੍ਰਾਈਸ ਦੀਆਂ ਹੁੰਦੀਆਂ ਨੇ, ਮਈ ਜੂਨ ਤੱਕ ਇਨ ਹੁੰਦੀਆਂ ਨੇ ਡੀਲਰਸ ਦੇ ਕੋਲ, ਡਿਸਪਲੇ ਤੇ ਲੱਗਦੀਆਂ ਨੇ। ਸੋ ਇਹ ਜਿਹੜਾ ਟਾਈਮ ਆ ਬੈਸਟ ਹੈ, ਕੋਈ ਵੀ ਟੀਵੀ ਬਾਏ ਕਰਨਾ ਚਾਹੁੰਦੇ ਹੋ, ਜਾਂ ਤੁਸੀਂ ਕੋਈ ਵੀ ਘਰਾਂ ਦੇ ਵਿੱਚ ਹੋਮ ਥੀਏਟਰ ਸਿਸਟਮ, ਸਾਊਂਡ ਬਾਰਜ ਬਾਏ ਕਰਨਾ ਚਾਹੁੰਦੇ ਹੋ, ਹੋਮ ਥੀਏਟਰ ਸਿਸਟਮ ਸੈੱਟ ਕਰਨਾ ਚਾਹੁੰਦੇ ਹੋ, ਤੇ ਸੈਮਸੰਗ ਐਂਡ ਐਲ ਜੀ ਦੋ ਵੱਡੇ ਨਾਮ ਨੇ, ਬਲੈਕ ਫਰਾਈਡੇ ਜਾਂ ਬਾਕਸਿੰਗ ਵੀਕ ਤੇ ਬਾਇੰਗ ਕਰਨਾ ਇਸੇ ਬੈਸਟ ਟਾਈਮ, ਤੇ ਉਸ ਤੋਂ ਵੀ ਪਹਿਲਾਂ ਪ੍ਰੀ ਬਲੈਕ ਫਰਾਈਡੇ ਸੇਲ ਜਿਹੜੀ ਆ ਬਿਲਕੁਲ ਓਪਨ ਹੋ ਚੁੱਕੀ ਆ ਐਲੀਟ ਹੋਮ ਸਟੋਰ ਤੇ, ਜਿਹਦੇ ਵਿੱਚ ਅਸੀਂ ਖਾਸ ਕਰਕੇ ਬਾਕਸਿੰਗ ਵੀਕ ਤੱਕ ਪ੍ਰਾਈਸ ਪ੍ਰੋਟੈਕਸ਼ਨ ਦੇ ਰਹੇ ਹਾਂ। ਇਸ ਵੇਲੇ ਕੋਈ ਵੀ ਬਾਇੰਗ ਕਰੋਗੇ ਜਿਹਦੇ ਵਿੱਚ ਖਾਸ ਕਰਕੇ 65 ਇੰਚ 4K ਅਲਟਰਾ ਹਾਈ ਡੈਫੀਨੇਸ਼ਨ ਟੀਵੀ ਜਿਹੜਾ ਜੀ ਉਹ 699 ਦਾ ਲਾਇਆ ਜੀ, ਲਿਮਿਟਡ ਕੁਆਂਟਿਟੀ ਆ, ਲਿਮਿਟਡ ਸਟਾਕ ਆ, ਤੇ ਦੂਜਾ ਪ੍ਰੋਡਕਟ ਲਾਂਡਰੀ ਦਾ ਹੈਗਾ ਜੀ, ਫਰੰਟ ਲੋਡ ਵਾਸ਼ਰ ਡਰਾਇਰ, ਸਟੀਮ ਵਾਸ਼ਰ ਸਟੀਮ ਡਰਾਇਰ ਦੇ ਨਾਲ ਸਿਰਫ 999 ਦਾ। ਇਹ ਡੋਰ ਕਰੈਸ਼ਰ ਵੀ ਹੋਣਗੇ ਜੀ, ਲਿਮਿਟਡ ਕੁਆਂਟਿਟੀ ਪ੍ਰੋਡਕਟ ਹੈਗਾ, ਫਸਟ ਕਮ ਫਸਟ ਸਰਵ ਜਿਹੜਾ ਜੀ ਅਸੀਂ ਦੇਣਾ ਹੈਗਾ। ਸੋ ਚਾਹੇ ਤੁਸੀਂ ਪ੍ਰੀ ਬਲੈਕ ਫਰਾਈਡੇ ਸੇਲ ਬਾਇੰਗ ਕਰੋ ਜਾਂ ਵੇਟ ਕਰਕੇ ਬਾਇੰਗ ਕਰੋ, ਜੇ ਤੁਸੀਂ ਪਹਿਲਾਂ ਆਉਂਦੇ ਹੋ ਇਹ ਪ੍ਰੋਡਕਟ ਤੁਹਾਨੂੰ ਜਿਹੜੇ ਜੀ ਹੋਲਡ ਕਰਕੇ ਅਸੀਂ ਰੱਖ ਲੈਣੇ ਨੇ। ਸੋ ਇਹ ਦੋ ਖਾਸ ਡੀਲਾਂ ਸੀ, ਪਰ ਫਿਰ ਵੀ ਜੇ ਤੁਸੀਂ ਵੱਡੀਆਂ ਸਕਰੀਨ 55, 65, 75, 82, 86 ਇੰਚ ਔਰਗੈਨਿਕ LED, OLED, ਕੁਆਂਟਮ ਟੈਕਨੋਲੋਜੀ ਦੇ ਨਾਲ QLED, ਸੈਮਸੰਗ LG ਦਾ ਕੋਈ ਵੀ ਟੀਵੀ ਬਾਇੰਗ ਕਰਨਾ, ਭਾਵੇਂ ਅੱਜ ਬਾਇੰਗ ਕਰੋ ਜਾਂ ਵੇਟ ਕਰਕੇ ਬਾਕਸਿੰਗ ਵੀਕ ਤੱਕ ਦੀ ਜਾਂ ਬਲੈਕ ਫਰਾਈਡੇ ਦੀ ਬਾਇੰਗ ਕਰੋ, ਅਸੀਂ ਤੁਹਾਨੂੰ 31 ਜਨਵਰੀ 2020 ਤੱਕ ਪ੍ਰਾਈਸ ਪ੍ਰੋਟੈਕਸ਼ਨ ਦੇਣੀ ਆ ਜੀ ਸਾਰੇ ਟੀਵੀਜ਼ ਦੇ ਉੱਤੇ। ਕੋਈ ਵੀ ਬਾਇੰਗ ਕਰ ਲਓ, ਜੇ ਸਾਡੀ ਬਾਇੰਗ ਪ੍ਰਾਈਸ ਤੋਂ ਤੁਹਾਡੀ ਪ੍ਰਾਈਸ ਘੱਟ ਹੋ ਜਾਂਦੀ ਆ, ਐਡਵਰਟਾਈਜ਼ਮੈਂਟ ਆ ਜਾਂਦੀ ਆ, ਮਨੀ ਬੈਕ ਗਰੰਟੀ ਨਾਲ ਪ੍ਰਾਈਸ ਪ੍ਰੋਟੈਕਟ ਕਰਕੇ ਦੇ ਰਹੇ ਹਾਂ। ਜੇ ਪ੍ਰਾਈਸ ਵੱਧ ਜਾਂਦੀ ਤੁਸੀਂ ਐਕਸਟਰਾ ਕੋਈ ਨਹੀਂ ਪੇ ਕਰਨਾ, ਚਾਹੇ ਡਿਲੀਵਰੀ ਅੱਜ ਲੈ ਲਓ ਚਾਹੇ ਤੁਸੀਂ 31 ਦਸੰਬਰ ਤੱਕ ਡਿਲੀਵਰੀ ਲੈ ਲਓ। ਹੁਣ ਮੈਂ ਗੱਲ ਕਰਦਾ ਅਪਲਾਈਸ ਸੈਕਸ਼ਨ ਦੀ, ਇੱਕ ਵੱਡੀ ਅਨਾਊਂਸਮੈਂਟ ਮੈਂ ਹਮੇਸ਼ਾ ਕਰਦਾ ਹੁੰਦਾ, ਜਿਹੜੀ ਗਵਰਨਮੈਂਟ ਆਫ ਕੈਨੇਡਾ ਦੀ ਐਨਰਜੀ ਰਿਬੇਟ ਪ੍ਰੋਗਰਾਮ ਚੱਲ ਰਿਹਾ, ਕੋਈ ਵੀ ਕਲਾਇੰਟ ਜਦੋਂ ਵੀ ਐਨਰਜੀ ਸਟਾਰ ਅਪਲਾਈਸ ਬਾਇੰਗ ਕਰਦੇ ਹੋ, ਚਾਹੇ ਉਹ ਫਰਿੱਜ ਹੈ, ਚਾਹੇ ਵਾਸ਼ਰ ਡਰਾਇਰ ਨੇ, ਚਾਹੇ ਡਿਸ਼ ਵਾਸ਼ਰ ਹੈ, ਜੇ ਉਹ ਐਨਰਜੀ ਰਿਬੇਟ ਦਾ ਹਿੱਸਾ ਹਨ ਮਾਡਲ, ਤਾਂ ਅਪ ਟੂ 25% ਤੱਕ 25% ਤੱਕ ਜਿਹੜੀ ਡਿਸਕਾਊਂਟ ਆ ਉਹ ਗਵਰਨਮੈਂਟ ਆਫ ਕੈਨੇਡਾ ਨੇ ਤੁਹਾਨੂੰ ਦੇਣੀ ਆ। ਤੁਸੀਂ ਕਿਤੇ ਜਾ ਕੇ ਕਲੇਮ ਨਹੀਂ ਕਰਨਾ ਹੈਗਾ। ਮੈਂ ਐਗਜ਼ਾਮਪਲ ਦਿੰਦਾ ਹੁੰਦਾ, ਜੇ ਤੁਸੀਂ $1,000 ਦੀ ਲਾਂਡਰੀ ਰੈਗੂਲਰ ਪ੍ਰਾਈਸ ਦੀ ਆ, $200 ਡਿਸਕਾਊਂਟ ਬ੍ਰਾਂਡ ਦਿੱਤਾ ਹੋਇਆ ਤੇ 800 ਦੀ ਰਹਿ ਗਈ, ਉਹਦੇ ਉੱਤੇ 25% ਡਿਸਕਾਊਂਟ ਹੋਰ ਜਿਹੜਾ ਜੀ ਉਹ ਗਵਰਨਮੈਂਟ ਆਫ ਕੈਨੇਡਾ ਨੇ ਦੇਣਾ ਜੀ, 45% ਡਿਸਕਾਊਂਟ ਟੋਟਲ ਹੋ ਗਿਆ 1,000 ਦੇ ਉੱਤੇ। ਸੋ ਜੇ ਤੁਸੀਂ ਕੋਈ ਵੀ ਲਾਂਡਰੀ ਦਾ ਪੇਅਰ ਬਾਏ ਕਰਨਾ ਚਾਹੁੰਦੇ ਸੀ, ਫਲਿੱਪ ਪ੍ਰੋਪਰਟੀ ਰੈਂਟਲ ਪ੍ਰੋਪਰਟੀ ਦਾ ਕੰਮ ਕਰਦੇ ਹੋ, ਅਪਲਾਈਸਿਸ ਚੇਂਜ ਕਰਨਾ ਚਾਹੁੰਦੇ ਹੋ, ਨਵੇਂ ਲੈਣਾ ਚਾਹੁੰਦੇ ਹੋ, ਤੇ ਮਿਡ ਰੇਂਜ ਅਪਲਾਈਸਿਸ ਦੇ ਵਿੱਚ ਇਸ ਵੇਲੇ ਬਾਇੰਗ ਜਿਹੜਾ ਜੀ ਉਹ ਬਹੁਤ ਵਧੀਆ ਹੈ। ਇਹ ਵੀ ਫਸਟ ਕਮ ਫਸਟ ਸਰਵ ਹਿੱਸਾ ਹੈਗਾ, ਜਿਹਦੇ ਵਿੱਚ ਸਿਰਫ ਆਥੋਰਾਈਜ਼ ਡੀਲਰ ਜਿਹੜੇ ਨੇ ਐਨਰਜੀ ਰਿਬੇਟ ਪ੍ਰੋਗਰਾਮ ਦੇ, ਜਿਵੇਂ ਕਿ ਐਲੀਟ ਹੋਮ ਸਟੋਰ ਹੈ, ਗਵਰਨਮੈਂਟ ਆਫ ਕੈਨੇਡਾ ਦੀ ਵੈਬਸਾਈਟ 'ਤੇ ਸਾਡਾ ਨਾਮ ਹੈਗਾ, ਸਿਰਫ ਜੇ ਤੁਸੀਂ ਉਹਨਾਂ ਕੋਲੋਂ ਬਾਇੰਗ ਕਰੋਗੇ ਤਾਂ ਤੁਹਾਨੂੰ ਇਹ ਡਬਲ ਡਿਪ ਡਿਸਕਾਊਂਟ ਜਿਹੜਾ ਜੀ ਮਿਲਣਾ ਹੈਗਾ। ਸੋ ਤੁਸੀਂ ਕਿਤੇ ਜਾ ਕੇ ਕੋਈ ਪੈਸਾ ਕਲੇਮ ਨਹੀਂ ਕਰਨਾ, ਅਸੀਂ ਤੁਹਾਨੂੰ ਇੰਸਟੈਂਟਲੀ ਜਿਹੜਾ ਜੀ ਉਹ ਡਿਸਕਾਊਂਟ ਐਨਰਜੀ ਸਟਾਰ ਦਾ ਐਨਰਜੀ ਰਿਬੇਟ ਦਾ ਦੇ ਦੇਣਾ। ਸੋ ਕਲਾਈਮੇਟ 'ਚ ਵੀ ਤੁਸੀਂ ਉਹਨੂੰ ਬੈਟਰ ਕਰਨ ਦੇ ਵਾਸਤੇ ਪਲੈਨਟ ਨੂੰ ਹਿੱਸਾ ਪਾਉਂਦੇ ਹੋ ਅਤੇ ਆਪਣੇ ਪੈਸੇ ਵੀ ਬਚਾਉਂਦੇ ਹੋ। ਅੱਗੇ ਮੈਂ ਗੱਲ ਕਰਦਾ ਹਾਈ ਐਂਡ ਬਿਲਟਨ ਅਪਲਾਇੰਸਿਸ ਦੀ। ਜੇ ਤੁਸੀਂ ਘਰਾਂ ਦੇ ਵਿੱਚ ਬਿਲਟਨ ਅਪਲਾਇੰਸ ਲਾਉਣਾ ਚਾਹੁੰਦੇ ਹੋ, ਚਾਹੇ ਕਿਚਨ ਰੈਨੋਵੇਟ ਕਰਨੀ ਆ ਜਾਂ ਫਿਰ ਤੁਸੀਂ ਨਵਾਂ ਘਰ ਬੁੱਕ ਕਰਾਇਆ ਹੋਇਆ ਬਿਲਡਰ ਦੇ ਕੋਲੋਂ ਤੇ ਤੁਸੀਂ ਬ੍ਰੈਂਡ ਨਿਊ ਅਪਲਾਇੰਸਿਸ ਬ੍ਰੈਂਡ ਨੂੰ ਕਿਚਨ ਦੇ ਵਿੱਚ ਲਾਉਣੀ ਹੈਗੀ ਤੇ ਬਿਲਟਨ ਅਪਲਾਇੰਸਿਸ ਹੈ, ਕਸਟਮਾਈਜ਼ ਕਿਚਨ ਬਣਾਉਣੀ ਹੈਗੀ ਆ, ਤਾਂ ਮੈਂ ਹਮੇਸ਼ਾ ਦੱਸਦਾ ਹੁੰਦਾ ਕਿ ਸਾਡੇ ਕੋਲ ਪਹਿਲਾਂ ਆਉਣਾ। ਇਹ ਨਹੀਂ ਕਿ ਤੁਸੀਂ ਪਹਿਲਾਂ ਬਿਲਡਰ ਕੋਲ ਘਰ ਬੁੱਕ ਕਰਾ ਕੇ ਕਿਚਨ ਡਿਸਾਈਡ ਕਰਕੇ ਜਾਂ ਕਿਚਨ ਨੂੰ ਡਿਜ਼ਾਈਨ ਕਰਕੇ ਆਪਣੇ ਕਿਚਨ ਕੈਬਨ ਮੇਕਰ ਨਾਲ ਫਿਰ ਸਾਡੇ ਕੋਲ ਆਓ। ਮੈਂ ਹਮੇਸ਼ਾ ਗਾਈਡ ਕਰਦਾ ਹੁੰਦਾ ਪਹਿਲਾਂ ਸਾਡੇ ਕੋਲ ਆਓ, ਕਿਉਂਕਿ ਕਈ ਵਾਰੀ ਕਿਚਨ ਜਿਹੜੀਆਂ 6-6 ਮਹੀਨੇ ਜਾਂ ਘਰ ਜਿਹੜਾ ਜੀ 1-1 ਸਾਲ ਬਾਅਦ ਕਲੋਜ਼ ਹੁੰਦਾ, ਸੋ ਉਸ ਵੇਲੇ ਤੱਕ ਕਈ ਵੇਲੇ ਚੀਜ਼ਾਂ ਡਿਸਕੰਟੀਨਿਊ ਹੋ ਜਾਂਦੀਆਂ, ਟਰੈਂਡ ਚੇਂਜ ਹੋ ਜਾਂਦੇ, ਟੈਕਨੋਲੋਜੀ ਚੇਂਜ ਹੋ ਜਾਂਦੀ ਆ। ਅਸੀਂ ਤੁਹਾਨੂੰ ਗਾਈਡ ਕਰਦੇ ਹਾਂ, ਤੁਹਾਡੇ ਕਿਚਨ ਕੈਬਨਟ ਮੇਕਰ ਦੇ ਨਾਲ ਸਲਾਹ ਕਰਦੇ ਹਾਂ ਕਿ ਕਿਸ ਤਰ੍ਹਾਂ ਦੇ ਨਾਲ ਨਵੇਂ ਟਰੈਂਡ ਚੇਂਜ ਹੋਣੇ ਨੇ, ਨਵੀਆਂ ਡਿਜ਼ਾਈਨ ਆਈਆਂ ਹੋਈਆਂ, ਉਹਨੂੰ ਗਾਈਡ ਕਰਕੇ, ਤੁਹਾਨੂੰ ਗਾਈਡ ਕਰਕੇ, ਤੁਹਾਡੇ ਬਿਲਡਰ ਨੂੰ ਗਾਈਡ ਕਰਕੇ, ਅਸੀਂ ਸਲਾਹ ਕਰਕੇ ਤੁਹਾਡੇ ਕਿਚਨ ਕੈਬਨਟਸ ਦੀਆਂ ਡਿਜ਼ਾਈਨ ਜਿਹੜੀਆਂ ਤੁਹਾਡੇ ਨਾਲ ਸਿਲੈਕਟ ਕਰਦੇ ਹਾਂ ਅਪਲਾਇੰਸਿਸ ਦੇ ਮੁਤਾਬਕ ਕਿ ਕਿੱਦਾਂ ਦੇ ਬਿਲਟਨ ਅਪਲਾਇੰਸ ਲਾਉਣੇ ਨੇ। ਫਿਰ ਅਗੇਨ ਚਾਹੇ 6 ਮਹੀਨੇ ਡਿਲੀਵਰੀ ਆ ਤੁਹਾਡੀ, ਚਾਹੇ 1 ਸਾਲ 'ਚ ਡਿਲੀਵਰੀ ਆ, ਅੱਜ ਅਪਲਾਇੰਸ ਬੁੱਕ ਕਰਦੇ ਹੋ ਡੇਟ ਆਫ ਡਿਲੀਵਰੀ ਤੱਕ ਪ੍ਰਾਈਸ ਪ੍ਰੋਟੈਕਸ਼ਨ ਦੇਣੀ ਆ ਜੀ, ਮਨੀ ਬੈਕ ਗਰੰਟੀ ਦੇ ਨਾਲ। ਸਾਡੀ ਦਿੱਤੀ ਪ੍ਰਾਈਸ ਘੱਟ ਜਾਵੇ, ਕੋਈ ਬੀਟ ਕਰ ਦੇਵੇ, ਮਨੀ ਬੈਕ ਗਰੰਟੀ ਆ। ਕੋਈ ਪ੍ਰਾਈਸ, ਕੋਈ ਫਲਾਇਰ, ਕੋਈ ਆਨਲਾਈਨ ਐਡਵਰਟਾਈਜ਼ਮੈਂਟ, ਇਨ ਸਟੋਰ ਕੋਟੇਸ਼ਨ ਤੁਹਾਡੇ ਕੋਲ ਅਪਲਾਇੰਸਿਸ ਦੀ ਜਾਂ ਟੀਵੀਜ਼ ਦੀ ਹੈ, ਅਸੀਂ ਹਮੇਸ਼ਾ ਕਹਿੰਦੇ ਹਾਂ ਜੀ ਪ੍ਰਾਈਸ ਬੀਟ ਕਰਾਂਗੇ ਵਿਦ ਮਨੀ ਬੈਕ ਗਰੰਟੀ। ਸੋ ਕੋਈ ਵੀ ਅਪਲਾਇੰਸਿਸ ਬਾਏ ਕਰਨੇ ਨੇ, ਟੀਵੀ ਹੋਮ ਤੇ ਸਿਸਟਮ 'ਚ ਬਾਇੰਗ ਕਰਨੀ ਆ, ਇੱਕੋ ਇੱਕ ਨਾਂ ਯਾਦ ਰੱਖਾਂ ਜੀ, ਇਲੀਟ ਹੋਮ ਸਟੋਰ, ਦੋ ਲੋਕੇਸ਼ਨ ਨੇ ਜੀ, 25-65 ਸਟੀਲ ਐਵਨਿਊ ਈਸਟ ਬਰੈਂਪਟਨ, ਟੌਰ ਬ੍ਰੈਮ ਤੇ ਸਟੀਲ ਮੇਨ ਸੈਕਸ਼ਨ ਬਣਦਾ, 71 ਇਨੋਵੇਸ਼ਨ ਡਰਾਈਵ ਵੁੱਡਬ੍ਰਿਜ, ਨੰਬਰ ਦੋਵਾਂ ਦਾ ਇੱਕੋ ਹੀ ਆ ਜੀ, 905-605-8866, 905-605-8866। ਡਿਟੇਲ ਸਾਡਾ ਫਲਾਇਰ ਜਿਹੜਾ ਜਲਦੀ ਸਾਡੀ ਵੈਬਸਾਈਟ ਤੇ ਅਪਲੋਡ ਹੋ ਜਾਣਾ, ਸਾਡੇ ਫੇਸਬੁੱਕ ਪੇਜਸ ਦੇ ਉੱਤੇ ਅਪਲੋਡ ਹੋ ਜਾਣਾ। ਸੋ ਤੁਸੀਂ ਸਾਡੇ ਵੈਬਸਾਈਟ ਤੇ, ਫੇਸਬੁੱਕ ਪੇਜ ਦੇ ਉੱਤੇ ਲਗਾਤਾਰ ਅਪਡੇਟ ਹੁੰਦੇ ਰਿਹਾ ਕਰੋ। ਸੋ ਕੋਈ ਵੀ ਘਰਾਂ ਦੇ ਅਪਲਾਇੰਸਿਸ ਜਾਂ ਟੀਵੀ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹੋ, ਨੰਬਰ 905-605-8866, 905-605-8866, ਇਲੀਟ ਹੋਮ ਸਟੋਰ। ਥੈਂਕ ਯੂ ਸੋ ਮਚ ਜੀ।
ਥੈਂਕ ਯੂ ਜੀ, ਬਹੁਤ ਬਹੁਤ ਸ਼ੁਕਰੀਆ। ਪ੍ਰੋਗਰਾਮ ਸਾਊਥ ਏਸ਼ੀਅਨ ਪਲਸ ਪ੍ਰਾਈਮ ਟਾਈਮ ਜੋ ਇਸ ਵੇਲੇ ਸੁਣ ਰਹੇ ਹੈਗੇ ਹੋ, ਔਰ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਅਸੀਂ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ। ਤੇਜਪਾਲ ਸਾਹਿਬ ਤੁਹਾਡੀ ਕਾਲ, ਤਜਿੰਦਰ ਜੀ, ਸਾਰੀਆਂ ਕਾਲਸ ਇਸ ਤਰ੍ਹਾਂ ਆਉਂਦੀਆਂ ਕਰਾਂਗੇ। ਕੋਈ ਵੀ ਗੱਲਬਾਤ ਕਰਨੀ ਹੈ 647-272-8182, 647-272-8182।
The views expressed on the preceding program may not necessarily be those of the owner or management of WTOR radio station.
ਖੁਸ਼ਖਬਰੀ, ਹੁਣ ਤੁਹਾਨੂੰ ਆਪਣੇ ਪਿਆਰਿਆਂ ਨੂੰ ਪੈਸੇ ਭੇਜਣ ਲਈ ਕਿਤੇ ਜਾਣ ਦੀ ਲੋੜ ਨਹੀਂ। ਜ਼ੂਮ ਨੇ ਪੈਸੇ ਭੇਜਣ ਦੀ ਪ੍ਰਕਿਰਿਆ ਨੂੰ ਬਹੁਤ ਆਸਾਨ ਕਰ ਦਿੱਤਾ ਹੈ। XOOM ਜ਼ੂਮ, ਆਪਣੇ ਫੋਨ ਤੇ XOOM ਐਪ ਡਾਊਨਲੋਡ ਕਰੋ ਅਤੇ ਆਪਣੀ ਉਂਗਲੀ ਦੇ ਇੱਕ ਇਸ਼ਾਰੇ ਨਾਲ ਪੈਸੇ ਭਾਰਤ ਪਾਕਿਸਤਾਨ ਭੇਜੋ। ਜ਼ੂਮ XOOM ਮਨੀ ਟ੍ਰਾਂਸਫਰ ਭਾਰਤ ਦੀਆਂ ਮੁੱਖ ਬੈਂਕਾਂ ਵਿੱਚ ਪੈਸੇ ਸਿੱਧੇ ਤੌਰ ਤੇ ਟ੍ਰਾਂਸਫਰ ਕਰਨ ਦੀ ਸਹੂਲਤ ਦਿੰਦਾ ਹੈ, ਨਾਲ ਹੀ ਕੈਸ਼ ਪਿਕਅਪ ਕਰੋ। ਯਾਦ ਰੱਖੋ, ਡਾਲਰ ਦਾ ਵਧੀਆ ਰੇਟ, ਆਸਾਨ ਅਤੇ ਫਾਸਟ ਸਰਵਿਸ, ਅਤੇ ਪੈਸੇ ਭੇਜੋ ਬਿਨਾਂ ਕਿਸੇ ਕਮਿਸ਼ਨ ਤੇ। XOOM ਜ਼ੂਮ, ਇੱਕ ਪੇਪਲ ਸਰਵਿਸ, ਤੇਜ਼ ਅਤੇ ਸੁਰੱਖਿਅਤ ਮਨੀ ਟ੍ਰਾਂਸਫਰ। ਜ਼ੂਮ XOOM।
ਪਾਕਿਸਤਾਨ ਕੇ ਕੈਪੀਟਲ ਮੇਂ ਰਹਾਇਸ਼ ਅਬ ਕੋਈ ਖਵਾਬ ਨਹੀਂ। ਇਸਲਾਮਾਬਾਦ ਏਅਰਪੋਰਟ ਸੇ 5 ਮਿੰਟ ਕੀ ਦੂਰੀ ਪਰ ਕੈਪੀਟਲ ਸਮਾਰਟ ਸਿਟੀ, ਆਪਣੀ ਜ਼ਮੀਨ, ਆਪਣਾ ਮਕਾਨ, ਮਹਿਫੂਜ਼ ਸਰਮਾਇਆਕਾਰੀ, ਜਦੀਦ ਤਰੀਨ ਸਹੂਲੀਅਤ, ਕੈਨੇਡਾ ਜੈਸਾ ਤਰਜ਼ ਰਿਹਾਇਸ਼। ਬੁਕਿੰਗ ਕੇ ਲੀਏ ਕੈਨੇਡਾ ਮੇਂ ਅਥੋਰਾਈਜ਼ ਡੀਲਰ ਰਾਣਾ ਸੋਹਿਲ ਸੇ 416-312-6252 ਪਰ ਰਾਬਤਾ ਕੀਜੀਏ।
ਘਰ ਨਵਾਂ ਹੈ ਜਾਂ ਪੁਰਾਣਾ, ਉਹਦੇ ਵਿੱਚ ਵਧੀਆ ਸ਼ੇਡਸ ਲੱਗੇ ਹੋਣ ਤਾਂ ਹੋਰ ਵੀ ਖੂਬਸੂਰਤ ਹੋ ਜਾਂਦਾ ਹੈ। ਕੈਲੀਫੋਰਨੀਆ ਸ਼ਟਰ, ਬਲਾਈਂਡਸ, ਵਰਟੀਕਲਸ, ਰੋਲਰ ਸ਼ੇਡਸ, ਹਨੀ ਕੈਂਪਸ, ਪਲੀਟਿਡ ਸ਼ੇਡਸ। ਇਸ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦੇ ਪਰਦੇ ਲਵਾਉਣਾ ਚਾਹੁੰਦੇ ਹੋ ਤਾਂ ਇਹਨਾਂ ਨਾਲ ਸੰਪਰਕ ਕਰੋ। ਪਿਛਲੇ 30 ਸਾਲ ਦਾ ਤਜਰਬਾ, ਖੂਬਸੂਰਤੀ ਵਧਾਉਣ ਦੇ ਨਾਲ ਨਾਲ ਘਰ ਦਾ ਬਿਜਲੀ ਦਾ ਬਿੱਲ ਵੀ ਘੱਟ ਆਵੇਗਾ। ਦਾ ਬਲਾਈਂਡ ਸ਼ੇਡਸ ਆਊਟਲੈਟ .com ਤੇ ਸੰਪਰਕ ਕਰੋ ਜਾਂ ਫਿਰ 416-803-1043 416-803-1043 ਦਾ ਬਲਾਈਂਡ ਸ਼ੇਡਸ ਆਊਟਲੈਟ .com।
ਬ੍ਰੈਂਪਟਨ ਵਿੱਚ ਹਾਈਵੇ 10 ਤੇ ਸਟੀਲਜ਼ ਦੇ ਇੰਟਰਸੈਕਸ਼ਨ ਤੇ ਸ਼ਾਪਰਜ਼ ਵਰਲਡ ਦੇ ਬਿਲਕੁਲ ਸਾਹਮਣੇ ਸ਼ੈਲਡਨ ਕਾਲਜ ਤੋਂ ਸਿਰਫ 2 ਮਿੰਟ ਦੀ ਦੂਰੀ ਤੇ ਸਟੈਲਾ ਕੌਂਡੋਸ ਬੁੱਕ ਕਰਾਉਣ ਲਈ ਹੁਣੇ ਕਾਲ ਕਰੋ। ਚਰਨਜੀਤ ਬਰਾੜ 6478436। ਲਗਜ਼ਰੀ ਕੌਂਡੋਸ, ਫ੍ਰੀ ਅਸਾਈਨਮੈਂਟ, ਫ੍ਰੀ ਅਪਲਾਇੰਸਿਸ ਤੇ ਹੋਰ ਬਹੁਤ ਸਾਰੀਆਂ ਸਹੂਲਤਾਂ। ਅਫੋਰਡੇਬਲ ਪੇਮੈਂਟ ਸਟਰਕਚਰ, ਵਾਜਬ ਕੀਮਤਾਂ ਤੇ ਨਵੇਂ ਬਣਨ ਵਾਲੇ LRT ਟਰਮੀਨਲ ਦੇ ਬਿਲਕੁਲ ਸਾਹਮਣੇ। ਆਪਣਾ ਯੂਨਿਟ ਬੁੱਕ ਕਰਾਉਣ ਲਈ ਹੁਣੇ ਕਾਲ ਕਰੋ ਚਰਨਜੀਤ ਬਰਾੜ 6478436।
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
SNS ਲੋਅਰਸ ਕੋਲ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ